ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਸਲੋਕ ਗਿਆਨ ਨੰਜਨ ਗੁਰ ਦੀਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਕਿਰਪਾਲਤਾ ਕਰ ਰਹੇ ਹਨ। ਸਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਵਿਨਾਸ। ਸਤਿਗੁਰਾਂ ਨੇ ਕਿਰਪਾ ਕਰਕੇ ਜਿਨ੍ਹਾਂ ਦੇ ਮਨ ਵਿੱਚ ਆਪਣਾ ਪਿਆਰ ਆਪਣੀ ਸ਼ਰਧਾ ਬਖਸ਼ਿਸ਼ ਕੀਤੀ ਹੈ, ਕਿਉਂ ਸਤਿਗੁਰਾਂ ਦੇ ਆਪਣੇ ਮਨ 'ਚ ਨਿਰੰਕਾਰ ਦਾ ਪ੍ਰਕਾਸ਼ ਹੈ। ਪਰਮਾਤਮਾ ਪਰਮੇਸ਼ੁਰ ਦੀ ਕਿਰਪਾ ਨੂੰ ਉਹ ਜਿਹੜੇ ਸੰਤ ਮਹਾਤਮਾ ਜਿਨ੍ਹਾਂ ਨੇ ਆਪਣੇ ਆਪ ਨੂੰ ਸ਼ਾਂਤ ਕਰ ਲਿਆ, ਐਸੇ ਜੋ ਸ਼ਾਂਤ ਸਰੂਪ ਸਤਿਗੁਰ ਜਿਸ ਵੇਲੇ ਭੇਟਿਆ ਉਹਨਾਂ ਨੇ ਜਿਗਿਆਸੂ ਨੂੰ ਮਿਲੇ, ਸਤਿਗੁਰਾਂ ਦੀ ਕਿਰਪਾ ਨਾਲ ਇਹ ਮਨ ਬੁੱਧੀ ਰੂਪੀ ਨੇਤਰਾਂ 'ਚ ਗਿਆਨ ਰੂਪੀ ਜਿਹੜਾ ਸੁਰਮਾ ਸੀ ਆ ਕਰਕੇ ਉਹਨਾਂ ਦਾ ਜਿਹੜਾ ਅਗਿਆਨ ਰੂਪੀ ਹਨੇਰਾ ਸੀ ਨਾਸ ਕਰ ਦਿੱਤਾ ਹੈ। ਗਿਆਨ ਅੰਜਨ ਗੁਰ ਦੀ ਹੈ, ਸਤਿਗੁਰ ਨੇ ਕਿਰਪਾ ਕਰਕੇ ਜਿਹੜਾ ਗਿਆਨ ਰੂਪੀ ਅੰਜਨ ਸੁਰਮਾ ਜਦੋਂ ਗੁਰੂ ਮਹਾਰਾਜ ਨੇ ਮਨ ਬੁੱਧੀ ਰੂਪੀ ਨੇਤਰਾਂ 'ਚ ਪਾਇਆ, ਅਗਿਆਨ ਅੰਧੇਰ ਵਿਨਾਸ, ਅਗਿਆਨਤਾ ਜਿਹੜਾ ਹਨੇਰਾ ਸੀ ਵਿਨਾਸ ਨਾਸ ਹੋ ਗਿਆ। ਹਰ ਕਿਰਪਾ 'ਤੇ ਸੰਤ ਭੇਟਿਆ, ਹਰੀ ਨਿਰੰਕਾਰ ਦੀ ਕਿਰਪਾ 'ਤੇ ਸੰਤ ਮਹਾਂਪੁਰਖਾਂ ਦਾ ਭੇਟਿਆ, ਮੈਨੇ ਮਿਲਾਪ ਪ੍ਰਾਪਤ ਹੁੰਦਾ ਹੈ ਨਾਨਕ ਮਨ ਪ੍ਰਗਾਸ। ਉਹਨਾਂ ਦੀ ਕਿਰਪਾ ਨਾਲ ਮਨ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭ ਕਾ ਲਾਗਾ ਮੀਠਾ। ਸੰਤਾਂ ਦੀ ਕਿਰਪਾ ਦੇ ਨਾਲ ਔਰ ਸਤਿਗੁਰਾਂ ਦੀ ਸੰਗਤ ਕਰਕੇ ਜਿਸ ਵਕਤ ਪਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਪਿਆ, ਅਤੇ ਫਿਰ ਨਿਰੰਕਾਰ ਪਰਮੇਸ਼ਰ ਨੂੰ ਹਿਰਦੇ ਵਿੱਚ ਡੀਠਾ ਮੈਨੇ ਦੇਖ ਲਿਆ। ਸੰਤਾਂ ਦੀ ਸੰਗਤ ਕਰਕੇ ਅੰਤਰ ਆਤਮੇ ਨਿਰੰਕਾਰ ਨੂੰ ਆਪਣੇ ਹਿਰਦੇ 'ਚ ਡੀਠਾ ਦੇਖ ਲਿਆ। ਇਹ ਅਵਸਥਾ ਕਦੋਂ ਹੁੰਦੀ ਹੈ? ਜਦੋਂ ਨਾਮ ਪ੍ਰਭੂ ਦਾ ਲੱਗਦਾ ਮਿੱਠਾ, ਪਰਮੇਸ਼ਰ ਦਾ ਨਾਮ ਮਿੱਠਾ ਲੱਗਦਾ, ਕਿਉਂਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਹਿਰਦੇ ਦੀ ਸ਼ੁੱਧੀ ਨਹੀਂ ਹੁੰਦੀ। ਸਗਲ ਸਮਿਗਰੀ ਇੱਕ ਸਕਟ ਮਾ ਹੈ, ਅਨਕ ਰੰਗ ਨਾਨਾ ਦ੍ਰਿਸ਼ਟਾ ਹੈ। ਅਨਕ ਰੰਗ ਅਨੇਕਾਂ ਰੰਗਾਂ ਅਤੇ ਨਾਨਾ ਬਹੁਤ ਪ੍ਰਕਾਰ ਦੀ ਜਿਹੜੀ ਇਹ ਸਮੱਗਰੀ ਹੈ ਦ੍ਰਿਸ਼ਟਾ ਹੈ, ਇਹ ਦੇਖਣ ਵਿੱਚ ਆ ਰਹੀ ਹੈ, ਕਿਉਂਕਿ ਵਿਰਾਟ ਰੂਪ ਕਰਕੇ ਇਹ ਸਾਰੀ ਸਮੱਗਰੀ ਜਿਹੜੀ ਹੈ ਇੱਕ ਪਰਮਾਤਮਾ ਦੇ ਘਟ ਹਿਰਦੇ ਵਿੱਚ ਇਹ ਹੈ। ਉਹ ਆਪਣੀ ਇੱਛਾ ਨਾਲ ਸੁਕੋਚ ਵੀ ਲੈਂਦਾ ਅਤੇ ਵਿਸਥਾਰ ਵੀ ਕਰ ਲੈਂਦਾ ਹੈ। ਅਨੇਕ ਰੰਗ ਅਨੇਕਾਂ ਰੰਗਾਂ ਦੀ ਅਤੇ ਨਾਨਾ ਤਰ੍ਹਾਂ ਤਰ੍ਹਾਂ ਦੀ ਸ੍ਰਿਸ਼ਟੀ ਇਹ ਨਜ਼ਰ ਆ ਰਹੀ ਹੈ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਉਸ ਪਰਮਾਤਮਾ ਦਾ ਨਾਮ ਅੰਮ੍ਰਿਤ ਰੂਪ ਹੈ, ਨੌ ਨਿਧੀਆਂ 18 ਸਿਧੀਆਂ ਦੇਣ ਵਾਲਾ ਦਾਤਾ ਹੈ। ਪਾਤਸ਼ਾਹ ਕਿਰਪਾ ਕਰਦੇ ਹਨ ਇਸ ਦੇਹ ਦੇ ਵਿੱਚ ਉਸ ਨਿਰੰਕਾਰ ਪਰਮੇਸ਼ਰ ਦਾ ਆਤਮਾ ਕਰਕੇ ਵਿਸਰਾਮ ਨਿਵਾਸ ਟਿਕਾਣਾ ਹੈ। ਸੁਨ ਸਮਾਧ ਅਣ ਤਹਿਨਾਦ ਕਹਿਣ ਨਾ ਜਾਈ, ਅਚਰਜ ਵਿਸਮਾਧ। ਨਿਰੰਕਾਰ ਪਰਮੇਸ਼ਰ ਵਿੱਚ ਸੁਨ ਸਮਾਧ ਦਾ ਮਨ ਨਿਰਵਿਕਲਪ ਸਮਾਧੀ ਵਿੱਚ ਕੋਈ ਫੁਰਨਾ ਨਾ ਹੋਵੇ, ਐਸੀ ਸਮਾਧੀ ਲਾਉਣ ਕਰਕੇ ਅਣਹੱਥ ਜਿਹਦਾ ਹੱਥ ਨਾਸ ਨਹੀਂ ਹੁੰਦਾ, ਇੱਕ ਰਸ ਜਿਹੜੀ ਪਰਮਾਤਮਾ ਦੇ ਨਾਮ ਬਾਣੀ ਧੁਨੀ ਹੈ ਉਹ ਪ੍ਰਾਪਤ ਹੁੰਦੀ ਹੈ, ਅਤੇ ਜਿਸ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਏ ਉਸ ਨੂੰ ਫਿਰ ਅਚਰਜ ਵਿਸਮਾਧ ਪਸ਼ਚਾਤ ਸਤਰ ਜਿਹੜਾ ਵਿਸਮਾਧ ਆਨੰਦ ਹੈ ਉਹ ਪ੍ਰਾਪਤ ਹੁੰਦਾ। ਉਸਦੀ ਜਿਹੜੀ ਮਹਿਮਾ ਵਡਿਆਈ ਹੈ ਉਹ ਕਥਨ ਕਰਕੇ ਦੱਸੀ ਨਹੀਂ ਜਾਂਦੀ ਹੈ। ਕਹਿਣ ਜੇ ਅਚਰਜ ਵਿਸਮਾਧ ਕਹਿਣ ਨਹੀਂ ਜਾਂਦਾ, ਅਚਰਜ ਵਿਸਮਾਧ ਉਹ ਵਿਸਮਾਧ ਜਿਹੜਾ ਆਨੰਦ ਬੜਾ ਅਚਰਜ ਹੈ ਉਹ ਕਿਹਾ ਨਹੀਂ ਜਾਂਦਾ। ਤਿੰਨ ਦੇਖਿਆ ਜੇ ਸਾਬ ਦਿਖਾਏ, ਨਾਨਕ ਤਿਸ ਦਿਨ ਸੋਝ ਹੀ ਪਾਏ। ਸਤਿਗੁਰ ਸੱਚੇ ਪਾਤਸ਼ਾਹ ਜਿਹਨਾਂ ਨੂੰ ਦਿਖਾਉਣਾ ਚਾਹੁੰਦੇ ਆ ਉਹਨਾਂ ਨੂੰ ਇਹ ਅਵਸਥਾ ਦਿਖਾ ਦਿੰਦੇ ਆ। ਉਹਨਾਂ ਨੇ ਦੇਖਿਆ ਜਿਹਨਾਂ ਨੂੰ ਕਿਰਪਾ ਕਰਕੇ ਆਪ ਦਿਖਾਇਆ। ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਆ ਉਹ ਗੁਰਮੁਖ ਪਿਆਰੇ ਜਿਹੜੇ ਗੁਰਮੁਖ ਹੈ ਉਹਨਾਂ ਨੂੰ ਸੋਝੀ ਪ੍ਰਾਪਤ ਹੋ ਜਾਂਦੀ ਹੈ, ਸੁਭ ਜਿਹੜੀ ਗਿਆਨ ਬਿਰਤੀ ਉਹ ਪ੍ਰਾਪਤ ਹੋ ਜਾਂਦੀ ਹੈ। ਜਿਨ੍ਹਾਂ ਨੂੰ ਇਹ ਸੋਝੀ ਗਿਆਨ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਉਹਨਾਂ ਨੇ ਪਰਮਾਤਮਾ ਨੂੰ ਦੇਖ ਲਿਆ, ਭਾਵ ਪ੍ਰਤੱਖ ਸਾਖਿਅਤ ਕਰ ਲਿਆ ਅਤੇ ਇਹਨਾਂ ਦੇਖਿਆ ਜੀ ਸਾਪ ਦਿਖਾਏ। ਜਿਨ੍ਹਾਂ ਨੂੰ ਆਪ ਦਿਖਾਉਂਦਾ ਉਹਨਾਂ ਨੇ ਦੇਖਿਆ ਉਹ ਗੁਰਮੁਖ ਪਿਆਰੇ ਉਸ ਪਰਮਾਤਮਾ ਦੀ ਸੋਝੀ ਪ੍ਰਾਪਤ ਕਰ ਲੈਂਦੇ ਹਨ। ਸੋ ਅੰਤਰ ਸੋ ਬਾਹਰ ਅਨੰਤ ਘਟ ਵਿਆਪ ਰਹਿਆ ਭਗਵੰਤ। ਉਹ ਜਿਹੜਾ ਅਨੰਤ ਸਰੂਪੀ ਬੇਅੰਤ ਸਰੂਪੀ ਪਰਮੇਸ਼ਰ ਹੈ ਅੰਦਰ ਵੀ ਉਹ ਹੀ ਹੈ ਬਾਹਰ ਵੀ ਉਹ ਹੀ ਹੈ, ਘਟਾਂ ਘਟਾਂ ਸਾਰੇ ਫਿਰਦਿਆਂ ਵਿੱਚ ਵੀ ਭਗਵਾਨ ਵਿਆਪ ਰਿਹਾ, ਪਰਿਪੂਰਨ ਹੋ ਰਿਹਾ, ਇੱਕ ਰਸ ਸਾਰੀਆਂ ਜਗ੍ਹਾ 'ਚ ਵਿਆਪਕ ਹੋ ਰਿਹਾ ਹੈ। ਧਰਨ ਮਾਹੇ ਆਕਾਸ਼ ਪੈ ਆਲ ਸਰਵ ਲੋਕ ਪੂਰਨ ਪ੍ਰਤਪਾਲ। ਉਹ ਨਿਰੰਕਾਰ ਪਰਮੇਸ਼ਰ ਸਾਰੇ ਲੋਕਾਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ। ਉਹ ਨਿਰੰਕਾਰ ਧਰਤੀ ਆਕਾਸ਼ ਪਤਾਲਾਂ ਵਿੱਚ ਵੀ ਪਰਿਪੂਰਨ ਹੈ, ਕੋਈ ਐਸੀ ਜਗ੍ਹਾ ਨਹੀਂ ਜਿਹੜੀ ਉਤੋਂ ਖਾਲੀ ਹੈ। ਧਰਤੀ ਆ, ਆਕਾਸ਼ ਆ, ਪਤਾਲ ਆ, ਜਿੰਨੇ ਵੀ ਇਹਨਾਂ ਲੋਕਾਂ ਵਿੱਚ ਜੀਵ ਆ ਉਹਨਾਂ ਸਾਰਿਆਂ ਦੇ ਅੰਦਰ ਉਹ ਪੂਰਨ ਹਾਂਜੀ ਇੱਕ ਰਸ ਵਿਆਪ ਰਿਹਾ ਅਤੇ ਸਭ ਦੀ ਪਾਲਣਾ ਕਰਨ ਵਾਲਾ ਹੈ। ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆ ਗਿਆ ਤੈਸਾ ਕਰਮ। ਬਨ ਜੰਗਲਾਂ 'ਚ ਵੀ ਹੈ, ਤਿੰਨ ਜਿਹੜੇ ਤ੍ਰਿਣ ਕੱਖ ਹੈ ਹਾਂਜੀ ਬਨਸਪਤੀ ਵਿੱਚ ਵੀ ਹੈ, ਪਰਬਤ ਪਹਾੜਾਂ ਵਿੱਚ ਵੀ ਉਹ ਪਰਿਪੂਰਨ ਹੈ। ਜਿਸ ਤਰ੍ਹਾਂ ਨਿਰੰਕਾਰ ਪਰਮੇਸ਼ਰ ਆਪਣੀ ਆਗਿਆ ਕਰਦਾ ਹੈ ਉਸੇ ਪ੍ਰਕਾਰ ਹੀ ਪਾਤਸ਼ਾਹ ਕਹਿੰਦੇ ਜੈਸੀ ਆਗਿਆ ਤੈਸਾ ਕਰਮ, ਉਸੇ ਤਰ੍ਹਾਂ ਦੇ ਜੀਵ ਜਿਹੜੇ ਕਰਮ ਕਰ ਰਹੇ ਹਨ। ਪੌਣ ਪਾਣੀ ਵੈਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ। ਉਹ ਨਿਰੰਕਾਰ ਪਰਮੇਸ਼ਰ ਪੌਣ ਪਾਣੀ ਬਸੰਤਰ ਅੱਗ ਵਿੱਚ ਵੀ ਪਰਿਪੂਰਨ ਹੈ, ਕਿਉਂਕਿ ਉਹਦੀ ਸੱਤਾ ਨਾਲ ਹੀ ਹਵਾ ਚੱਲ ਰਹੀ ਹੈ, ਪਾਣੀ ਹੈ, ਅੱਗ ਹੈ, ਉਹ 'ਚ ਸਾੜਨ ਦੀ ਦਾ ਪ੍ਰਕਾਸ਼ ਦੀ ਸ਼ਕਤੀ ਉਹਦੀ ਸੱਤਾ ਨਾਲ ਹੀ ਹੈ। ਪਾਣੀ 'ਚ ਵੀ ਪਿਆਸ ਬੁਝਾਉਣ ਦੀ, ਬਨਸਪਤੀ ਨੂੰ ਹਰਾ ਭਰਾ ਰੱਖਣ ਦੀ ਜਿਹੜੀ ਸ਼ਕਤੀ ਉਹਦੇ 'ਚ ਹੀ, ਪਾਣੀ ਦੇ ਅੰਦਰ ਹਵਾ ਵਿੱਚ ਸਵਾਸ ਜੀਵਨ ਦੇਣ ਦੀ ਕਲਾ ਵੀ ਉਹਦੀ ਆਪਣੀ ਸ਼ਕਤੀ ਹੈ। ਚਾਰ ਕੁੰਟ ਦਹਿ ਦਿਸੇ ਸਮਾਹੇ, ਚਾਰ ਕੁੰਟ ਇਹਦੀਆਂ ਚਾਰੇ ਖਾਣੀਆਂ ਅੰਡੇ ਜਿਹੜੇ ਸੇ ਤੋਂ ਉਤਪਜ ਚਾਰੇ ਦੇਸ਼ਾਂ ਵਿੱਚ ਨਿਰੰਕਾਰ ਪਰਮੇਸ਼ਰ ਆਪੇ ਸਮਾ ਰਿਹਾ ਹੈ। ਤਿਸ 'ਤੇ ਪਿੰਡ ਨਹੀਂ ਕੋ ਠਾਓ, ਗੁਰਪ੍ਰਸਾਦ ਨਾਨਕ ਸੁੱਖ ਪਾਓ। ਉਸ ਨਿਰੰਕਾਰ ਪਰਮਾਤਮਾ ਤੋਂ ਪਿੰਨ ਜੁਦੀ ਤਾਂ ਕੋਈ ਠਾਓ ਜਗ੍ਹਾ ਹੈ ਹੀ ਨਹੀਂ। ਅਤੇ ਸਤਿਗੁਰ ਪਾਤਸ਼ਾਹ ਜੀ ਮਿਹਰ ਕਰਦੇ ਹਨ ਗੁਰਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਰਾਹੀਂ ਨਾਨਕ ਸੁੱਖ ਪਾਓ। ਇਹ ਨਿਸ਼ਚਾ ਕਰੋ, ਯਕੀਨ ਕਰੋ ਕਿ ਸਾਰੇ ਸੁੱਖ ਉਹਦੀ ਕਿਰਪਾ ਨਾਲ ਪ੍ਰਾਪਤ ਕਰਨਾ ਕਰੋ, ਸਾਰੇ ਸੁੱਖ ਉਹਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੇ ਹਨ। ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖੇਤਰ ਮੈਂ ਏਕ। ਚਾਰੇ ਵੇਦ ਆ, 18 ਪ੍ਰਾਣ ਆ, 27 ਸਿਮਰਤੀਆਂ, ਉਹਨਾਂ ਦੁਆਰਾ ਵੀ ਉਸ ਨਿਰੰਕਾਰ ਪਰਮੇਸ਼ਰ ਨੂੰ ਦੇਖਣਾ ਕਰੋ। ਸਸੀ ਨਾਮ ਚੰਦਰਮਾ, ਸੂਰ ਨਾਮ ਸੂਰਜ ਦਾ, ਨਖੇਤਰ ਨਾਮ ਤਾਰਿਆਂ ਦਾ, ਇਹਨਾਂ 'ਚ ਵੀ ਸੱਤਾ ਸਫੂਰਤੀ ਦੇਣ ਵਾਲਾ ਇੱਕੋ ਇੱਕ ਪਰਮੇਸ਼ਰ ਨਿਰੰਕਾਰ ਹੀ ਹੈ। ਇਹ ਸੂਰਜ ਪ੍ਰਕਾਸ਼ ਹੈ, ਚੰਦਰਮਾ ਵਿੱਚ ਇਹ ਸਾਰੀ ਉਹਦੀ ਸ਼ਕਤੀ, ਤਾਰਿਆਂ 'ਚ ਵੀ ਉਸੇ ਦੀ ਜੋਤ ਦੁਆਰਾ ਇਹ ਸਾਰੇ ਪ੍ਰਕਾਸ਼ਿਤ ਹੋ ਰਹੇ ਹਨ। ਘੱਟ ਜੋਤੀਆਂ ਦਾ ਉਹ ਪ੍ਰਕਾਸ਼ ਕਿਆ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਡੋਲਣਾ ਕਬ ਹੋ ਡੋਲੈ। ਨਿਰੰਕਾਰ ਪਰਮਾਤਮਾ ਦੇ ਨਾਮਾਂ ਰੂਪੀ ਜਿਹੜੀ ਬਾਣੀ ਹੈ ਇਹਨੂੰ ਸਾਰੇ ਜਗ੍ਹਾ ਸੂਜਨ ਬੋਲ ਰਹੇ, ਕਿਉਂਕਿ ਬਾਣੀ ਦੁਆਰਾ ਪਰਮਾਤਮਾ ਦੇ ਜਸ ਨੂੰ ਸਾਰੇ ਕਥਨ ਕਰ ਰਹੇ, ਬੋਲ ਰਹੇ। ਪ੍ਰਭ ਕੀ ਬਾਣੀ, ਬਾਣੀ ਨਾਮ ਆਗਿਆ ਦਾ ਵੀ, ਉਹਦੀ ਆਗਿਆ 'ਚ ਸਾਰੇ ਬੋਲਦੇ, ਕਿਉਂਕਿ ਉਹਦੀ ਸੱਤਾ ਸਫੁਰਤੀ ਤੋਂ ਬਿਨਾਂ ਤਾਂ ਬੋਲਿਆ ਵੀ ਨਹੀਂ ਜਾਂਦਾ, ਕਿਉਂਕਿ ਬੋਲਣ ਦੀ ਸ਼ਕਤੀ ਵੀ ਉਹ ਹੀ ਦੇ ਰਿਹਾ ਹੈ। ਆਪ ਨਿਰੰਕਾਰ ਅਡੋਲ ਆ, ਕਦੇ ਡੋਲਦਾ ਨਹੀਂ ਹੈ। ਆਪਾ ਡੋਲਣਾ ਕਬੂ ਹੁਣ ਡੋਲਿਆ, ਆਪਾ ਡੋਲਿਆ ਕਦੇ ਡੋਲਦਾ ਨਹੀਂ। ਸਰਵ ਕਲਾ ਕਰ ਖੇਲੈ ਖੇਲ, ਅਮੋਲ ਨਾ ਪਾਈਐ ਗੁਣ ਹੈ ਅਮੋਲ। ਕਲਾ ਨਮ ਸ਼ਕਤੀ, ਸਾਰੀਆਂ ਸ਼ਕਤੀਆਂ ਕਰਕੇ ਸੰਸਾਰ ਦੀ ਜਿਹੜੀ ਖੇਲ ਰਚਨਾ ਹੈ ਇਹਨੂੰ ਰਚਾ ਕੇ ਖੇਡ ਰਿਹਾ, ਕੌਤਕ ਦੇਖ ਰਿਹਾ। ਮੋਲ ਨਾ ਪਾਈਐ ਗੁਣ ਹੈ ਅਮੋਲ, ਉਹ ਬਹੁਤ ਅਮੋਲਕ ਗੁਣਾਂ ਵਾਲਾ ਹੈ, ਉਸ ਨਿਰੰਕਾਰ ਪਰਮੇਸ਼ਰ ਦਾ ਮੁੱਲ ਨਹੀਂ ਪਾਇਆ ਜਾਂਦਾ। ਉਹਦੇ ਜਿਹੜੇ ਅਮੋਲਕ ਗੁਣ ਆ ਉਹਨਾਂ ਦਾ ਵੀ ਮੁੱਲ ਨਹੀਂ ਪਾਇਆ ਜਾਂਦਾ ਹੈ। ਸਰਬ ਜੋਤ ਮਹਿ ਜਾਗੀ, ਜੋਤ ਧਾਰ ਰਹੇ ਹੋ ਸਵਾਮੀ, ਓਤ ਪੋਤ, ਇਹ ਸਾਰੀਆਂ ਜੋਤੀਆਂ ਜਿੰਨੀਆਂ ਹੀ ਆ, ਇਹਨਾਂ ਸਾਰਿਆਂ ਨਿਰੰਕਾਰ ਦੀ ਜੋਤ ਹੈ। ਐਸਾ ਜਿਹੜਾ ਨਿਰੰਕਾਰ ਪਰਮੇਸ਼ਰ ਹੈ ਓਤ ਪੋਤ, ਉਹ ਤਾਣੇ ਪੇਟੇ ਵਾਂਗ ਸਾਰਿਆਂ ਵਿੱਚ ਸੱਤਾ ਸਫੁਰਤੀ ਦੇ ਰਿਹਾ ਆ, ਸਾਰਿਆਂ ਦੇ ਵਿੱਚ ਆਪਣੀ ਸ਼ਕਤੀ ਨੂੰ ਧਾਰਨ ਕਰ ਰਿਹਾ ਹੈ। ਧਾਰ ਰਹੇ ਹੋ ਸਵਾਮੀ ਓਤ ਪੋਤ, ਸਵਾਮੀ ਮਾਲਕ ਸਾਰਿਆਂ 'ਚ ਆਪਣੀ ਹੀ ਸ਼ਕਤੀ ਧਾਰ ਰਿਹਾ ਹੈ। ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿੰਨ ਮਹਿ ਇਹੋ ਵਿਸਾਸ। ਪਾਤਸ਼ਾਹ ਕਿਰਪਾ ਕਰਦੇ ਆ ਉਸ ਮਾਲਕ ਦੀ ਕਿਰਪਾ ਨਾਲ ਜਿਨ੍ਹਾਂ ਦਾ ਭਰਮ ਨਾਸ ਹੋ ਗਿਆ ਕਿ ਮੈਂ ਕੌਣ ਹਾਂ ਅਤੇ ਸ੍ਰਿਸ਼ਟੀ ਕੌਣ ਹੈ, ਸਾਰਿਆਂ 'ਚ ਹੈ ਤਾਂ ਇੱਕੋ ਹੀ ਨਿਰੰਕਾਰ ਦੀ ਸੱਤਾ ਹੀ ਹੈ। ਇਹ ਜਿਹੜਾ ਮੈਂ ਤੂੰ ਵਾਲਾ ਭਰਮ ਸੀ ਨਾਸ ਹੋ ਗਿਆ, ਇੱਕੋ ਇੱਕ ਪਰਮਾਤਮਾ, ਇਹ ਗੱਲ ਸਮਝ ਵਿੱਚ ਆ ਗਈ। ਪਾਤਸ਼ਾਹ ਕਿਰਪਾ ਕਰਦੇ ਆ ਕਿ ਉਹਨਾਂ ਦੇ ਹਿਰਦੇ ਵਿੱਚ ਇਸ ਤਰ੍ਹਾਂ ਦਾ ਵਿਸ਼ਵਾਸ ਯਕੀਨ ਬੱਜ ਗਿਆ ਹੈ। ਸੰਤ ਜਨਾਂ ਕਾ ਪੇਖਣ ਸਭ ਬ੍ਰਹਮ, ਸੰਤ ਜਨਾਂ ਕਾ ਹਿਰਦਾ ਸਭ ਧਰਮ। ਸਾਰੀ ਸ੍ਰਿਸ਼ਟੀ ਦੇਖਦੀ ਹੈ, ਆਪੋ ਆਪਣੇ ਕਿਸੇ ਨੂੰ ਰਾਗ ਦੁਵੇਸ਼ ਨਾ ਦੇਖਦੇ ਆ, ਪਰ ਜਿਹੜੇ ਮਹਾਤਮਾ ਜਾਣਿਆ ਉਹਨਾਂ ਦਾ ਦੇਖਣ ਦਾ ਅਤੇ ਸੰਸਾਰ ਦੇ ਲੋਕਾਂ ਦੇਖਣ ਦਾ ਫਰਕ ਹੈ। ਉਹ ਮਹਾਤਮਾ ਸਾਰਿਆਂ ਨੂੰ ਬ੍ਰਹਮ ਰੂਪ ਕਰਕੇ ਦੇਖਦੇ, ਹਾਂਜੀ, ਇਹ ਸਾਰੇ ਬ੍ਰਹਮ ਨਿਰੰਕਾਰ ਹੀ ਹੈ, ਉਸੇ ਦੇ ਸਰੂਪ ਨੂੰ ਦੇਖ ਰਹੇ। ਆਤਮਾ ਕਰਕੇ ਸਾਰੇ ਪਰਮਾਤਮਾ ਦੀ ਜੋਤ ਵਿਆਪਕ ਹੋ ਰਹੀ ਹੈ, ਔਰ ਜਿਹੜੇ ਮਹਾਤਮਾ ਜਾਣੇ ਆ ਉਹਨਾਂ ਦੇ ਹਿਰਦੇ 'ਚ ਜਿੰਨੇ ਵੀ ਕਰਮ ਹੈ, ਹਾਂਜੀ, ਇਹ ਸਾਰੇ ਧਰਮ ਦਾ ਸਰੂਪ ਹੈ। ਕਿਉਂਕਿ ਉਹ ਧਰਮੀ ਹੁੰਦੇ ਆ, ਕੋਈ ਵੀ ਕਰਮ ਕਰਦੇ ਆ ਉਹ ਧਰਮ ਤੋਂ ਵਿਪਰੀਤ ਨਹੀਂ ਕਰਦੇ, ਸਾਰੇ ਕਰਮ ਜਿਹੜੇ ਕਰਮ ਆ ਧਰਮ ਦੇ ਅਨੁਕੂਲ ਹੁੰਦੇ ਆ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਧਰਮ ਟਿਕਿਆ ਹੋਇਆ। ਅਤੇ ਆਮ ਲੋਕ ਜਿਹੜੇ ਆ ਉਹ ਉੱਥੋਂ ਕਈ ਵਾਰੀ ਧਰਮ ਦਾ ਮਖੌਟਾ ਪਾ ਕੇ ਵੀ ਕੋਈ ਕਰਮ ਕਰਦੇ ਹਨ। ਸੰਤ ਜਨਾਂ ਸੁਣਿਆ ਸੁਭ ਬਚਨ, ਸਰਬ ਵਿਆਪੀ ਰਾਮ ਸੰਗਰਚਨ। ਸੰਤ ਮਹਾਤਮਾ ਜਿਹੜੇ ਆ ਉਹ ਆਪਣੇ ਕੰਨਾਂ ਦੇ ਨਾਲ ਸ਼ੁਭ ਪਵਿੱਤਰ ਬਚਨ ਜਿਹੜੇ ਆ ਪਰਮਾਤਮਾ ਦਾ ਜਸ ਰੂਪੀ ਨੂੰ ਸੁਣਦੇ ਆ। ਔਰ ਸਰਬ ਵਿਆਪੀ ਜਿਹੜਾ ਹਰ ਜਗ੍ਹਾ ਵਿੱਚ ਵਿਆਪਕ ਰਮਿਆ ਹੋਇਆ ਰਾਮ ਆ, ਅਤੇ ਉਸ ਦੇ ਨਾਲ ਰਾਮ ਸੰਗ ਰਚਨ, ਉਸ ਪਰਮਾਤਮਾ ਦੇ ਨਾਲ ਰਚਨ ਮੈਨੇ ਰਚੇ ਰਹਿੰਦੇ, ਉਹਦੇ ਨਾਲ ਭੇਦ ਹੋ ਕੇ ਰਹਿੰਦੇ, ਉਹਦੀ ਆਗਿਆ ਤੋਂ ਬਾਹਰ ਨਹੀਂ ਜਾਂਦੇ। ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਵਚਨ ਸਾਧੂ ਸਭ ਕਹਿਤ। ਜਿਨ੍ਹਾਂ ਨੇ ਨਿਰੰਕਾਰ ਪਰਮਾਤਮਾ ਨੂੰ ਜਾਣ ਲਿਆ ਉਹਨਾਂ ਮਹਾਤਮਾ ਦੀ ਇਹ ਰਹਿਤ ਰਹਿਣੀ ਹੈ, ਜਿਹੜੀਆਂ ਉੱਪਰ ਵਿਚਾਰਾਂ ਦੱਸੀਆਂ ਇਹਦੇ ਅਨੁਕੂਲ ਹੀ ਹੋ ਰਹਿੰਦੇ ਆ। ਸਤ ਵਚਨ ਸਾਧੂ ਸਭ ਕਹਿ, ਜਿਹੜੇ ਮਹਾਂਪੁਰਖ ਆ ਜੋ ਵਚਨ ਕਹਿੰਦੇ ਆ ਸੱਚਾ ਵਚਨ ਕਹਿੰਦੇ, ਉਹ ਕਦੀ ਝੂਠ ਨਹੀਂ ਬੋਲਦੇ, ਹਾਂਜੀ, ਅਤੇ ਸੱਚੇ ਵਚਨ ਕਥਨ ਕਰਦੇ ਆ। ਇਸ ਵਾਸਤੇ ਉਹਨਾਂ ਮਹਾਤਮਾ ਦੀ ਇਹ ਰਹਿਤ ਹੈ। ਫਿਰ ਉਹਨਾਂ ਦੀ ਬਾਣੀ ਜਿਹੜੀ ਹੈ ਉਹ ਵੀ ਮਿੱਠੀ ਬਾਣੀ, ਪਵਿੱਤਰ ਬਾਣੀ ਬੋਲਦੇ ਆ। ਸੱਤ ਵਚਨ, ਸੱਤ ਵਚਨ ਕਰਕੇ ਬੋਲਦੇ ਆ, ਮਿੱਠੇ ਵਚਨ ਬੋਲਦੇ ਆ। ਸੱਤ ਵਚਨ ਸਾਧੂ ਸਭ ਕਹਿ, ਜਿਹੜੇ ਸਾਧੂ ਜਨ ਮਹਾਤਮਾ ਜਾਣੇ ਜਿਹੜੇ ਉਸ ਮੰਜ਼ਿਲ 'ਤੇ ਪਹੁੰਚ ਗਏ ਆ, ਉਹ ਜਿੰਨੇ ਵੀ ਵਚਨ ਕਰਦੇ ਆ ਉਹ ਸੱਚਾ ਵਚਨ ਕਰਦੇ ਆ। ਅਤੇ ਜੇ ਕੋਈ ਮਹਾਂਪੁਰਖ ਕਹਿੰਦਾ ਮੋਹਰਿਓ ਸੱਤ ਵਚਨ ਕਹਿ ਕੇ ਉੱਤਰ ਦਿੰਦੇ ਆ, ਅਤੇ ਇਸ ਵਾਸਤੇ ਕੋਈ ਰੋਕਾ ਟੋਕੀ ਜਾਂ ਕਿੰਤੂ ਪਰੰਤੂ ਵਾਲੀਆਂ ਗੱਲਾਂ ਨਹੀਂ ਕਰਦੇ। ਜੋ ਜੋ ਹੋਏ ਸੋਈ ਸੁਖ ਮੰਨੈ, ਕਰਨ ਕਰਾਵਨ ਹਾਰ ਪ੍ਰਭ ਜਾਣੈ। ਉਹਨਾਂ ਨਾਲ ਜੋ ਜੋ ਕੁਝ ਵੀ ਹੋ ਰਿਹਾ, ਦੁੱਖ ਆ ਜਾਏ ਸੁੱਖ ਆ ਜਾਏ ਮਾਨਕ ਮਨ, ਉਹਨੂੰ ਵੀ ਉਹ ਸੁੱਖ ਕਰਕੇ ਮੰਨਦੇ, ਫਿਰ ਵੀ ਉਹਦੇ ਹੁਕਮ 'ਚ ਹੀ ਹੈ। ਇਸ ਗੱਲ ਦੀ ਉਹਨਾਂ ਦੀ ਵਿਚਾਰਧਾਰਾ ਬੜੀ ਦ੍ਰਿੜ ਹੁੰਦੀ ਹੈ, ਕਰਨ ਕਰਾਵਨ ਹਾਰ ਪ੍ਰਭ ਜਾਣੈ, ਕਿ ਨਿਰੰਕਾਰ ਪਰਮੇਸ਼ਰ ਸਾਰੇ ਸੰਸਾਰ ਜੋ ਕੁਝ ਵੀ ਹੋ ਰਿਹਾ ਕਰਨ ਕਰਾਉਣ ਵਾਲਾ ਉਸੇ ਨੂੰ ਜਾਣਦੇ ਹਨ। ਅੰਤਰ ਵਸੇ ਬਾਹਰ ਪੀਓ ਹੀ, ਨਾਨਕ ਦਰਸ਼ਨ ਦੇਖ ਸਮੋਏ। ਉਹ ਇਸ ਤਰ੍ਹਾਂ ਸਮਝਦੇ ਆ ਸਾਰਿਆਂ ਦੇ ਅੰਦਰ ਵੀ ਅਤੇ ਬਾਹਰ ਵੀ ਉਹ ਨਿਰੰਕਾਰ ਪਰਮੇਸ਼ਰ ਹੀ ਵੱਸ ਰਿਹਾ ਆ। ਅਤੇ ਉਸ ਦਾ ਦਰਸ਼ਨ ਦੇਖ ਕੇ ਜਿਹੜੇ ਸੰਤ ਜਨ ਉਹਨਾਂ ਦੀ ਬੁੱਧੀ ਜਿਹੜੀ ਮੋਹੀ ਮੈਨੇ ਮੋਹਿਤ ਹੋ ਰਹੀ ਹੈ। ਆਪ ਸਤ ਕੀ ਆ ਸਭ ਸੱਤ ਅਤੇ ਪ੍ਰਭ ਤੇ ਸਗਲੀ ਉਤ ਪੱਤ, ਉਹ ਨਿਰੰਕਾਰ ਪਰਮੇਸ਼ਰ ਸੱਚਾ ਆ ਅਤੇ ਜਿਹੜਾ ਉਹ ਕਰਮ ਕਰਦਾ ਉਹ ਵੀ ਉਹਦਾ ਸੱਚਾ। ਪਰਮਾਤਮਾ ਤੋਂ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਤਿਸ ਭਾਵੈ ਤਾਂ ਕਰੇ ਵਿਸਤਾਰ, ਤਿਸ ਭਾਵੈ ਤਾਂ ਏਕੰਕਾਰ। ਜੇ ਉਹਨੂੰ ਭਾਵੇ ਚੰਗਾ ਲੱਗਦਾ ਤਾਂ ਸੰਸਾਰ ਦਾ ਉਹ ਸਾਰੇ ਨੂੰ ਪਸਾਰ ਲੈਂਦਾ, ਵਿਸਤਾਰ ਕਰ ਲੈਂਦਾ, ਫਲਾਉ ਕਰ ਲੈਂਦਾ। ਅਤੇ ਜਦੋਂ ਉਹਦੀ ਮੌਜ ਹੋਵੇ ਉਸੇ ਨੂੰ ਫਿਰ ਉਹ ਸੰਕੋਚ ਲੈਂਦਾ, ਪਰਲੋ ਕਰਕੇ ਇੱਕੋ ਇੱਕ ਪਰਮਾਤਮਾ ਹਾਂਜੀ ਆਪ ਫਿਰ ਇੱਕੋ ਇੱਕ ਰਹਿ ਜਾਂਦਾ। ਅਤੇ ਇਸ ਭਾਵੇ ਤਾਂ ਇੱਕ ਮਾਜੇ ਉਹਨੂੰ ਪਾਉਂਦਾ ਫਿਰ ਇੱਕੋ ਇੱਕ ਏਕੰਕਾਰ ਹੀ ਹੈ, ਫਿਰ ਨਿਰਗੁਣ ਬ੍ਰਹਮ ਹੀ ਹੈ ਅਤੇ ਜਿੰਨਾ ਕੁਛ ਵੀ ਹੈ ਮਾਇਆ 'ਚ ਹੀ ਲੀਨ ਹੋ ਜਾਂਦਾ ਹੈ। ਇਹ ਉਹਦੀ ਇੱਛਾ 'ਚ ਹੀ ਹੈ। ਉਹਨੂੰ ਜੇ ਪਾਉਂਦਾ ਉਹ ਫਿਰ ਇੱਕੋ ਇੱਕ ਅਦਵੈਤ ਤੋਂ ਰਹਿਤ ਪਰਮਾਤਮਾ ਇੱਕ ਸਰੂਪ ਹੀ ਹੋ ਜਾਂਦਾ ਹੈ। ਅਨਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ। ਉਸ ਨਿਰੰਕਾਰ ਦੀਆਂ ਅਨੇਕਾਂ ਬਹੁਤ ਸ਼ਕਤੀਆਂ ਆ, ਇਹ ਜਾਣੀਆਂ ਨਹੀਂ ਜਾਂਦੀਆਂ, ਕੋਈ ਗਿਣਤੀਆਂ ਮਿਣਤੀਆਂ ਨਹੀਂ ਕੀਤੀਆਂ ਜਾਂਦੀਆਂ। ਉਹ ਨਿਰੰਕਾਰ ਨੂੰ ਹਾਂਜੀ ਜਿਵੇਂ ਵੀ ਭਾਵੇ ਚੰਗਾ ਲੱਗਦਾ, ਹਾਂਜੀ ਜਿਹੜੇ ਉਹਨੂੰ ਭਾ ਜਾਂਦੇ ਆ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ। ਜਿਸ ਭਾਵੇ ਜਿਹੜੇ ਉਹਨੂੰ ਭਾ ਜਾਂਦੇ ਆ ਚੰਗੇ ਲੱਗਦੇ ਆ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ। ਇਹਦਾ ਮਤਲਬ ਨਹੀਂ ਕਿ ਦਵੈਸ਼ ਕਰਦਾ, ਹਾਂਜੀ ਜਿਹੜੇ ਹੁਕਮ ਵਿੱਚ ਰਹਿੰਦਿਆਂ ਹੋਇਆਂ ਸੱਤ ਵਜਨ ਕਹਿ ਕੇ ਸੇਵਾ ਕਰਦੇ ਸਿਮਰਨ ਕਰਦੇ ਆ ਉਹ ਤਾਂ ਫਿਰ ਪਿਆਰੇ ਲੱਗਦੇ ਹੀ ਹੈ। ਅਤੇ ਜੇ ਕੋਈ ਹੁਣ ਬੇਮੁੱਖ ਹੋ ਕੇ ਤੁਰਦਾ ਉਹ ਕਿਵੇਂ ਮਿਲੇਗਾ, ਉਹ ਤਾਂ ਆਪੇ ਹੀ ਵਿਛੜੀ ਜਾਂਦਾ। ਪਰਮਾਤਮਾ ਨਹੀਂ ਵਿਛੋੜਦਾ, ਉਹਦੇ ਕਰਮੇ ਵਿਛੋੜਦੇ ਆ ਅਤੇ ਉਹਦੇ ਚੰਗੇ ਕਰਮੇ ਮਿਲਾਉਂਦੇ ਆ। ਕਵਨ ਨਿਕਟ ਕਵਨ ਕਹੀਆ ਦੂਰ, ਆਪੇ ਆਪ ਆਪ ਭਰਪੂਰ। ਉਹਨੂੰ ਨੇੜੇ ਕਹੀਏ ਅਤੇ ਦੂਰ ਕਿਹਨੂੰ ਕਹੀਏ, ਕਵਨ ਨਿਕਟ ਕਿਹਨੂੰ ਨੇੜੇ ਕਹੀਏ ਕਿਹਨੂੰ ਦੂਰ ਕਹੀਏ। ਉਹ ਪਰਮਾਤਮਾ ਤਾਂ ਆਪਣੇ ਆਪ ਸਾਰਿਆਂ 'ਚ ਭਰਪੂਰ ਇੱਕ ਰਸ ਪਰਿਪੂਰਨ ਵਿਆਪਕ ਹੋ ਰਿਹਾ ਹੈ। ਹੁਣ ਕਿਹਾ ਜਾ ਵੀ ਆਕਾਸ਼ ਫਲਾਣੇ ਤੋਂ ਨੇੜੇ ਫਲਾਣੇ ਤੋਂ ਦੂਰ ਆ, ਇਹ ਗੱਲ ਕਹਿਣ 'ਚ ਨਹੀਂ ਆਉਂਦੀ ਹੈ। ਤੂੰ ਉਹਨੂੰ ਨੇੜੇ ਦੂਰ ਕਿਵੇਂ ਕਹੀਏ, ਉਹ ਤਾਂ ਵਿਆਪਕ ਆ। ਇਸੇ ਤਰ੍ਹਾਂ ਪਰਮਾਤਮਾ ਵਿਆਪਕ ਆ, ਉਹ ਨੇੜੇ ਦੂਰ ਕਹਿਣਾ ਬਣਦਾ ਨਹੀਂ। ਅੰਤਰਗਤ ਜਿਸ ਆਪ ਜਨਾਏ, ਨਾਨਕ ਤੇ ਸਿਨਾ ਬੁਝਾਏ। ਅੰਤਿਸ਼ ਅੰਤਰਗਤ ਮੈਨੇ ਅੰਤਿਸ਼ ਕਰਨ ਦੇ ਅੰਦਰ, ਉਹ ਜਿਹੜਾ ਪ੍ਰਾਪਤ ਰੂਪੀ ਨਿਰੰਕਾਰ ਪਰਮੇਸ਼ਰ ਹੈ ਜਿਹਤੇ ਕਿਰਪਾ ਕਰਕੇ ਆਪਣਾ ਆਪ ਜਣਾਦਾ, ਜਿਹਨੂੰ ਇਹ ਜਣਾਉਣਾ ਚਾਹੁੰਦਾ। ਪਾਤਸ਼ਾਹ ਦੱਸਦੇ ਹੈ ਉਸ ਗੁਰਮੁਖ ਪਿਆਰੇ ਨੂੰ ਆਪੇ ਹੀ ਸਮਝਾ ਦਿੰਦਾ ਹੈ। ਸਰਵ ਭੂਤ ਆਪ ਵਿਰਤਾਰਾ, ਸਰਵ ਨੈਣ ਆਪੇ ਖਨਹਾਰਾ। ਸਰਵ ਭੂਤ ਉਹ ਸਾਰਿਆਂ 'ਚ ਆਤਮਾ ਚੇਤਨਾ ਕਰਕੇ ਆਪੇ ਸਾਰਿਆਂ 'ਚ ਵਰਤ ਰਿਹਾ ਆ। ਜਿਹਨੇ ਵੀ ਭੂਤ ਪੁਰਾਣੇ ਹੈ ਸਾਰਿਆਂ ਵਿੱਚ ਆਪੇ ਹੀ ਵਰਤ ਰਿਹਾ ਹੈ। ਸਰਵ ਨੈਣ ਆਪੇ ਖਨਹਾਰਾ, ਸਾਰੇ ਭੂਤ ਸਰਵ ਭੂਤ ਮੈਨੇ ਸਾਰੇ ਜੀਵ ਜੰਤੂਆਂ 'ਚ ਆਪੇ ਹੀ ਵਰਤਣ ਵਾਲਾ। ਸਾਰੇ ਜਿੰਨੇ ਵੀ ਜੀਵ ਜੰਤੂ ਇਹਨਾਂ ਨੂੰ ਆਪ ਅੰਨ ਪਾਣੀ ਇਹ ਸਾਰਾ ਕੁਛ ਵਰਤਾ ਰਿਹਾ ਹੈ। ਅਤੇ ਫਿਰ ਸਾਰੀਆਂ ਜਿਹੜੀਆਂ ਅੱਖਾਂ ਨੇਤਰ ਆ ਉਹਨਾਂ 'ਚ ਆਪੇ ਹੀ ਹਾਂਜੀ ਇਸ ਤੋਂ ਹੋ ਕੇ ਸਾਰਿਆਂ ਨੂੰ ਵੇਖਣ ਵਾਲਾ ਵੀ ਆਪੇ ਹੀ ਬਣ ਰਿਹਾ ਹੈ। ਸਾਰਿਆਂ ਦੇ ਨੇਤਰਾਂ 'ਚ ਦੇਖਣ ਵਾਲਾ ਉਹ ਆਪੇ ਹੀ ਹੈ, ਕਿਉਂਕਿ ਨੇਤਰਾਂ ਨੂੰ ਵੀ ਦੇਖਣ ਦੀ ਸ਼ਕਤੀ ਦੇਣ ਵਾਲਾ ਉਹ ਹੀ ਹੈ। ਹੁਣ ਕਈਆਂ ਦੇ ਨੇਤਰ ਬੜੇ ਸੋਹਣੇ ਹੁੰਦੇ ਆ ਪਰ ਦੇਖ ਨਹੀਂ ਸਕਦੇ, ਇਹ ਵੀ ਉਹੀ ਸੱਤਾ ਦੇਣ ਵਾਲਾ। ਸਗਲ ਸਮੱਗਰੀ ਜਾ ਕਾ ਤਨਾ ਆਪਣ ਜਾ ਸਾਫੀ ਸੁਣ, ਇਹ ਸੰਸਾਰ ਦੀ ਜਿੰਨੀ ਸਮੱਗਰੀ ਹਾਂਜੀ ਇਹ ਉਹਦਾ ਤਣਾ ਮੈਨੇ ਉਹਦਾ ਸਰੂਪ ਹੈ, ਵਿਰਾਟ ਰੂਪ ਆ ਉਹਦਾ, ਵਿਰਾਟ ਰੂਪ ਹੀ ਉਹਦਾ ਸਾਰਾ ਸਰੀਰ ਆ। ਇਹ ਸਾਰੀ ਜਿੰਨੀ ਵੀ ਸਮੱਗਰੀ ਹੈ ਅਤੇ ਇਹ ਜਿੰਨਾ ਵੀ ਸੰਸਾਰ ਦਾ ਇਹ ਤਾਣਾ ਆ ਉਸ ਨੇ ਆਪੇ ਹੀ ਤਣਿਆ ਹੋਇਆ ਹੈ। ਆਪਣ ਜਾ ਸਾਪ ਹੀ ਸੁਣਾ, ਸਾਰਿਆਂ 'ਚ ਤਣਾ ਤਾਣ ਰੂਪ ਆਪੇ ਹੀ ਹੈ, ਬਲ ਰੂਪ ਵੀ ਆਪੇ ਹੀ ਹੈ ਅਤੇ ਆਪਣੀ ਜਸ ਨੂੰ ਆਪੇ ਕਰਨ ਵਾਲਾ ਅਤੇ ਆਪੇ ਸੁਣਨ ਵਾਲਾ ਹੋ ਰਿਹਾ ਹੈ। ਪਾਵਨ ਜਾਨੇ ਖੇਲ ਬਣਾਇਆ, ਆਗਿਆਕਾਰੀ ਕੀ ਨੀਮ ਆਇਆ। ਇਹ ਦੁਨੀਆਂ ਦੇ ਵਿੱਚ ਆਉਣਾ ਜਾਣਾ, ਇਹ ਜੰਮਣਾ ਮਰਨਾ, ਇਹ ਖੇਲ ਜਿਹੜਾ ਤਮਾਸ਼ਾ ਉਸ ਨਿਰੰਕਾਰ ਨੇ ਆਪਣੀ ਇੱਛਾ 'ਚ ਬਣਾਇਆ। ਇਸ ਤਮਾਸ਼ੇ ਨੂੰ ਹੈ ਹੁਣ ਆਪਣੇ ਆਪ ਹੀ ਬਣਾਇਆ ਜਾਂ ਕਿਸੇ ਦੁਆਰਾ? ਕਹਿੰਦੇ ਇਸ ਤਰ੍ਹਾਂ ਆ, ਆਗਿਆਕਾਰੀ ਉਹਦੀ ਆਗਿਆ ਜਿਹੜੀ ਮਾਇਆ ਆ, ਉਹ ਮਾਇਆ ਦੁਆਰਾ ਸਾਰਾ ਖੇਲ ਬਣਾਇਆ ਆ। ਮਾਇਆ ਜਿਹੜੀ ਹੈ ਉਹਨੂੰ ਹੁਣ ਆਪਣੀ ਆਗਿਆਕਾਰੀ ਕੀਤਾ ਹੋਇਆ, ਮਾਇਆ ਜਿਹੜੀ ਉਹਦੇ ਹੁਕਮ 'ਚ ਸਾਰੇ ਕੰਮ ਕਰ ਰਹੀ ਹੈ। ਸਭ ਕਹਿ ਮੱਧ ਅਲਿਪਤੋ ਰਹਿ, ਜੋ ਕੁਛ ਕਹਿਣਾ ਸੋ ਆਪੇ ਕਹਿ। ਉਹ ਸਾਰਿਆਂ ਦੇ ਮੱਧ ਵਿੱਚ ਰਹਿੰਦਾ ਹੋਇਆ ਫਿਰ ਵੀ ਅਲਿਪਤੋ ਨਿਰਲੇਪ ਰਹਿ ਰਿਹਾ ਹੈ। ਜੋ ਕੁਛ ਕਹਿਣਾ ਸੋ ਆਪੇ ਕਹਿ, ਜੋ ਕਿਸੇ ਨੂੰ ਕਹਿਣਾ ਹੁੰਦਾ ਉਹ ਨਿਰੰਕਾਰ, ਇਹ ਥੋੜ੍ਹੀ ਵੀ ਕਿਸੇ ਦੀ ਜ਼ੁਬਾਨ ਦੁਆਰਾ ਬੋਲਦਾ, ਉਹ ਆਪਣੀ ਸੱਤਾ ਦੁਆਰਾ ਆਪੇ ਹੀ ਕਹਿ ਰਿਹਾ। ਬਲਕਿ ਜੀਵਨ ਦੀਆਂ ਜ਼ੁਬਾਨਾਂ ਉਹਦੀ ਸੱਤਾ ਨਾਲ ਬੋਲ ਰਹੇ ਨੇ, ਉਹ ਆਪ ਹੀ ਕਹਿ ਰਿਹਾ, ਆਪਣੇ ਹੁਕਮ ਨੂੰ ਆਪੇ ਹੀ ਸੁਣਾ ਰਿਹਾ। ਆਗਿਆ ਆਵੇ ਆਗਿਆ ਜਾਏ, ਨਾਨਕ ਜਾਤ ਪਾਵੇ ਤਾਂ ਲੈ ਸਮਾਏ। ਕਿ ਜਿੰਨੇ ਵੀ ਜੀਵ ਜੰਤੂ ਦੀ ਆਗਿਆ ਵਿੱਚ ਆਉਂਦੇ ਆ, ਆਗਿਆ ਵਿੱਚ ਰਹਿੰਦੇ ਆ, ਆਗਿਆ ਵਿੱਚ ਚਲੇ ਜਾਂਦੇ ਆ, ਪਾਤਸ਼ਾਹ ਕਿਰਪਾ ਕਰਦੇ ਆ, ਜਿਸ ਵੇਲੇ ਉਹ ਚਾਹੁੰਦਾ ਇਸ ਜੀਵ ਨੂੰ ਆਪਣੇ ਜਿਸ ਸਮਾਏ ਮੈਂ ਨਹੀਂ ਅਭੇਦ ਕਰ ਲੈਂਦਾ, ਇਹ ਵੀ ਉਹਦੀ ਲੀਲਾ ਹੀ ਆ। ਇਸ 'ਤੇ ਹੋਏ ਸੋ ਨਾ ਹੀ ਬੁਰਾ, ਓਰਾ ਕਹੋ ਕਿਨੇ ਕਸ਼ ਕਰਾਂ। ਇੱਕ ਨਿਰੰਕਾਰ ਤੋਂ ਜੋ ਕੁਝ ਹੁੰਦਾ ਉਹ ਕੁਝ ਹੁੰਦਾ, ਉਹ ਤੋਂ ਕਿਤੇ ਬੁਰਾ ਨਹੀਂ ਹੁੰਦਾ। ਇਹ ਗੱਲ ਦੱਸੋ ਪਰਮਾਤਮਾ ਤੋਂ ਉਰੇ ਉਰੇ ਜਿੰਨੇ ਵੀ ਜੀਵ ਜੰਤੂ ਆ, ਹੈਂ, ਕੁਝ ਉਹਨਾਂ ਵਿੱਚੋਂ ਅੱਜ ਤੱਕ ਕਿਸੇ ਨੇ ਕੁਝ ਕੀਤਾ? ਉਹਦੀ ਸੱਤਾ ਬਿਨਾਂ ਕੀ ਕੁਝ ਕਰ ਸਕਦੇ? ਕੁਝ ਵੀ ਨਹੀਂ ਕਰ ਸਕਦੇ। ਪਰਮਾਤਮਾ ਤੋਂ ਬਿਨਾਂ ਉਰਾ ਉਰਾ ਮੈਨੇ ਹੁੰਦਾ ਹੋਰ, ਹੈਂ, ਕਿਸੇ ਵੀ ਜੀਵ ਨੇ ਅੱਜ ਤੱਕ ਕੁਝ ਕੀਤਾ? ਕੁਝ ਵੀ ਨਹੀਂ ਕੀਤਾ। ਜੋ ਕੁਝ ਹੋ ਰਿਹਾ ਉਹਦੀ ਸੱਤਾ ਨਾਲ ਹੋ ਰਿਹਾ, ਉਹ ਆਪਣੀ ਸੱਤਾ ਦਿੰਦਾ ਫਿਰ ਹੀ ਕੁਝ ਕੋਈ ਕਰ ਸਕਦਾ। ਉਹਦੀ ਸ਼ਕਤੀ ਬਿਨਾਂ ਤਾਂ ਕੁਛ ਵੀ ਨਹੀਂ ਕਰ ਸਕਦਾ। ਇਹ ਸਰੀਰ ਇੱਕ ਜੜ ਆ, ਇਹ ਜੜ ਸਰੀਰ ਨੂੰ ਪੈਦਾ ਕਰਨ ਵਾਲਾ ਵੀ ਉਹੀ ਹੈ, ਆਤਮ ਚੇਤਨ ਕਲਾ ਦੇਣ ਵਾਲਾ ਵੀ ਉਹੀ ਹੈ। ਆਪ ਭਲਾ ਕਰਤੂਤ ਆਤਮੀ ਕੀ ਆਪੇ ਜਾਣੇ ਆਪਣੇ ਜੀ ਕੀ। ਉਹ ਨਿਰੰਕਾਰ ਆਪ ਭਲਾ ਆ, ਉਹਦੀ ਕਰਤੂਤ ਦਾ ਮਤਲਬ ਕੀ, ਉਹਦੇ ਜਿੰਨੇ ਕਰਮ ਆ ਉਹਦੀ ਕਰਨੀ ਹੈ। ਇਹ ਵੀ ਆਤ ਨੀਕੀ ਮੈਨੇ ਬਹੁਤ ਚੰਗੀ, ਆਤ ਮੈਨੇ ਬਹੁਤ ਨੀਕੀ ਮੈਨੇ ਚੰਗੀ ਹੈ। ਅਤੇ ਆਪੇ ਜਾਣੇ ਆਪਣੇ ਜੀ ਕੀ, ਆਪਣੇ ਜੀਆਂ ਦੀ ਅੰਦਰ ਦੀ ਜਿਹੜੀ ਗੱਲਬਾਤ ਉਹਨੂੰ ਆਪੇ ਜਾਣਦਾ, ਉਹ ਅੰਤਰਜਾਮੀ ਹੈ, ਉਹਤੋਂ ਤਾਂ ਕੋਈ ਲੁਕੋਏ ਨਹੀਂ ਸਕਦਾ ਹੈ। ਆਪ ਸਾਜ ਧਾਰੀ ਸਭ ਸਾਚ, ਓਤ ਪੋਤ ਆਪਣ ਸੰਗਰਾਜ। ਉਹ ਪਰਮੇਸ਼ਰ ਆਪ ਸੱਚਾ ਆ, ਉਹਦੀ ਜਿਹੜੀ ਧਾਰਨ ਕੀਤੀ ਮਰਜ਼ਾਦਾ ਇਹ ਵੀ ਸੱਚੀ। ਇਸ ਵਾਸਤੇ ਉਹ ਜਿਹੜਾ ਨਿਰੰਕਾਰ ਪਰਮੇਸ਼ਰ ਓਤ ਪੋਤ ਤਾਣੇ ਪੇਟੇ ਵਾਂਗ ਸਾਰੇ ਜੀਵਾਂ ਨਾਲ ਰਚ ਮਿਚ ਰਿਹਾ ਆ, ਮਿਲਿਆ ਹੋਇਆ ਹੈ। ਤਾਂ ਕਿ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਚ ਹੀ ਪਾਏ। ਉਸ ਨਿਰੰਕਾਰ ਪਰਮੇਸ਼ਰ ਗਤੀ ਅਤੇ ਮਿਤ ਜਿਹੜੀ ਮਰਜ਼ਾਦਾ ਹੈ ਤਾਂ ਕਹਿ ਕੇ ਦੱਸੀ ਨਹੀਂ ਜਾਂਦੀ। ਉਹਦੇ ਵਰਗਾ ਦੂਜਾ ਕੋਈ ਹੋਰ ਹੈ ਹੀ ਨਹੀਂ ਜਿਹੜਾ ਉਸ ਨਿਰੰਕਾਰ ਦੀ ਸੋਝੀ ਨੂੰ ਪ੍ਰਾਪਤ ਕਰ ਸਕਦਾ ਹੋਵੇ। ਤਿਸ ਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਣ। ਉਸ ਨਿਰੰਕਾਰ ਦਾ ਕੀਤਾ ਹੋਇਆ ਜਿਹੜੇ ਗੁਰਮੁਖ ਪਿਆਰੇ, ਉਹ ਕਹਿੰਦੇ ਸਾਨੂੰ ਪ੍ਰਵਾਨ ਹੈ। ਮਨਮੁਖੀ ਕਿੰਤੂ ਪ੍ਰੰਤੂ ਕਰਦੇ ਆ, ਗੁਰਮੁਖ ਕਹਿੰਦੇ ਵੇ ਤਾਂ ਭਾਣੇ 'ਚ ਰਜ਼ਾ 'ਚ ਹੈ। ਇਸ ਕਰਕੇ ਕਹਿੰਦੇ ਆ ਉਹਦਾ ਕੀਤਾ ਸਾਨੂੰ ਪ੍ਰਵਾਨ ਹੈ। ਜੋ ਵੀ ਹੁਕਮ ਕਰਦੇ ਆ, ਦੁੱਖ ਸੁੱਖ ਹੈ ਸਾਰਾ ਉਹਦੇ ਹੁਕਮ 'ਚ ਹੈ। ਉਹ ਫਿਰ ਉਹਦੀ ਕੀਤੀ ਦੇ ਉੱਤੇ ਕੋਈ ਸ਼ੰਕਾ ਵਗੈਰਾ ਨਹੀਂ ਕਰਦੇ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਦੇ ਆ ਉਸ ਨਿਰੰਕਾਰ ਦੀ ਕਿਰਪਾ ਦੁਆਰਾ ਜਾਂ ਸਤਿਗੁਰਾਂ ਦੀ ਕਿਰਪਾ ਨਾਲ ਇਹ ਸਾਰਾ ਕੁਝ ਜਾਣ ਲਿਆ ਹੈ। ਜੋ ਜਾਣੇ ਤਿਸ ਸਦਾ ਸੁੱਖ ਹੋਏ, ਆਮ ਬਲਾਏ ਲਏ ਪ੍ਰਭ ਸੋਏ। ਜਿਹੜੇ ਉੱਪਰ ਬਚਨ ਕਹੇ ਹੈ, ਜਿਹੜੇ ਇਹਨੂੰ ਜਾਣਦਾ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੇ ਹੁਕਮ 'ਚ ਹੋ ਰਿਹਾ, ਇਸ ਗੱਲ ਨੂੰ ਜਾਣ ਲੈਂਦਾ। ਜਿਹੜਾ ਫਿਰ ਭਾਣੇ ਨੂੰ ਮੰਨਣ ਵਾਲਾ, ਭਾਣੇ 'ਤੇ ਕਿੰਤੂ ਨਹੀਂ ਕਰਦਾ, ਭਾਣੇ ਨੂੰ ਸਤਿ ਕਰਕੇ ਮੰਨਦਾ, ਉਸ ਗੁਰਮੁਖ ਪਿਆਰੇ ਨੂੰ ਸਦਾ ਵਾਸਤੇ ਹਮੇਸ਼ਾ ਲਈ ਸੁੱਖ ਦੀ ਪ੍ਰਾਪਤੀ ਹੋ ਜਾਂਦੀ। ਉਹਨਾਂ ਨੂੰ ਉਹ ਨਿਰੰਕਾਰ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ ਕਿ ਇਹ ਤਾਂ ਹੁਣ ਮੇਰੀ ਰਜ਼ਾ ਦੇ ਵਿੱਚ ਹੀ ਰਹਿੰਦੇ ਆ, ਮੇਰੇ ਹੁਕਮ ਤੋਂ ਬਾਹਰ ਨਹੀਂ ਜਾਂਦੇ। ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵੰਤ, ਜਿਨ੍ਹਾਂ ਦੇ ਹਿਰਦੇ 'ਚ ਨਿਰੰਕਾਰ ਵੱਸਦਾ, ਉਹ ਗੁਰਮੁਖ ਪਿਆਰੇ ਪ੍ਰਤੱਖ ਤੌਰ 'ਤੇ ਇਹ ਜਿਹੜਾ ਰੂਹਾਨੀ ਆਤਮਿਕ ਧਨ ਆ ਉਹਦੇ ਵਾਲੇ ਬਣ ਜਾਂਦੇ ਆ। ਉੱਚੀ ਕੁਲ ਵਾਲੇ ਵੀ ਉਹੀ ਹੈ, ਇੱਜ਼ਤ ਵਾਲੇ ਵੀ ਉਹੀ ਹੈ, ਜੀਵਨ ਮੁਕਤ ਅਵਸਥਾ ਵਾਲੇ ਵੀ ਉਹੀ ਹੈ। ਉਹਨਾਂ ਨੂੰ ਇਹ ਸਾਰੀਆਂ ਬਖਸ਼ਾਂ ਪ੍ਰਾਪਤ ਹੋਈਆਂ ਨੇ। ਜੀਵਨ ਮੁਕਤ ਜਿਹੜੇ ਦਾ ਭੋਣ, ਜਿਨ੍ਹਾਂ ਦੇ ਹਿਰਦੇ ਭਗਵਾਨ ਦਾ ਨਿਵਾਸ ਹੋ ਗਿਆ ਉਹ ਤਾਂ ਜਿਉਂਦੇ ਹੀ ਮੁਕਤ ਆ। ਧਨ ਜਾਣੇ ਆਇਆ ਜਿਸ ਪ੍ਰਸਾਦ ਸਭ ਜਗਤ ਤਰ ਆਇਆ। ਹੁਣ ਇੱਥੇ ਤਿੰਨ ਵਾਰੀ ਕਿਹਾ ਮਹਾਰਾਜ ਨੇ ਉਹ ਜਿਹੜੇ ਜਨ ਮਹਾਂਪੁਰਖ ਆ ਉਹਨਾਂ ਦਾ ਆਉਣਾ ਦੁਨੀਆਂ 'ਤੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵੀ ਧੰਨਤਾ ਯੋਗ, ਉਹ ਆਪ ਵੀ ਧੰਨ ਆ, ਉਹਨਾਂ ਦੇ ਜੀਵਨ ਵੀ ਧੰਨਤਾ ਯੋਗ ਆ, ਸੰਸਾਰ ਵਿੱਚ ਆਉਣਾ ਵੀ ਧੰਨ ਆ, ਉਹਨਾਂ ਦੀ ਮਾਤਾ ਉਹਨਾਂ ਦੇ ਪਿਤਾ ਵੀ ਧੰਨਤਾ ਯੋਗ ਆ, ਉਹਨਾਂ ਜਨਾਂ ਦਾ ਹੈਂਜੀ ਆਉਣਾ ਜਿਹੜਾ ਆ ਆਪਣਾ ਆਉਣਾ ਵੀ ਧੰਨ ਆ, ਕਿਉਂਕਿ ਜਿਸ ਪ੍ਰਸਾਦ ਸਭ ਜਗਤ ਰਹਿ, ਜਿਨ੍ਹਾਂ ਦੀ ਕਿਰਪਾ ਕਰਕੇ ਸਾਰਾ ਸੰਸਾਰ ਜਿਹੜਾ ਤਰ ਜਾਂਦਾ, ਸੰਸਾਰ ਦੇ ਜਿਹੜੇ ਜੀਵ ਉਹਨਾਂ ਦਾ ਹੁਕਮ ਮੰਨਦੇ ਆ ਉਹ ਤਰ ਜਾਂਦੇ ਆ। ਇਸ ਵਾਸਤੇ ਹਾਂਜੀ ਉਹ ਜਿਹੜੇ ਗੁਰਸਿੱਖ ਆ ਉਹ ਧੰਨਤਾ ਯੋਗ ਆ, ਕਿਉਂਕਿ ਉਹ ਸਤਿਗੁਰੂ ਦੇ ਚਰਨਾਂ ਜਾ ਕੇ ਪੈ ਗਏ, ਹਾਂਜੀ, ਅਤੇ ਪਰਮਾਤਮਾ ਦਾ ਨਾਮ ਮੂੰਹ ਤੋਂ ਕਹਿੰਦੇ ਆ। ਇਸ ਵਾਸਤੇ ਨਾਮ ਨੂੰ ਸੁਣਦੇ ਆ, ਸੁਣ ਕੇ ਮਨ 'ਚ ਉਹਨਾਂ ਦੇ ਆਨੰਦ ਹੁੰਦਾ ਆ, ਉਹ ਸਤਿਗੁਰੂ ਦੀ ਸੇਵਾ ਵੀ ਕਰਦੇ ਆ ਅਤੇ ਨਾਮ ਵੀ ਲੈਂਦੇ ਆ। ਐਸੇ ਜਿਹੜੇ ਗੁਰਸਿੱਖ ਮਹਾਰਾਜ ਕਹਿੰਦੇ ਉਹਨਾਂ ਨੂੰ ਸਾਡੇ ਨਾਮ ਛੁਪਾ ਰਿਹਾ ਜਿਹੜੇ ਉਹਦੇ ਭਾਣੇ ਵਿੱਚ ਚੱਲਦੇ ਆ। ਜਨ ਆਵਨ ਕਾ ਇਹ ਹੈ ਸੁਆਓ, ਜਨ ਕਹਿ ਸੰਗ ਚਿਤ ਆਵੈ ਨਾਓ। ਉਹ ਗੁਰਮੁਖ ਪਿਆਰੇ ਜਿਹੜੇ ਹੈਗੇ ਆ ਉਹਨਾਂ ਦੇ ਕੋਲ ਆਉਣ ਦਾ ਸੁਆਓ ਲਾਭ ਕੀ ਆ, ਪ੍ਰਯੋਜਨ ਕੀ ਹੈ, ਕੀ ਮਤਲਬ ਹੈ ਉਹਨਾਂ ਦੀ ਸੰਗਤ ਦਾ, ਕਿਉਂਕਿ ਜਨ ਕਹਿ ਸੰਗ ਚਿਤ ਆਵੈ ਨਾਓ। ਜਿਹੜੇ ਗੁਰਮੁਖ ਪਿਆਰੇ ਜਨ ਸੇਵਕ ਆ, ਮਹਾਂਪੁਰਖ ਆ, ਉਹਨਾਂ ਦੀ ਸੰਗਤ ਕਰਕੇ ਪਰਮਾਤਮਾ ਚੇਤੇ ਆਉਣ ਲੱਗ ਜਾਂਦਾ, ਕਿਉਂਕਿ ਹੁਣ ਵਪਾਰੀ ਕੋਲ ਬੈਠੋਗੇ ਵਪਾਰ ਦੀਆਂ ਗੱਲਾਂ ਕਰੂਗਾ, ਰਾਜਨੀਤਿਕ ਕੋਲ ਬੈਠੋਗੇ ਰਾਜਨੀਤੀ ਦੀਆਂ ਕਰੂਗਾ, ਅਤੇ ਜਿਹੋ ਜਿਹੇ ਕੋਈ ਨੇਚਰ ਦਾ ਬੰਦਾ ਉਹੋ ਜਿਹੇ ਵਚਨ ਕਰਦਾ, ਅਤੇ ਮਹਾਂਪੁਰਖ ਜਿਹੜੇ ਭਜਨ ਬਾਣੀ ਕਰਦੇ ਆ ਅਤੇ ਉਹਨਾਂ ਦੀ ਸੰਗਤ ਵਿੱਚ ਬੈਠਿਆਂ ਪਰਮਾਤਮਾ ਚੇਤੇ ਆਉਂਦਾ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਮਹਾਂਪੁਰਖ ਆਪ ਤਾਂ ਮੁਕਤ ਰੂਪ ਹੈ, ਸੰਸਾਰ ਦੇ ਜੀਵਾਂ ਨੂੰ ਮੁਕਤ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਗੁਰਮੁਖ ਪਿਆਰੇ ਹਨ ਉਹਨਾਂ ਨੂੰ ਅਸੀਂ ਸਦਾ ਵਾਸਤੇ ਨਮਸਕਾਰ ਕਰਦੇ ਹਾਂ। ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਉਹ ਪੂਰੇ ਪਰਮਾਤਮਾ ਨੂੰ ਕਿਵੇਂ ਪਾਇਆ ਜਾਂਦਾ ਇਹ ਵੀ ਆਪ ਕਿਰਪਾ ਕਰ ਦਿਓ। ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਹੁਸ਼ਿਆਰਪੁਰ ਜ਼ਿਲ੍ਹੇ 'ਚ ਇੱਕ ਪਿੰਡ ਹੈ ਸੂਸਾਂ, ਉੱਥੇ ਇੱਕ ਮਹਾਂਪੁਰਖ ਹੋਏ ਆ ਸੰਤ ਜਵਾਰਦਾਸ। ਉਹ ਕਹਿੰਦੇ ਜਦੋਂ ਅਸੀਂ ਸਰੀਰ ਛੱਡਾਂਗੇ ਅਤੇ ਉਸ ਵੇਲੇ ਆਕਾਸ਼ੀ ਗੋਲੇ ਚੱਲਣਗੇ, ਅਤੇ ਜਦੋਂ ਉਹਨਾਂ ਨੇ ਸਰੀਰ ਛੱਡਿਆ ਤਾਂ ਪ੍ਰੇਮੀਆਂ ਨੇ ਸੁਣੇ, ਅਤੇ ਫਿਰ ਜਿਹੜੇ ਹੁਣ ਸੁਖਮਣੀ ਦੀਆਂ ਪੰਗਤੀਆਂ ਪੜ੍ਹਦੇ ਆ ਉਹ ਕਹਿੰਦੇ ਵਾਕਿਆ ਹੀ ਬਈ ਉਹਨਾਂ ਮਹਾਂਪੁਰਖਾਂ ਦਾ ਆਉਣਾ, ਮਨ ਕਰਕੇ ਵੀ ਧੰਨਤਾ ਯੋਗ ਆ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ ਧੰਨਤਾ ਯੋਗ ਆ। ਇਸੇ ਤਰ੍ਹਾਂ ਹੁਣ ਜਿਹੜੇ ਮਹਾਂਪੁਰਖ ਦਿਨ ਰਾਤ ਕਮਾਈਆਂ ਕਰਦੇ ਆ ਉਹਨਾਂ ਨੂੰ ਇਹ ਬਰਕਤ ਮਿਲਦੀ ਹੈ, ਉਹ ਮਨ ਕਰਕੇ ਵੀ ਧੰਨਤਾ ਯੋਗ ਆ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ ਧੰਨਤਾ ਯੋਗ ਹੈ। ਅਤੇ ਇਸ ਕਰਕੇ ਪਿਓ ਸੰਗਤਾਂ ਨੂੰ ਹਾਂਜੀ ਉਹ ਕਾਸ਼ੀ ਗੋਲੇ ਸੁਣੇ, ਇੱਕ ਵਾਰੀ ਕੋਈ ਪ੍ਰੇਮੀ ਆਵੇ ਉਹ ਧੰਨ ਧੰਨ। ਬਾਬਾ ਆਇਆ ਸਿੰਘ ਜੀ ਮਹਾਰਾਜ ਜੀ ਦੇ ਸੇਵਕ ਸੀ, ਜਦੋਂ ਦਰਸ਼ਨ ਕਰਨ ਆਏ ਇਹ ਹੁਣ ਦਾਸੀ ਮਹਾਂਪੁਰਖ ਸੀ ਬਾਬਾ ਜਵਾਰਦਾਸ, ਬੜੇ ਪੂਰਨ ਮਹਾਂਪੁਰਖ ਸੀ। ਤੋ ਮਨ 'ਚ ਹੁਣ ਪ੍ਰੇਮੀ ਦੀ ਭਾਵਨਾ, ਉਹ ਤਾਂ ਫਿਰ ਪੂਰਨ ਗਿਆਨਵਾਨ ਸੀ, ਉਸੇ ਵੇਲੇ ਵੀ ਉਹਨਾਂ ਨੇ ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ ਜੀ ਦਾ ਸਰੂਪ ਧਾਰ ਕੇ ਦਰਸ਼ਨ ਦਿੱਤੇ। ਇਸ ਵਾਸਤੇ ਐਸੇ ਜਿਹੜੇ ਮਹਾਂਪੁਰਖ ਆ ਉਹਨਾਂ ਦਾ ਆਉਣਾ ਜਾਣਾ ਭਾਈ ਧੰਨਤਾ ਯੋਗ ਹੁੰਦਾ, ਉਹ ਪਰਉਪਕਾਰ ਵਾਸਤੇ ਆਉਂਦੇ। ਇਸ ਵਾਸਤੇ ਮਹਾਰਾਜ ਨੇ ਬਾਣੀ 'ਚ ਬੇਅੰਤ ਮਹਿਮਾ ਐਸੇ ਮਹਾਂਪੁਰਸ਼ਾਂ ਦੀ ਲਿਖੀ ਹੈ। ਜਨ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀਅ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਨ ਮਲਾਏ। ਸੋ ਇਸ ਵਾਸਤੇ ਐਸੇ ਜਿਹੜੇ ਮਹਾਂਪੁਰਖ ਹਨ। ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਉਸ ਨਿਰੰਕਾਰ ਦਾ ਨਾਮ ਸ਼ੁਭ ਗੁਣ ਕਰਕੇ ਪੂਰਾ ਆ, ਕਿਉਂਕਿ ਉਹਦਾ ਨਾਮ ਪੂਰਾ ਅਧੂਰਾ ਨਹੀਂ, ਅਧੂਰੇ ਨਾਮਾਂ ਵਾਲੇ ਬਹੁਤ ਆ ਪਰ ਉਹਦਾ ਨਾਮ ਪੂਰਾ। ਐਸਾ ਜਿਹੜਾ ਪੂਰਾ ਨਿਰੰਕਾਰ ਪਰਮੇਸ਼ਰ ਆ ਜਿਨ੍ਹਾਂ ਨੇ ਮਨ ਕਰਕੇ ਉਹਦਾ ਆਰਾਧਨ ਕੀਤਾ ਔਰ ਬਾਣੀ ਕਰਕੇ ਵੀ ਪੂਰੇ ਸਤਿਗੁਰਾਂ ਦੇ ਸ਼ੁਭ ਗੁਣਾਂ ਨੂੰ ਗਾਇਆ ਅਤੇ ਸਰੀਰ ਕਰਕੇ ਵੀ ਪੂਰੇ ਗੁਰੂ ਦੀ ਸੇਵਾ ਕੀਤੀ। ਪਾਤਸ਼ਾਹ ਕਹਿੰਦੇ ਅਸੀਂ ਐਸੇ ਪੂਰੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਪ੍ਰਾਪਤ ਕਰ ਲਿਆ, ਭਾਵ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਪ੍ਰਾਪਤ ਕੀਤਾ। ਉਹਨਾਂ ਦੁਆਰਾ ਪੂਰੇ ਨਿਰੰਕਾਰ ਦਾ ਆਰਾਧਨ ਕੀਤਾ, ਜਿਹਦਾ ਨਾਂ ਸ਼ੁਭ ਗੁਣਾਂ ਦੁਆਰਾ ਪੂਰਾ ਆ। ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪੂਰੇ ਸਤਿਗੁਰ ਪਾਲਾ, ਉਹਨਾਂ ਦੀ ਕਿਰਪਾ ਨਾ ਪੂਰੇ ਸਤਿਗੁਰੂ ਉਹਨਾਂ ਦਾ ਸਰੂਪ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾ ਪੂਰੇ ਨਿਰੰਕਾਰ ਦੇ ਗੁਣਾਂ ਨੂੰ ਗਾਉਂਦੇ। ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਇਹ ਗੁਰੂ ਪਿਆਰਿਓ, ਪੂਰੇ ਨਿਰੰਕਾਰ ਦੀ ਪ੍ਰਾਪਤੀ ਵਾਸਤੇ ਪੂਰੇ ਸਤਿਗੁਰਾਂ ਦਾ ਤੁਸੀਂ ਉਪਦੇਸ਼ ਸੁਣੋ ਅਤੇ ਉਹ ਨਿਰੰਕਾਰ ਪਰਮਾਤਮਾ ਨੂੰ ਆਪਣੇ ਨੇੜੇ ਦੇਖਣਾ ਕਰੋ। ਸਾਧ ਸਾਧ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਅੰਦਰ ਸਵਾਸ ਜਾਂਦਿਆਂ ਬਾਹਰ ਸਵਾਸ ਆਉਂਦਿਆਂ ਗੋ ਜੋ ਇੰਦਰੀਆਂ ਦੇ ਬਿੰਦ ਪਰਮੇਸ਼ੁਰ ਵੇਦਾਂ ਸ਼ਾਸਤਰਾਂ ਮਹਾਂਪੁਰਖਾਂ ਬਾਣੀ ਦੁਆਰਾ ਜਾਣਨੇ ਯੋਗ ਆ, ਉਹਦੇ ਨਾਮ ਦਾ ਸਿਮਰਨ ਕਰੋ। ਫਿਰ ਪਾਤਸ਼ਾਹ ਕਹਿੰਦੇ ਆ ਤੁਹਾਡੇ ਮਨਾਂ ਦੇ ਅੰਦਰ ਜਿੰਨੀ ਵੀ ਚਿੰਤਾ ਵਿਆਪ ਰਹੀ ਹੈ, ਚਿੰਤ ਨਾਮ ਚਿੰਤਾ ਦਾ, ਮਨ ਅੰਤਰ ਕੀ ਉਤਰਿਆ ਜਾਂਦੇ, ਮਨ ਦੀ ਜਿੰਨੀ ਵੀ ਚਿੰਤਾ ਸਾਰੀ ਉਤਰ ਜਾਏਗੀ। ਕੋਈ ਨਾ ਕੋਈ ਚਿੰਤਾ ਹਰੇਕ ਨੂੰ ਲੱਗੀ ਰਹਿੰਦੀ, ਮੇਰੇ ਸਰੀਰ ਨੂੰ ਦੁੱਖ ਆ, ਹਾਏ ਹਟਦਾ ਨਹੀਂ, ਕਿੱਥੋਂ ਰੋਟੀ ਖਾਵਾਂਗੇ, ਕਿੱਥੋਂ ਪਹਿਨਾਂਗੇ, ਕਿਵੇਂ ਕਰਾਂਗੇ, ਕਿਵੇਂ ਗੁਜ਼ਾਰਾ ਹੋਏਗਾ, ਬੈਰੀ ਕਿਵੇਂ ਟਲੂਗਾ, ਮੁਕਦਮਾ ਕਿਵੇਂ ਫਤਿਹ ਹੋਊਗਾ, ਉਹ ਹੋਏਗਾ ਉਹ ਹੋਏਗਾ, ਕਿ ਇੱਕ ਚਿੰਤਾ ਕਿਤੇ ਵਿਆਪ ਰਹੀ ਹੈ। ਅਤੇ ਗੁਰਮੁਖਾਂ ਨੂੰ ਇਹ ਹੈ ਸਾਡਾ ਜੰਮਣਾ ਮਰਨਾ ਕਿਵੇਂ ਮਿਟੇਗਾ, ਆਵਾਗੁਣ ਕਿਵੇਂ ਮਿਟੇਗਾ, ਪਰਮਾਤਮਾ ਨੂੰ ਕਿਵੇਂ ਮਿਲਾਂਗੇ, ਉਹਦਾ ਦਰਸ਼ਨ ਕਿਵੇਂ ਹੋਵੇਗਾ, ਉਹਨਾਂ ਦੀ ਇਹ ਸੋਚ ਹੁੰਦੀ। ਸੰਸਾਰੀ ਲੋਕਾਂ ਨੇ ਸੰਸਾਰੀ ਗੱਲਾਂ ਹੁੰਦੀਆਂ। ਆਸ ਅਨਿਤ ਤਿਆਗ ਹੋ ਤਰੰਗ, ਸੰਤ ਜਨਾਂ ਕੀ ਧੂਰ ਮਨ ਮੰਗ। ਇਹ ਜਿਹੜੇ ਦੁਨੀਆਂ ਦੇ ਅਨਿਤ ਮਨ ਹੁੰਦਾ ਝੂਠੇ, ਇਹ ਝੂਠੇ ਪਦਾਰਥਾਂ ਦੀਆਂ ਇੱਛਾ ਜਿਹੜੀਆਂ, ਇਹ ਤਰੰਗ ਜਿਹੜੀਆਂ ਲਹਿਰਾਂ ਸੰਕਲਪ, ਇਹਨਾਂ ਨੂੰ ਤਿਆਗ ਦਿਓ। ਮਨ 'ਚ ਕਦੀ ਕੋਈ ਸੰਕਲਪ ਆ, ਕਦੀ ਕੋਈ ਆ ਗਿਆ, ਮਨ ਨੂੰ ਅਸ਼ਾਂਤ ਕਰਦੇ ਆ, ਇਹ ਤਾਂ ਹੀ ਦੂਰ ਹੋਣਗੇ। ਸੰਤ ਜਨਾਂ ਕੀ ਧੂਰ ਮਨ ਮੰਗ, ਜਿਹੜੇ ਮਹਾਤਮਾ ਜਾਣਿਆ ਉਤਸ਼ਾਹ ਪਿਆਰ ਦੇ ਨਾਲ, ਉਹਨਾਂ ਦੀ ਚਰਨ ਧੂੜੀ ਮੰਗੋ, ਦਾਸਾ ਭਾਵ ਮੰਗੋ, ਉਹਨਾਂ ਦੇ ਅਰਦਲ 'ਚ ਰਹਿ ਕੇ ਸੇਵਾ ਕਰੋ, ਸ਼ਰਧਾ ਬਚਨ ਦੀ ਕਮਾਈ ਕਰੋ। ਜਿਹੜੀ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਹੈ, ਉਹ ਭੈੜੇ ਕਰਮਾਂ ਦੀ ਜਿਹੜੀ ਰੇਖਾ ਹੈ, ਹਾਂਜੀ, ਇਹਨਾਂ ਨੂੰ ਮਿਟਾਉਣ ਵਿੱਚ ਸਮਰੱਥ ਹੈ। ਕਹਿੰਦੇ ਲਾਹੌਰ ਦੇ ਅੰਦਰ ਕੋਈ ਪ੍ਰੇਮੀ ਸੀ ਰਹਿੰਦਾ, ਬੜਾ ਅਮੀਰ ਸੀ, ਉਹਦੀ ਧਰਮ ਪਤਨੀ ਸੀ। ਉਹ ਇੱਕ ਮਹਾਤਮਾ ਕੋਲੋਂ ਇਹ ਸੰਗਤ ਕਰਨ ਜਾਂਦਾ ਸੀ ਅਤੇ ਦੋਨਾਂ ਦੇ ਮਨ 'ਚ ਬੜੀ ਸ਼ਰਧਾ ਹੋਈ। ਉਹ ਵਪਾਰ ਕਰਨ ਬਾਹਰ ਚਲ ਗਿਆ ਅਤੇ ਉਹ ਜਿਹੜੀ ਸੁਦਾਗਰ ਦੀ ਇਸਤਰੀ ਸੀ, ਉਹ ਇਸ਼ਨਾਨ ਪਾਣੀ ਕਰਕੇ ਕੋਠੇ ਦੇ ਕੇਸ ਹਰੇ ਕਰ ਰਹੇ ਸੀ। ਉਹ ਬਾਦਸ਼ਾਹ ਨੇ ਕਿਤੇ ਦੇਖਿਆ ਅਤੇ ਵਜ਼ੀਰਾਂ ਨੂੰ ਹੁਕਮ ਕਿਹਾ ਕਿ ਉਹਨੂੰ ਜ਼ਬਰਦਸਤੀ ਲਿਆਓ। ਉਹ ਫਿਰ ਫੜ ਕੇ ਅਤੇ ਲਿਆਓ। ਵੀ ਜਿਹਨਾਂ ਨੇ ਕਿਹਾ ਬਾਦਸ਼ਾਹ ਵੀ ਇਹ ਤਾਂ ਗੱਲ ਠੀਕ ਨਹੀਂ, ਤੁਸੀਂ ਯੰਤਰਾਂ ਮੰਤਰਾਂ ਨਾਲ ਬੁਲਾ ਲਓ, ਚੰਗਾ ਨਹੀਂ ਤਾਂ ਇਸ ਤਰ੍ਹਾਂ ਫਿਰ ਬਦਨਾਮੀ ਹੋਊਗੀ। ਉਹ ਬਾਦਸ਼ਾਹ ਨੇ ਕਾਜ਼ੀ ਨੂੰ ਗੱਲ ਕਿਹਾ ਕੋਈ ਐਸਾ ਯੰਤਰ ਦੇ ਜਿਹਦੇ ਨਾਲ ਕਿ ਇਸ ਤਰ੍ਹਾਂ ਇਹ ਕਾਰਜ ਹੋ ਜਾਏ। ਉਹ ਕਾਜ਼ੀਆਂ ਨੇ ਚਾਰ ਯੰਤਰ ਲਿਖ ਕੇ ਦੇ ਦਿੱਤੇ। ਕਹਿਣ ਲੱਗਾ ਇੱਕ ਇੱਕ ਜਿਹੜਾ ਯੰਤਰ ਆ ਉਹਨੂੰ ਮੰਜੇ ਦੇ ਇੱਕ ਇੱਕ ਪਾਵੀ ਹੇਠ ਰੱਖ ਦੇ, ਜੇਲੇ ਚੌਥਾ ਪੈਰ ਹੋ ਤਾਂ ਤੇਰੇ ਕੋਲ ਆਪਣੇ ਆਪ ਉਹ ਪਹੁੰਚ ਜਾਏਗੀ। ਅਤੇ ਬਾਦਸ਼ਾਹ ਨੇ ਉਹ ਕਾਜ਼ੀ ਦੇ ਗਏ ਇਸ ਤਰ੍ਹਾਂ ਕੀਤਾ, ਹਾਂਜੀ, ਅਤੇ ਉਹਦੇ ਸੁਨੇਹਾ ਭੇਜਿਆ ਵੀ ਜੇ ਨਾ ਪਹੁੰਚੇ ਤਾਂ ਤੁਹਾਡਾ ਪਰਿਵਾਰ ਕਤਲ ਕੀਤਾ ਜਾਏਗਾ ਅਤੇ ਤੇਰਾ ਮਾਲ ਧਨ ਸਾਰਾ ਜਿਹੜਾ ਆ ਉਹ ਰਾਜ ਮੰਦਰਾਂ 'ਚ ਲੈ ਆਵਾਂਗੇ। ਉਹਦੇ ਇੱਕ ਪੈਰ ਵੀ ਜੰਤਰ ਮੰਜੇ ਦੇ ਪਾਵੇ ਰੱਖਿਆ। ਦੂਤ ਨੇ ਉਹ ਦੱਸਿਆ ਕਿ ਮੈਂ ਅਤੇ ਆਪਣੇ ਸ਼ਾਹੂਕਾਰ ਦੀ ਇਸਤਰੀ ਹਾਂ, ਪਤੀ ਵਰਤਾ ਧਰਮ ਵਾਲੀ ਹਾਂ ਅਤੇ ਹਿੰਦੂ ਹਾਂ ਅਤੇ ਤੂੰ ਭਾਈ ਮੁਸਲਮਾਨ ਹੈ, ਮੈਂ ਬਿਲਕੁਲ ਤਿਆਰ ਨਹੀਂ, ਮੈਂ ਮਰ ਕੇ ਜਾਣਾ, ਆਪਣਾ ਧਰਮ ਨਹੀਂ ਤਿਆਗਣਾ। ਬਾਦਸ਼ਾਹ ਫਿਰ ਦੋ ਤਿੰਨ ਬੰਦੇ ਭੇਜੇ, ਉਹਨੂੰ ਕੋਈ ਪਰਵਾਹ ਨਹੀਂ ਕੀਤੀ। ਫਿਰ ਜਾਂਤਰਾਂ ਦੇ ਪ੍ਰਭਾਵ ਨਾਲ ਉਹਦੇ ਮਨ ਬਦਲਿਆ, ਪਹਿਲੇ ਯੰਤਰ ਦੀ ਪ੍ਰਭਾਵ ਨਾਲ ਮਨ 'ਚ ਕਹਿੰਦੀ ਉਹ ਮੁਲਕ ਦਾ ਬਾਦਸ਼ਾਹ ਆ, ਮੇਰੇ ਪਤੀ ਨੂੰ ਮਰਾ ਦੂਗਾ, ਬੱਚੇ ਮਰਾ ਦੇਗਾ, ਸਾਰਾ ਧਨ ਲੁੱਟ ਕੁੱਲ ਕਰ ਲਏਗਾ, ਮੈਨੂੰ ਵੀ ਨਹੀਂ ਛੱਡੇਗਾ। ਜਿਹੜੇ ਦੂਆ ਜੰਤਰ ਮਨ 'ਚ ਖਿਆਲ ਆ, ਮੇਰੇ ਪਿੱਛੇ ਮੇਰੇ ਜਿਹੜੇ ਪਤੀ ਪੁੱਤਰ ਆ ਉਹਨਾਂ ਦਾ ਨੁਕਸਾਨ ਨਾ ਹੋਵੇ, ਇਸ ਵਾਸਤੇ ਚਲੇ ਜਾਣਾ ਚਾਹੀਦਾ। ਜਿਹੜੇ ਤੀਜਾ ਯੰਤਰ ਸੀ, ਹਾਂਜੀ, ਉਹਦਾ ਪ੍ਰਭਾਵ ਐਸਾ ਪਿਆ, ਉਹ ਫਿਰ ਸਰੀਰ ਦੇ ਉੱਤੇ ਕੱਪੜੇ ਕੁਪੜੇ ਹਾਰ ਸ਼ਿੰਗਾਰ ਜਿਹਾ ਲਾ ਲਿਆ। ਜਿਹੜੇ ਚੌਥਾ ਯੰਤਰ ਹੈ, ਉਹ ਐਸਾ ਉਹਦਾ ਦਿਮਾਗ ਬੁੱਧੀ ਭ੍ਰਿਸ਼ਟ ਹੋਈ, ਘਰੋਂ ਨਿਕਲ ਕੇ ਫਿਰ ਉਹ ਦੌੜੀ ਜਾਂਦੀ ਹੈ। ਉਹ ਰਾਹ ਦੇ 'ਚ ਮਹਾਂਪੁਰਖਾਂ ਦਾ ਕੁਦਰਤੀ ਦਰਸ਼ਨ ਹੋ ਗਿਆ। ਜਿਹੜੇ ਮੱਥਾ ਟੇਕਿਆ ਤੂੰ ਸੰਤਾਂ ਨੇ ਦੇਖਿਆ, ਇਹ ਪੁੱਤਰੀ ਤੂੰ ਕਿੱਧਰ ਜਾ ਰਹੀ, ਤੇਰਾ ਪਤੀ ਤਾਂ ਪਰਦੇਸ ਜਾ ਰਿਹਾ, ਹੈਂ, ਤੂੰ ਇਹ ਕਿੱਥੇ ਹਾਰ ਸ਼ਿੰਗਾਰ ਲੈ, ਦੱਸ। ਉਹਨੂੰ ਬਾਦਸ਼ਾਹ ਦਾ ਹਾਲ ਦੱਸਿਆ। ਸੰਤਾਂ ਨੇ ਦੇਖਿਆ ਕਿ ਉਹਦੇ ਮੱਥੇ ਦੀ ਜਿਹੜੀ ਰੇਖਾ ਉਹ ਟੁੱਟੀ ਹੋਈ ਹੈ, ਅਤੇ ਪੇਰਿਆ ਜਿਹੜਾ ਬੁੱਧੀ ਦੇ ਉੱਤੇ ਐਸਾ ਪ੍ਰਭਾਵ ਪਿਆ। ਜਿਹੜੇ ਉਹ ਦੇਖਿਆ, ਉਹਨੇ ਫਿਰ ਚਰਨਾਂ ਦੀ ਜਿਹੜੀ ਧੂੜ ਸੀ ਰਾਖ ਲਈ, ਸ਼ਬਦ ਪੜ੍ਹਿਆ ਅਤੇ ਮੱਥੇ 'ਤੇ ਮਲ ਦਿੱਤੀ। ਜਿਹੜੇ ਮਲੀ ਅਤੇ ਉਹਨੂੰ ਸੋਝੀ ਆ ਗਈ, ਉਹ ਯੰਤਰਾਂ ਦਾ ਪ੍ਰਭਾਵ ਦੂਰਾ ਹੋ ਗਿਆ। ਅਤੇ ਹੰਤ ਕਹਿਣ ਲੱਗੇ ਆਪਣੇ ਪਤੀ ਵਰ ਦਾ ਧਰਮ ਨੂੰ ਅਡੋਲ ਰੱਖ। ਇਸ ਕਰਕੇ ਫਿਰ ਉਹ ਅਚਿੰਤ ਹੋਏ ਘਰ ਆ ਗਈ। ਇਹਦਾ ਮਤਲਬ ਕਿ ਜਿਹੜੀ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਹੈ, ਧੂੜੀ ਲੇਖ ਮਿਟਾਇਆ, ਭਾਈ ਗੁਰਦਾਸ ਕਹਿੰਦੇ, ਇਹਦੇ 'ਚ ਇੱਡੀ ਵੱਡੀ ਬਰਕਤ ਹੈ। ਸੋ ਇਸੇ ਵਾਸਤੇ ਹੁਣ ਜਿਹੜੇ ਭਾਈ ਸਵੇਗ ਸਿੰਘ ਅਤੇ ਸ਼ਹਿਬਾਜ਼ ਸਿੰਘ ਫੜ ਲਏ ਸੀ, ਅਤੇ ਉਹ ਕੁਦਰਤੀ ਬਹੁਤ ਵਿਦਵਾਨ ਸੀ, ਉਹ ਕਹਿਣ ਲੱਗੇ ਕਿ ਮੁਸਲਮਾਨ ਹੋਣਾ ਚਾਹੀਦਾ। ਉੱਥੇ ਵਿਦਿਆਰਥੀਆਂ ਕੋਈ ਗੱਲ ਹੋ ਗਈ, ਖੈਰ ਗ੍ਰਿਫਤਾਰ ਕਰ ਲੈ, ਅਤੇ ਭਾਈ ਸਵੇਗ ਸਿੰਘ ਉੱਥੇ ਕੋਟਵਾਲ ਸੀ, ਅਤੇ ਉਹ ਹੁਣ ਪੇ ਪੁੱਤ ਨੂੰ ਜੁਦਾ ਜੁਦਾ ਜੇਲ੍ਹ 'ਚ ਪਾ ਦਿੱਤਾ, ਜੇਲ੍ਹ ਵਿੱਚ ਡੱਕ ਦਿੱਤੀ। ਕਹਿਣ ਲੱਗੇ ਤੇਰਾ ਪੁੱਤ ਜਿਹੜਾ ਉਹ ਤਾਂ ਮੁਸਲਮਾਨ ਹੋਣ ਲਈ ਮੰਨ ਗਿਆ ਉੱਧਰ, ਹੈਂ, ਅਤੇ ਪੇ ਨੂੰ ਆ ਕੇ ਕਹਿਤਾ ਵੀ ਤੂੰ ਮੁਸਲਮਾਨ ਹੋ ਜਾ। ਉਹ ਬੱਚੇ ਨੂੰ ਕਿਹਾ ਤੇਰਾ ਪੇ ਤਾਂ ਮੁਸਲਮਾਨ ਹੋਣਾ ਮੰਨ ਗਿਆ। ਉਹ ਕਹਿੰਦਾ ਮੇਰਾ ਪੇ ਮੰਨ ਤਾਂ ਸਕਦਾ ਨਹੀਂ, ਜਿਵੇਂ ਪਿਤਾ ਦਾ ਹੁਕਮ ਹੈ ਉਵੇਂ ਹੀ ਆ, ਕੱਲ੍ਹ ਤਾਂ ਇੰਨੀ ਕੀਤੀ। ਉੱਧਰ ਆ ਕਹਿੰਦੇ ਤੇਰਾ ਪੇ ਮੁਸਲਮਾਨ ਹੋਣਾ ਮੰਨ ਗਿਆ। ਹੈਂ, ਉਹ ਕਹਿੰਦਾ ਵੀ ਮੰਨ ਤਾਂ ਸਕਦਾ ਨਹੀਂ, ਪੇ ਪਿਤਾ ਦੇ ਨਾਲ ਹੀ ਹੈ। ਹੈਂ, ਇੱਧਰ ਪੇ ਉਹਨੂੰ ਦੱਸਤਾ ਵੀ ਤੇਰਾ ਪੁੱਤ ਮੰਨ ਗਿਆ, ਚਲਾਕੀ ਖੇਲਦੇ ਆ। ਉਹ ਕਹਿੰਦੇ ਮੇਰੇ ਪੁੱਤ ਨੂੰ ਮੇਰੇ ਸਾਹਮਣੇ ਲਿਆਓ। ਕਹਿੰਦੇ ਜੇਲੇ ਲਿਆਉਂਦਾ, ਦੇਖਿਆ ਵੀ ਰੇਖਾ ਟੁੱਟੀ ਹੋਈ। ਉਹਨਾਂ ਨੇ ਉੱਥੋਂ ਰਾਖ ਚੱਕ ਕੇ ਪੰਜਵੇਂ ਮੂਲ ਮੰਤਰ ਪੜ੍ਹ ਕੇ ਉਹ ਮਰ ਗਈ। ਕਹਿੰਦੇ ਹੁਣ ਪੁੱਛੋ, ਕਹਿੰਦੇ ਜੇ ਝੂਠ ਬੋਲਦੇ ਮੈਂ ਤਾਂ ਇਹ ਗੱਲ ਕਹੀ। ਉਹ ਚਰ ਖੜੀਆਂ ਦੇ ਤੁੰਬੇ ਤੁੰਬੇ ਹੋ ਗਏ, ਆਪਣਾ ਦੀਨ ਅਮਾਨ ਨਹੀਂ ਛੱਡਿਆ। ਉੱਥੇ ਵੀ ਕਿਹਾ ਨਾ, ਧਨ ਘੜੀ ਧਨ ਚਰ ਖੜੀ ਧਨ ਅਦਲ ਤੁਮਾਰਾ, ਧਰਮ ਹਿੱਤ ਸਿਰ ਵਾਰਨਾ ਇਹ ਗੁਰ ਕਹੇ ਹਮਾਰਾ। ਇਸ ਵਾਸਤੇ ਧੂੜੀ ਵਿੱਚ ਇੱਡੀ ਵੱਡੀ ਬਰਕਤ ਆ, ਗੁਰਸਿੱਖ ਪੰਜ ਵਾਰੀ ਮੂਲ ਮੰਤਰ ਪੜ੍ਹ ਕੇ ਮੱਥੇ 'ਤੇ ਮਸ ਦਿੱਤੀ, ਉਹ ਟੁੱਟੀਆਂ ਰੇਖਾਂ ਗੰਢ ਦਿੱਤੀਆਂ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਪਾਤਸ਼ਾਹ ਕਹਿੰਦੇ ਆਪਾ ਭਾਵ ਜਿਹੜਾ ਹੰਕਾਰ ਆ, ਇਹਨੂੰ ਤਿਆਗ ਕੇ ਨਿਰੰਕਾਰ ਪਰਮੇਸ਼ਰ ਦੇ ਅੱਗੇ ਬੇਨਤੀ ਕਰੋ ਅਤੇ ਮਹਾਂਪੁਰਖਾਂ ਦੀ ਸਤਸੰਗਤ ਕਰੋ, ਕਿਉਂਕਿ ਸਤਸੰਗਤ ਕਰਨੇ ਨਾ ਇਹ ਜਿਹੜੀ ਤ੍ਰਿਸ਼ਨਾ ਰੂਪੀ ਅੱਗ ਆ, ਇਹਦਾ ਇਹ ਸਮੁੰਦਰ ਕੀ ਆ, ਸੰਸਾਰ ਸਾਗਰ। ਪਾਤਸ਼ਾਹ ਕਹਿੰਦੇ ਤੂੰ ਤਰ ਜਾਓਗੇ, ਸਾਧ ਸੰਗ ਅਗਨ ਸਾਗਰ ਕਰੋ। ਇਹ ਅਗਨੀ ਦਾ ਸਾਗਰ ਆ, ਕਾਮ ਕ੍ਰੋਧ ਦੀ ਅੱਗ ਬਲ ਰਹੀ ਹੈ। ਪਾਤਸ਼ਾਹ ਕਹਿੰਦੇ ਜੇ ਮਹਾਂਪੁਰਖਾਂ ਦੀ ਸੰਗਤ ਕਰੋ ਤੂੰ ਤਰ ਜਾਓਗੇ, ਪੂਰਨ ਪੁਰਖਾਂ ਦੀ ਸੰਗਤ। ਹਰ ਧਨ ਕੇ ਭਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਇਹ ਜਿਹੜਾ ਆਪਣਾ ਅੰਤਿਸ਼ਕਰਨ ਰੂਪੀ ਭੰਡਾਰਾ ਹੈ, ਇਹ ਪਰਮਾਤਮਾ ਦਾ ਨਾਮ ਜਪ ਕੇ ਨਾਮ ਰੂਪੀ ਧਨ ਹੈ, ਇਹਨੂੰ ਪਾਤਸ਼ਾਹ ਕਹਿੰਦੇ ਭਰ ਲਓ। ਇਹ ਨਾਮ ਧਨ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ? ਇਹ ਪੂਰੇ ਗੁਰਾਂ ਤੋਂ ਹੁੰਦੀ ਹੈ, ਪੂਰੇ ਗੁਰਾਂ ਤੋਂ ਬਖਸ਼ਿਸ਼ ਮਿਲਦੀ ਹੈ। ਇਸ ਕਰਕੇ ਪੂਰੇ ਸਤਿਗੁਰਾਂ ਨੂੰ ਨਾਨਕ ਗੁਰ ਪੂਰੇ ਨਮਸਕਾਰ, ਪੂਰੇ ਸਤਿਗੁਰਾਂ ਨੂੰ ਨਮਸਕਾਰ ਕਰਨਾ ਕਰੋ। ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ। ਸਤਸੰਗ 'ਚ ਬਹਿ ਕੇ ਪਰਮਾਨੰਦ ਸਰੂਪ ਨਿਰੰਕਾਰ ਪਰਮਾਤਮਾ ਜਿਹੜਾ ਉਹਦਾ ਭਜਨ ਕਰੋ, ਫਿਰ ਕੀ ਹੋਏਗਾ? ਖੇਮ, ਇੱਕ ਯੋਗ ਹੁੰਦਾ, ਇੱਕ ਖੇਮ ਹੁੰਦਾ। ਅਤੇ ਯੋਗ ਕਰਨਾ ਜਗਿਆਸੂ ਦਾ ਫਰਜ਼ ਹੈ, ਖੇਮ ਉਹਦੀ ਰੱਖਿਆ ਕਰਨੀ ਪਰਮਾਤਮਾ ਦਾ। ਖੇਮ ਨਾਮ ਰੱਖਿਆ ਦਾ ਕੁਸ਼ਲ ਸੁੱਖ ਆਨੰਦ, ਇਹ ਜਿੰਨੇ ਵੀ ਸ਼ੁਭ ਗੁਣ ਆ ਇਹ ਫਿਰ ਕਹਿੰਦੇ ਸੁਭਾਵਕ ਹੀ ਪ੍ਰਾਪਤ ਹੋ ਜਾਂਦੇ ਆ। ਸਾਧ ਸੰਗ ਭਜ ਪਰਮਾਨੰਦ। ਸਤਸੰਗਤ ਵਿੱਚ ਬਹਿ ਕੇ ਮਹਾਂਪੁਰਖਾਂ ਦੇ ਪਰਮ ਆਨੰਦ ਸਰੂਪ ਹੋਣ, ਨਿਰੰਕਾਰ ਪਰਮੇਸ਼ਵਰ ਜਿਹੜਾ ਪਰਮ ਆਨੰਦ ਸਰੂਪ ਹੈ ਉਹਦੇ ਨਾਮ ਦਾ ਭਜਨ ਕਰੋ। ਉਹ ਪਰਮਾਤਮਾ ਤੁਹਾਡੀ ਰੱਖਿਆ ਵੀ ਕਰੇਗਾ, ਸੁੱਖ ਆਨੰਦ ਵੀ ਦੇਵੇਗਾ, ਇਸ ਉੱਤੇ ਸੇ ਤੁਹਾਨੂੰ ਪ੍ਰਾਪਤ ਹੋ ਜਾਣਗੇ। ਖੇਮ ਕੁਸ਼ਲ ਸਹਿਜਨ, ਸਹਿਜ ਮੈਨੇ ਸੁਭਾਵਕ ਹੀ ਇਹ ਆਨੰਦ ਪ੍ਰਾਪਤ ਹੋ ਜਾਣਗੇ, ਸੁੱਖ ਪ੍ਰਾਪਤ ਹੋ ਜਾਣਗੇ। ਨਰਕ ਨਿਵਾਰ ਉਧਾਰ ਹੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਇਸ ਵਾਸਤੇ ਗੁਰੂ ਪਿਆਰਿਓ, ਪਰਮਾਤਮਾ ਦੇ ਗੁਣ ਗਾਉਣੇ ਨਾ, ਇਹ ਜਿਹੜਾ ਅੰਮ੍ਰਿਤ ਰੂਪੀ ਰਸ ਆ ਇਹਨੂੰ ਪੀ ਕੇ ਨਰਕਾਂ ਦੀ ਜਿਹੜੀ ਅੱਗ ਹੈ ਇਹਨੂੰ ਨਿਵਾਰ ਲਉਂਗੇ, ਦੂਰ ਕਰ ਲਉਂਗੇ ਅਤੇ ਆਪਣੇ ਜੀ ਦੀ ਕਲਿਆਣ ਕਰ ਲਉਂਗੇ, ਆਪਣੇ ਆਪ ਦਾ ਉਧਾਰ ਕਰ ਲਉਂਗੇ। ਨਰਕ ਨਿਵਾਰ, ਨਰਕਾਂ ਦੀ ਅੱਗ ਨੂੰ ਨਿਵਿਰਤ ਕਰਕੇ ਆਪਣੇ ਜੀਵ ਦਾ ਉਧਾਰੋ, ਕਲਿਆਣ ਕਰੋ, ਉਧਾਰ ਕਰੋ ਅਤੇ ਪਰਮਾਤਮਾ ਦੇ ਗੁਣ ਗਾ ਕੇ ਅੰਮ੍ਰਿਤ ਰੂਪੀ ਰਸ ਨੂੰ ਪੀਣਾ ਕਰੋ। ਚਿਤ ਚਿਤ ਵਾਹੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ। ਉਹ ਨਿਰੰਕਾਰ ਪਰਮਾਤਮਾ ਨੂੰ ਆਪਣੇ ਚਿੱਤ ਦੇ ਵਿੱਚ ਚਿੱਤ ਬਣਾ ਕਰੋ, ਚੇਤੇ ਕਰੋ, ਕਿਉਂਕਿ ਉਹ ਨਿਰਗੁਣ ਹੋਣ ਕਰਕੇ ਜਿਹਦਾ ਇੱਕ ਰੂਪ ਹੈ, ਸਵਰਗੁਣ ਰੂਪ ਹੋ ਕੇ ਉਹਦੇ ਅਨੇਕਾਂ ਰੂਪ ਹੈ, ਰੰਗ ਵੀ ਅਤੇ ਰੂਪ ਵੀ ਅਨੇਕਾਂ ਹੀ ਧਾਰਨ ਕਰ ਲੈਂਦਾ ਹੈ। ਏਕ ਰੂਪ ਜਾ ਕੇ ਰੰਗ, ਨਿਰਗੁਣ ਕਰਕੇ ਇੱਕ ਰੂਪ ਆ, ਸਰਗੁਣ ਕਰਕੇ ਅਨੇਕਾਂ ਰੰਗਾਂ ਵਿੱਚ ਉਹ ਵਰਤ ਰਿਹਾ ਹੈ। ਗੋਪਾਲ ਦਾਮੋਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾਲ, ਉਹ ਦਮੋਦਰ ਹੈ ਪਰਮਾਤਮਾ। ਗੋਪਾਲ ਗਊਆਂ ਦੇ, ਇੰਦਰੀਆਂ ਦੇ, ਵੇਦਾਂ ਸ਼ਾਸਤਰਾਂ ਦੇ ਪਾਲਣ ਵਾਲਾ, ਦੀਨ ਗਰੀਬਾਂ 'ਤੇ ਦਇਆ ਕਰਨ ਵਾਲਾ, ਦੁੱਖਾਂ ਨੂੰ ਨਾਸ਼ ਕਰਨ ਵਾਲਾ, ਉਹ ਨਿਰੰਕਾਰ ਪਰਮੇਸ਼ਰ ਪੂਰਨ ਆ ਅਤੇ ਕਿਰਪਾਲੂ, ਕਿਰਪਾ ਕਰਨ ਵਾਲਾ, ਕਿਰਪਾ ਦਾ ਆਲਾ ਘਰ ਆ। ਦਾਮੋਦਰ ਉਧਰ ਨਾਮ ਪੇਟ ਦਾ, ਦਮ ਨਾਮ ਰੱਸੀ ਦਾ। ਕਹਿੰਦੇ ਹੋ ਜਿਹੜੇ ਮਾਤਾ ਜੀ ਯਸ਼ੋਦਾ ਨੂੰ ਰੋਜ਼ ਅਲਾਮੇ ਆ ਕਰਨ, ਕੋਈ ਕ੍ਰਿਸ਼ਨ ਮਹਾਰਾਜ ਫਲਾਣੇ ਦਾ ਮੱਖਣ ਖਾ ਹੈ, ਕਿਉਂਕਿ ਮਹਾਰਾਜ ਦਾ ਸੀ ਕੰਸ ਜ਼ੁਲਮ ਕਰਦਾ ਸੀ। ਉਹ ਨੌਜਵਾਨ ਬੱਚਿਆਂ ਨੂੰ ਸਿੱਖਣਾ ਵੀ ਮੱਖਣ ਖਾਇਆ ਕਰੋ, ਤਕੜੇ ਹੋ, ਵਰਜਿਸ਼ ਕਰੋ, ਸ਼ਸਤਰ ਵਸਤਰ ਸਿੱਖੋ ਸਿਖਾਓ। ਉਹ ਫਿਰ ਇਸ ਤਰ੍ਹਾਂ ਹੁਣ ਗਵਾਲਿਆਂ ਦੇ ਘਰਾਂ ਦੁੱਧ ਮੱਖਣ ਆਮ ਹੁੰਦਾ ਜੀ। ਉਹ ਫਿਰ ਮਾਤਾਵਾਂ ਨੇ ਕਹਿਣਾ ਵੀ ਬੱਚੇ ਆ ਜਾਂਦੇ ਆ, ਸਾਰਾ ਛਕ ਛਕਾ ਜਾਂਦੇ ਆ। ਅਤੇ ਮਹਾਰਾਜ ਦੀ ਤਾਂ ਭਾਵਨਾ ਇਹ ਸੀ ਅਸਲ 'ਚ। ਉਹ ਫਿਰ ਮਾਤਾ ਨੂੰ ਜਿਲ੍ਹੇ ਜਾਣਾ ਅਤੇ ਉੱਥੇ ਉਖਲ ਹੁੰਦੇ ਸੀ ਗੱਡੇ, ਜਿਹਦੇ ਚੌਲ ਛੱਡਦੇ ਹੁੰਦੇ ਸੀ, ਅਤੇ ਉੱਥੇ ਉਹ ਰੱਸੀ ਸੀ, ਅਤੇ ਉਹ ਰੱਸੀ ਪਾ ਕੇ ਕ੍ਰਿਸ਼ਨ ਮਹਾਰਾਜ ਪੇਟ ਨੂੰ ਤੋਂ ਉਖਲਣਾ ਬੰਨ੍ਹ ਦਿੱਤਾ। ਉਹ ਮਹਾਰਾਜ ਸ਼ਕਤੀ ਨਾਲ ਜਿਲ੍ਹੇ ਖਿੱਚ ਕਰਨ, ਹੋਰ ਰੱਸੀ ਹੋਰ ਬੰਨੇ, ਹੋਰ ਵਧੀਆ। ਫਿਰ ਉੱਥੇ ਉਹ ਦਰਖਤ ਸੀਗੇ ਜੁਮਲਾ ਅਰਜਨ, ਜੁਮਲਾ ਨਾਮ ਹੁੰਦਾ ਦੋਵਾਂ, ਉਹ ਕਬੀਰ ਦੇ ਪੁੱਤਰ ਸੀਗੇ, ਦੋ ਨਰ ਅਤੇ ਕੁਬਰ। ਉਹ ਦਰਿਆ 'ਚ ਉੱਥੇ ਨੰਗੇ ਨਹਾਉਣ ਡਿਆ ਉਹ ਸੀ, ਹੁਣ ਘਾਟ 'ਤੇ ਨੰਗੇ ਨਹਾਉਣਾ ਚਾਹੁੰਦਾ ਨਹੀਂ, ਉੱਥੇ ਸਾਰੇ ਮਾਈ ਭਾਈ ਆਉਂਦੇ ਹੁੰਦੇ, ਠੀਕ ਨਹੀਂ ਹੈ। ਉਹ ਨਾਰਦੇ ਜੀ ਆ ਗਏ, ਉਹ ਕਹਿੰਦੇ ਤੁਹਾਨੂੰ ਇਹ ਠੀਕ ਨਹੀਂ, ਇਹ ਘਾਟ ਆ, ਸਾਰੀ ਸੰਗਤ ਆਉਂਦੀ ਜਾਂਦੀ ਇੱਥੇ, ਠੀਕ ਨਹੀਂ ਹੈ, ਇਹ ਨਹੀਂ ਇਹ ਸਗੋਂ ਤਾਂ ਦੀਆਂ ਜਵਾਉਣ ਲੱਗ ਪਿਆ। ਉਹ ਕਹਿੰਦੇ ਚੰਗਾ ਜਾਓ, ਤੁਸੀਂ ਬ੍ਰਿਕਸ਼ ਬਣ ਗਏ। ਉਹ ਬ੍ਰਿਕਸ਼ ਬਣ ਗਏ, ਫਿਰ ਉਹ ਲੱਗੇ ਮਿੰਤਾਂ ਦਾ ਮਹਾਰਾਜ, ਕਹਿੰਦੇ ਹੁਣ ਤਾਂ ਭਗਵਾਨ ਆਉਣਗੇ ਗਤੀ ਕਰਨ। ਉਹ ਜਿੱਥੇ ਉਖਲ ਕੱਢਿਆ ਉੱਥੇ ਦੋ ਦਰਖਤ ਸੀ, ਉਹ ਕ੍ਰਿਸ਼ਨ ਮਹਾਰਾਜ ਨੇ ਚਰਨਾਂ ਡਾਕ ਕੇ ਜਿਹੜੇ ਰੱਸੀ ਜੀ ਖਿੱਚੀ, ਉਖਲ ਵੀ ਟੁੱਟਿਆ ਗਿਆ, ਰੱਸੀ ਵੀ ਟੁੱਟ ਗਈ, ਦੌੜ ਗਿਆ। ਉਹ ਫਿਰ ਭਗਵਾਨ ਦਾ ਨਾਂ ਦਮੋਦਰ ਪੈ ਗਿਆ, ਦਮੋਦਰ। ਪਰ ਹੁਣ ਜਿਹੜੇ ਲੋਕ ਉਹ ਜਿਵੇਂ ਕਿਸੇ ਦੇ ਇਲਾਕੇ ਨੂੰ ਬਾਂਸਰੀ ਬੰਨੀ ਹੋਈ ਸੀ, ਅਤੇ ਚਾਰ ਚੋਰ ਬਹਿ ਗਏ, ਉਹ ਨਹੀਂ ਹੁਣ ਇਹ ਕਹਿੰਦਾ ਨਾਰਾਇਣ ਨਾਰਾਇਣ, ਇਹ ਨਾਰਾ ਰਿਹਾ ਨਾਰਾ ਰਿਹਾ, ਅਤੇ ਦੂਆ ਲੱਗ ਪਿਆ ਕਰਨ ਦਮੋਦਰ ਦਮੋਦਰ। ਇਹਦੇ ਲੱਕ ਨੰਬਰ ਨਹੀਂ ਹੋ ਬਾਂਸਰੀ ਪੈਸਿਆਂ ਦੀ, ਬਾਂਸਰੀ ਦੇਖੀ ਆ, ਮੈਂ ਦੇਖੀ ਸਾਡੇ ਘਰ ਹੁੰਦੇ ਉੱਤੇ ਪਈ, ਉਹ ਬੁੜੇ ਜੀ ਪੈਸੇ ਰੱਖਦੇ ਹੁੰਦੇ ਸੀ, ਪੈਸੇ ਉਹਦੇ ਪਾ ਲੈਂਦੇ, ਉਹਨੂੰ ਬਾਂਸਰੀ ਕਹਿੰਦੇ ਹੁੰਦੇ, ਉਹ ਬੁਣੀਆਂ ਹੁੰਦੀ ਸੀ ਧਾਗੇ ਦੀ। ਅਤੇ ਉਹ ਕਹਿੰਦੇ ਪਈ ਦਮੋਦਰ ਦਮੋਦਰ, ਕਿਹਦੇ ਪੇਟ ਨਾਲ ਆ, ਹਾਂਜੀ ਉਹ ਤੀਆ ਬੋਲਾ, ਹਾਂਜੀ ਕਿ ਬਿੰਦਰਾ ਬਣੇ ਬਿੰਦਰਾ ਬਣੇ, ਇਹ ਜੰਗਲ ਲਾ ਲੈਂਦੇ ਹੋ ਜੰਗਲ ਲਾ ਲੈਂਦੇ। ਚੌਥਾ ਬੋਲਿਆ ਹਰੇ ਹਰੇ, ਇਹਨੂੰ ਹਰੀ ਹਰ ਕਰ ਦਿਓ, ਮਾਰ ਦਿਓ ਅਤੇ ਖੋਲੋ, ਲੈਂਦੇ ਤਾਂ ਰੱਬ ਦਾ ਹੀ ਨਾਂ ਹੈ, ਪਰ ਚੋਰਾਂ ਦਾ ਰੱਬ ਦਾ ਨਾਂ ਲੈਣਾ ਇਸ ਤਰ੍ਹਾਂ ਦਾ। ਤਾਂ ਹੀ ਕਹਿੰਦੇ ਰਾਮ ਕਹਿਣ ਮੈਂ ਭੇਦ ਹੈ, ਕੰਮ ਇੱਕ ਵਿਚਾਰ ਸੋਈ ਰਾਮ, ਸਭੇ ਕਹੇ ਸੋਈ ਕੌਤ ਕਹਾ। ਮਾਤਾ ਲੋਈ ਨੇ ਤਿੰਨ ਵਾਰੀ ਕਹਾ ਕਿ ਮਨਬਣੀ ਸ਼ੀਰ ਦਾ ਕੋਟ ਦੂਰ ਕਰ ਦਿੱਤਾ ਸੀ, ਅਤੇ ਮੰਗਤਾ ਮੁੱਠ ਮਠਾਟੇ ਲਈ ਰਾਮ ਰਾਮ ਕਰਦਾ ਫਿਰਦਾ। ਲਾਲੇ ਰਾਮ ਦੀ ਸੌਂ ਜੇ ਘੱਟ ਤੋਲੀ ਇਹ ਝੂਠ ਬੋਲੀ, ਚੋਰ ਕੁੱਟ ਤੋਂ ਬਚਣ ਵਾਸਤੇ ਰਾਮ ਰਾਮ ਕਰਦਾ, ਰਾਮ ਦੀ ਸੌਂ ਮੈਂ ਚੋਰੀ ਨਹੀਂ ਕੀਤੀ। ਇਹ ਹੁਣ ਹੈ ਤਾਂ ਰੱਬ ਦਾ ਹੀ ਨਾਂ ਆ, ਹਾਂਜੀ ਨਾਰਾਇਣ ਵੀ ਉਹਦਾ ਨਾਂ ਹੈ, ਦਮੋਦਰ ਵੀ ਉਹਦਾ ਨਾਂ ਆ, ਬਿੰਦਰੇ ਬਣੇ ਹੈ, ਬਿੰਦਰਾਵਨ 'ਚ ਰਹਿਣ ਵਾਲਾ ਵੀ ਉਹ ਕ੍ਰਿਸ਼ਨ ਹੀ ਆ, ਅਤੇ ਹਰੀ ਨਾਮ ਵੀ ਉਹਦਾ ਹੀ ਹੈ। ਪਰ ਉੱਥੇ ਗਾ ਹਰ ਹਰ, ਇਹਨੂੰ ਹੁਣ ਹਰੀ ਹਰ ਕਰ ਦਿਓ, ਖਤਮ ਕਰ ਦਿਓ, ਖੋਲੋ ਬੰਸੀ, ਹੈਂਜੀ। ਪਰ ਇਹ ਹੈ ਕਿ ਜਿਹੜੇ ਭਗਤ ਆ ਉਹ ਨਾਂ ਲੈਂਦੇ ਸੱਚੇ ਇਰਾਦੇ ਨਾਲ, ਦੁੱਖ ਭੰਜਨ ਪੂਰਨ ਕਿਰਪਾਲ, ਦੁੱਖਾਂ ਨੂੰ ਭੰਜਨ ਨਾਸ ਕਰਨ ਵਾਲਾ ਪੂਰਨ ਆ, ਕਿਰਪਾਲੂ ਹੈ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਅਦਾ, ਵਾਰ ਵਾਰ ਮੁੜ ਮੁੜ ਕੇ ਪੁਨਾ ਪੁਨਾ ਪਰਮਾਤਮਾ ਦੇ ਨਾਵਾਂ ਦਾ ਹੀ ਸਿਮਰਨ ਕਰੋ। ਅੱਜ ਕੱਲ੍ਹ ਤਾਂ ਕਹਿੰਦੇ ਲਓ ਜੀ ਐਵੇਂ ਘੜੀ ਘੜੀ ਕਰੋਗੇ ਰੱਬ ਗੁੱਸੇ ਹੋ ਜੂਗਾ, ਆਪਣੇ ਬੱਚਿਆਂ ਨੂੰ ਦਿਨ ਰਾਤ ਨਾਤਾਂ ਹਾਕਾਂ ਮਾਰਦੇ ਹਾਂ, ਗੁੱਸੇ ਨਹੀਂ ਹੁੰਦਾ। ਪਰਮਾਤਮਾ ਆਤਮਾ ਤੋਂ ਭਿੰਨੇ ਹੈ ਨਹੀਂ, ਕੋਈ ਦੂਏ ਦਾ ਨਾਂ ਤਾਂ ਲੈਣਾ ਨਹੀਂ, ਉਹ ਆਪਣਾ ਆਤਮਾ ਸਰੂਪ ਹੀ ਹੈ। ਇਸ ਕਰਕੇ ਵਾਰ ਵਾਰ ਉਹਦੇ ਨਾਂ ਦਾ ਸਿਮਰਨ ਕਰਨ ਦਾ ਮਤਲਬ ਇਹ ਹੈ ਕਿ ਉਹ ਚੇਤੇ ਰਹੇ, ਅਤੇ ਜਿਹੜੀਆਂ ਗੱਲਾਂ ਬਾਤਾਂ ਨਿੰਦਿਆ ਚੁਗਲੀ ਝੂਠ ਹੈ ਰਸਨਾ ਜਿਹੜੇ ਸਿਮਰਨ ਕਰਦੀ ਨਾ, ਤਾਂ ਔਗਣਾਂ ਤੋਂ ਕੁਦਰਤੀ ਬਚ ਜਾਂਦੀ। ਇਸ ਵਾਸਤੇ ਉਹਦਾ ਸਿਮਰਨ ਹਰ ਵੇਲੇ ਕਰਨਾ, ਅਤੇ ਉਹ ਜੇ ਉਹ ਭੁੱਲ ਜਾਏਗਾ ਤਾਂ ਬੰਦਾ ਔਗਣ ਵੀ ਕਰੇ ਗਲਤੀ ਕਰੇਗਾ, ਜੇ ਉਹ ਚੇਤੇ ਰਹੇਗਾ ਗਲਤੀਆਂ ਤੋਂ ਵੀ ਬਚਿਆ ਰਹਿੰਦਾ। ਨਾਮ ਲੈਣ ਨਾਲ ਪਾਪ ਵੀ ਦੂਰ ਹੁੰਦੇ ਹੈ, ਰਸਨਾ ਨਿੰਦਿਆ ਨਹੀਂ ਕਰੂਗਾ, ਝੂਠ ਨਹੀਂ ਬੋਲੂਗਾ, ਕੌੜਾ ਨਹੀਂ ਬੋਲੂਗਾ, ਫਿੱਕਾ ਨਹੀਂ ਬੋਲੂਗਾ, ਗਾਲੀ ਗਲੋਚ ਨਹੀਂ ਕਰੂਗਾ, ਕਿਸੇ ਨੂੰ ਝੂਠੀ ਤੁਹਮਤ ਨਹੀਂ ਲਾਏਗਾ। ਨਾਮ ਜਪਣ ਦੇ ਫਾਇਦੇ ਹੀ ਫਾਇਦੇ ਹੈ, ਮਨ ਕਰਕੇ ਵੀ, ਬਾਣੀ ਕਰਕੇ, ਸਰੀਰ ਕਰਕੇ ਵੀ। ਵਾਰ ਵਾਰ ਪਰਮਾਤਮਾ ਨਿਰੰਕਾਰ ਦੇ ਨਾਂ ਦਾ ਸਿਮਰਨ ਕਰੋ। ਪਾਤਸ਼ਾਹ ਕਿਰਪਾ ਕਰਦੇ ਇਹ ਨਾਮ ਜਪਣ ਦਾ ਲਾਭ ਕੀ ਹੈ? ਨਾਨਕ ਜੀ ਕਾ ਇਹ ਆਧਾਰ, ਇਹ ਪਰਮੇਸ਼ਰ ਦਾ ਨਾਮ ਜੀਵਾਂ ਦਾ ਆਧਾਰ ਆਸਰਾ ਕਲਿਆਣਕਾਰੀ ਹੈ। ਜਿਵੇਂ ਹੁਣ ਕੋਈ ਡਾਕੂਆਂ ਦੇ ਹੱਥ ਆ ਜਾਏ, ਉਹ ਰਾਜੇ ਦਾ ਨਾਂ ਲਓ ਛੱਡ ਕੇ ਭੱਜ ਜਾਂਦੇ ਆ, ਇਸ ਤਰ੍ਹਾਂ ਨਾਮ ਲੈਣ ਜਿਹੜੇ ਜਮਦੂਤ ਆ ਉਹ ਵੀ ਛੱਡ ਜਾਂਦੇ ਆ। ਸੁਣ ਕੇ ਤੇਰਾ ਨਾਏ, ਤੇਰੇ ਨਾਮ ਨੂੰ ਸੁਣ ਕੇ ਉਹ ਜਮਦੂਤ ਵੀ ਭੱਜ ਜਾਂਦੇ। ਉੱਤਮ ਸਲੋਕ ਸਾਧ ਕੇ ਵਚਨ ਕਹਿੰਦੇ ਜਿਹੜੇ ਸੁਖਮਣੀ ਸਾਹਿਬ ਦੇ, ਹਾਂਜੀ ਸਾਧ ਮੈਨੇ ਸ੍ਰੇਸ਼ਟ ਪਵਿੱਤਰ ਬਚਨ ਆ, ਇਹੀ ਉੱਤਮ ਸਲੋਕ ਆ, ਇਹਦੇ ਵਿੱਚ ਰੱਖੇ ਹੋਏ। ਅਥਵਾ ਜਿਹੜੇ ਸਾਧੂਆਂ ਦੇ ਬਚਨ ਹੈ ਉਹ ਉੱਤਮ ਸਲੋਕਾਂ ਦੀ ਨਹੀਂ ਹੈ, ਇਹ ਸਲੋਕ ਉੱਤਮ ਹੈ ਕਿਉਂਕਿ ਇਹ ਜਿੰਨਾ ਸਲੋਕ ਹੈ ਇਹਦੇ 'ਚ ਸੰਤਾਂ ਮਹਾਂਪੁਰਖਾਂ ਦੀ ਉਸਤਤੀ ਰੂਪੀ ਬਚਨ ਕਹੇ, ਵਡਿਆਈ ਕੀਤੀ ਹੈ ਬੰਦਗੀ ਵਾਲਿਆਂ ਦੀ, ਮਹਾਂਪੁਰਖਾਂ ਦੀ ਵਡਿਆਈ ਕੀਤੀ ਹੈ। ਉਮਲੀਕ ਲਾਲੇ ਰਸ, ਇਸ ਵਾਸਤੇ ਕਹਿੰਦੇ ਇਹ ਜਿਹੜੇ ਸਲੋਕ ਇਹ ਬੜੇ ਅਲੌਕਿਕ ਆ, ਉੱਤਮ ਆ, ਸ੍ਰੇਸ਼ਟ ਆ। ਹਾਂਜੀ ਸਾਧ ਵਸਤੂ ਭਾਵ ਕੀ ਆ? ਆਤਮਾ ਵਸਤੂ, ਉਹਦੀ ਪ੍ਰਾਪਤੀ ਕਰਾਉਣ ਵਾਲੇ ਇਹ ਪਵਿੱਤਰ ਬਚਨ ਆ ਸੁਖਮਨੀ ਸਾਹਿਬ। ਇਹ ਜਿਹੜੇ ਪਵਿੱਤਰ ਬਚਨ ਆ ਲਾਲਾਂ ਰਤਨਾਂ ਵਾਂਗੂ ਬੜੇ ਅਮੋਲਕ ਆ, ਬੜੇ ਬੇਕੀਮਤੇ ਆ। ਸੁਨਤ ਕਮਾਵਤ ਹੋ ਤਾਂ ਉਧਾਰ, ਆਪ ਤਰੈ ਲੋਕ ਹੈ ਨਿਸਤਾਰ। ਜਿਹੜਾ ਇਹਨਾਂ ਪਵਿੱਤਰ ਬਚਨਾਂ ਨੂੰ ਸ਼ਰਧਾ ਨਾਲ ਸ਼ਰਵਣ ਕਰੇਗਾ ਅਤੇ ਇਹਨਾਂ ਦੀ ਕਮਾਈ ਕਰੇਗਾ, ਉਸ ਦਾ ਆਧਾਰ ਹੋ ਜਾਏਗਾ, ਉਹਦੀ ਕਲਿਆਣ ਹੋ ਜਾਏਗੀ। ਉਹ ਗੁਰੂ ਪਿਆਰ ਆਪ ਵੀ ਤਰ ਜਾਏਗਾ, ਹੋਰ ਜਿਹੜੇ ਅਧਿਕਾਰੀ ਪੁਰਸ਼ ਆ ਉਹਨਾਂ ਨੂੰ ਵੀ ਤਾਰ ਲਏਗਾ। ਆਪ ਤਰੈ ਲੋਕ ਹਨ, ਆਪ ਵੀ ਤਰ੍ਹਾਂ ਲੋਕ ਹੈ। ਕਿਹੜੇ ਲੋਕ? ਜਿਹੜੇ ਅਧਿਕਾਰੀ ਆ, ਸਾਰੀ ਦੁਨੀਆ ਥੋੜ੍ਹੀ ਹੁੰਦੀ ਹੈ, ਜਿਹੜਾ ਅਧਿਕਾਰੀ ਹੁਕਮ ਮੰਨਦਾ ਉਹਨੇ ਹੀ ਤਰਨਾ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਇਹ ਸੁਖਮਨੀ ਸਾਹਿਬ ਦੀ ਪਰਮ ਪਵਿੱਤਰ ਬਾਣੀ ਦਾ ਪਾਠ ਕਰਦਿਆਂ ਕਰਦਿਆਂ ਜਿਨ੍ਹਾਂ ਦਾ ਮਨ ਵਿੱਚ ਪਰਮਾਤਮਾ ਦਾ ਰੰਗ ਪਿਆਰ ਲੱਗ ਗਿਆ, ਕਹਿੰਦੇ ਉਹ ਜਿਹੜੇ ਗੁਰਮੁਖ ਪਿਆਰ, ਉਹਨਾਂ ਦਾ ਜੀਵਨ ਸਫਲ ਹੋ ਗਿਆ, ਉਹਨਾਂ ਦੀ ਸੰਗਤ ਕਰਨੀ ਵੀ ਸਫਲ ਆ। ਜਿਹੜੇ ਬੰਦਗੀ ਕਰਦੇ, ਧੰਨ ਧੰਨ ਬਾਬਾ ਬੀਰ ਮਦਾਸ ਜੀ 25 ਸੁਖਮਨੀ ਸਾਹਿਬ ਰੋਜ਼ ਕਰਦੇ ਸੀ, ਅਤੇ ਉੱਥੇ ਨਸਲਪੁਰ ਗਏ, ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਬ੍ਰਹਮ ਗਿਆਨੀ ਦਰਸ਼ਨ ਕਰਨ, ਉੱਥੇ ਇੱਕ ਬਜ਼ੁਰਗ ਬੈਠੇ ਸੀ, ਉਹ ਕਹਿੰਦੇ ਅਸੀਂ ਉੱਥੇ ਬਾਬਾ ਬੀਰ ਮਦਾਸ ਜੀ ਕੋਲ ਚਲ ਗਏ। ਕਹਿਣ ਲੱਗੇ ਕਿੱਥੋਂ ਆਏ? ਕਹਿੰਦੇ ਉੱਥੇ ਨਸਲਪੁਰੋਂ ਆਏ। ਕਹਿੰਦੇ ਹੁਣ ਸਾਡੇ ਕੋਲ ਨਾ ਆਇਆ ਕਰੋ, ਉੱਥੇ ਸੰਤ ਬਾਬਾ ਅਜੀਤ ਸਿੰਘ ਉਹਨਾਂ ਦੇ ਦਰਸ਼ਨ ਕਰ ਲਿਆ ਕਰੋ, ਸਾਡਾ ਹੀ ਰੂਪ ਹੈ, ਇੱਥੇ ਕਿਤੇ ਆਏ ਗਏ ਨਹੀਂ ਆਪਣੀ ਅੰਤਰਜਮਤਾ ਨੂੰ। ਫਿਰ ਕਹਿੰਦੇ ਮੈਂ ਇੱਕ ਵਾਰੀ ਗਿਆ ਅਤੇ ਕਹਿਣ ਲੱਗੇ ਕਿ ਗੁਰਮੁਖੀ ਪੜ੍ਹ ਲੈਂਦੇ ਹਾਂ। ਕਹਿੰਦੇ ਹਾਂਜੀ। ਕਹਿੰਦੇ ਪੰਜ ਗ੍ਰੰਥੀ ਸਾਹਿਬ ਲਿਆਓ, ਰੀਲ ਅਤੇ ਪ੍ਰਕਾਸ਼ ਮਨ ਕੀਤੀ। ਕਹਿੰਦੇ ਸੁਖਮਨੀ ਸਾਹਿਬ ਦਾ ਪਾਠ ਸੁਣਾਓ। ਕਹਿੰਦੇ ਮੈਂ ਸੁਖਮਨੀ ਸਾਹਿਬ ਪਾਠ ਕਰਨ ਲੱਗ ਪਿਆ ਬਜ਼ੁਰਗ ਦੱਸਦੇ, ਅਤੇ ਬਾਬਾ ਜੀ ਪਹਿਲਾਂ ਚਰਨਾਂ ਭਰ ਸੀ, ਫੇ ਅਤੇ ਪੱਬਾਂ ਭਰ ਹੋ ਗਏ, ਫੇ ਬੂਠੇ ਭਰਨ, ਬ੍ਰਹਮ ਗਿਆਨੀ ਦੀ ਅਸ਼ਟਪਦੀ। ਕਹਿੰਦੇ ਬਸ ਸੁਖ ਆਸਣ ਕਰ ਦਿਓ। ਕਹਿੰਦੇ ਮਹਾਰਾਜ ਪੂਰਾ ਪਾਠ ਹੋ ਜਾਏ। ਕਹਿੰਦੇ ਨਹੀਂ, ਧੰਨ ਗੁਰੂ ਅਰਜਨ ਸਾਹਿਬ ਸਾਹਮਣੇ ਆ ਕੇ ਖੜ ਗਿਆ ਆ, ਹੁਣ ਤੇਜ਼ ਨਹੀਂ ਚੱਲਿਆ ਜਾਂਦਾ। ਅੱਠਵੀਂ ਅਸ਼ਟਪਦੀ 'ਤੇ ਆ ਗਿਆ ਧੰਨ ਧੰਨ ਬਾਬਾ ਬੀਰਮਦਾ, ਉਹਨਾਂ ਤੋਂ ਇਹ ਕਾਰ ਸੇਵਾ ਚੱਲੀ ਹੈ। ਬਾਬਾ ਗੁਰਮੁਖ ਸਿੰਘ 14 ਸਾਲ ਉਹਨਾਂ ਦੀ ਸੇਵਾ ਕੀਤੀ, ਇਹ ਬਖਸ਼ਾਂ ਲਈਆਂ। ਇਸ ਤਰ੍ਹਾਂ ਮਾਤਾ ਜੀ ਹੋਣੀ ਉਹ ਸੇਵਾ ਕਰਦੇ ਸੀ, ਅਤੇ ਬਾਬਾ ਜੀ ਦੀ ਅਸਥਾਨ ਦੀ 40 ਸਾਲ ਮਾਤਾ ਜੀ ਨੇ ਸੇਵਾ ਨਿਭਾਈ, ਮਾਤਾ ਜੀ ਹੋਣੀ ਨੇ। ਅਤੇ ਜਿਹੜਾ ਮੁਰਦਾ ਬਣ ਕੇ ਸੇਵਾ ਕਰਦਾ, ਆਪਣੀ ਹੋਂਦ ਮਿਟਾ ਕੇ ਉਹਦੀ ਸੇਵਾ ਦਰਗਾਹ 'ਚ ਪ੍ਰਵਾਨ ਹੁੰਦੀ, ਉਹਨਾਂ ਦਾ ਜੀਵਨ ਵੀ ਸਫਲ ਆ, ਉਹਨਾਂ ਦੀ ਸੰਗਤ ਵੀ ਸਫਲ ਆ। ਕਿਨ੍ਹਾਂ ਦੀ ਜਾ ਕੇ ਮਨ ਲਾਗਾ ਰੰਗ, ਜਿਨ੍ਹਾਂ ਦੇ ਮਨ 'ਚ ਪਰਮਾਤਮਾ ਦੇ ਪਿਆਰ ਦਾ ਰੰਗ ਲੱਗ ਗਿਆ, ਉਹਨਾਂ ਦਾ ਜੀਵਨ ਸਫਲ ਆ, ਉਹਨਾਂ ਦੀ ਸੰਗਤ ਕਰਨ ਵੀ ਸਫਲ ਆ। ਜੈ ਜੈ ਸ਼ਬਦ ਅਨਾਹਦ ਵਾਜੈ, ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ। ਜਿਹੜੇ ਗੁਰਮੁਖ ਪਿਆਰੇ ਇਹ ਪਰਮ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਰੋਜ਼ਾਨਾ ਨਿੱਤ ਨੇਮਨਾ ਕਰਦੇ ਆ, ਪਾਤਸ਼ਾਹ ਕਹਿੰਦੇ ਆ, ਉਹਨਾਂ ਦੀ ਫੇ ਜੈ ਜੈਕਾਰ ਹੁੰਦੀ ਹੈ। ਜੈ ਜੈਕਾਰ ਸ਼ਬਦਾਂ ਦੇ ਅਨਾਹਦ ਮੈਨੇ, ਇੱਕ ਰਸ ਵਾਜੇ ਵੱਜਦੇ ਆ। ਅਤੇ ਸੁਖਮਨੀ ਸਾਹਿਬ ਦਾ ਪਾਠ ਸੁਣ ਸੁਣ ਕੇ ਮਨ ਵਿੱਚ ਜਿਹੜੇ ਗੁਰਮੁਖ ਪਿਆਰੇ ਆਨੰਦ ਨੂੰ ਧਾਰਨ ਕਰਦੇ ਆ, ਅਤੇ ਉਹਨਾਂ ਗੁਰਮੁਖਿਆ ਪਿਆਰਿਆਂ ਦੇ ਹਿਰਦੇ 'ਚ ਪਰਮਾਤਮਾ ਗਾਜਿਆ ਮੈਨੇ ਪ੍ਰਗਟ ਹੋ ਜਾਂਦਾ। ਇਹ ਬਾਣੀ ਐਸੀ ਮਹਾਨ ਬਾਣੀ ਹੈ, ਪਰਮ ਪਵਿੱਤਰ ਬਾਣੀ। ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ ਹੈ। ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ, ਨਾਨਕ ਉਧਰੇ ਤਿਨਕਾ ਸਾਥੇ। ਜਿਹੜੇ ਸ਼ਰਧਾ ਨਾਲ ਪ੍ਰੇਮ ਨਾਲ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ, ਪਾਤਸ਼ਾਹ ਕਹਿੰਦੇ ਅਸਲੀ ਮਹਾਂਤ ਮੈਨੇ ਉਹੀ ਮਹਾਤਮਾ ਹੈ, ਉਹਨਾਂ ਦੇ ਮੱਥੇ ਦੇ ਹਾਂਜੀ ਅਗਰ ਭਾਲ ਭਾਵ ਨਿਰੰਕਾਰ ਪਰਮੇਸ਼ਰ ਜਿਹੜਾ ਆ ਕੇ ਪ੍ਰਗਟ ਹੋ ਜਾਂਦਾ ਦਸਵੇਂ ਦੁਆਰ ਦੇ ਵਿੱਚ, ਉਹ ਸਾਖਿਆਤ ਹੋ ਜਾਂਦਾ। ਪ੍ਰਗਟੇ ਗੋਪਾਲ ਗੋ ਪ੍ਰਿਥਵੀ ਦਾ ਪਾਲ ਪਾਲਕ ਰੱਖੇ, ਪ੍ਰਗਟ ਹੋ ਜਾਂਦਾ ਮਹਾਂਤ ਕਹਿ ਮੱਥੇ, ਜਿਹਨਾਂ ਮਹਾਤਮਾ ਦੇ ਮੱਥੇ ਦੇ ਸ੍ਰੇਸ਼ਟ ਭਾਗ ਆ, ਅਸਲੀ ਮਹਾਤਮਾ ਵੀ ਉਹੀ ਹੈ। ਇਸ ਵਾਸਤੇ ਜਿਹੜੇ ਸ੍ਰੀ ਸੁਖਮਨੀ ਪਾਠ ਕਰਦੇ ਆ, ਉਹਨਾਂ ਦੇ ਮੱਥੇ ਦੇ ਅਗਰ ਭਾਗ ਦਸਵੇਂ ਦੁਆਰ ਵਿੱਚ ਗੋਪਾਲ ਪ੍ਰਗਟ ਹੋ ਜਾਂਦਾ। ਨਾਨਕ ਉਧਰੇ ਤਿਨਕਾ ਸਾਥੇ, ਪਾਤਸ਼ਾਹ ਕਹਿੰਦੇ ਜਿਹੜੇ ਉਹਨਾਂ ਦੇ ਸਾਥੀ ਆ, ਨਾਲ ਰਹਿਣ ਵਾਲੇ ਆ, ਉਹ ਵੀ ਉਧਰੇ ਮੈਨੇ ਤਰ ਜਾਂਦੇ ਆ, ਉਹਨਾਂ ਦੀ ਵੀ ਕਲਿਆਣ ਹੋ ਜਾਂਦੀ। ਸਰਨ ਯੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭਾਪ ਮਲਾਏ, ਉਹ ਨਿਰੰਕਾਰ ਪਰਮੇਸ਼ਰ ਜਿਹੜਾ ਉਹਦੀ ਸ਼ਰਨ ਆਉਂਦਾ, ਉਹਦੀ ਰੱਖਿਆ ਕਰਨ ਲਈ ਸ਼ਰਨ ਯੋਗ ਆ, ਰੱਖਿਆ ਕਰਨ ਦੇ ਯੋਗ। ਜਦੋਂ ਕਹਿੰਦੇ ਅਸੀਂ ਐਸਾ ਬਚਨ ਸੁਣ ਕੇ ਮਹਾਰਾਜ ਦੀ ਸ਼ਰਨ ਆ ਗਿਆ, ਪਰਮਾਤਮਾ ਨਿਰੰਕਾਰ ਪਰਮੇਸ਼ਰ ਦੀ ਕਰ ਕਿਰਪਾ ਪ੍ਰਭਾਵ ਮਿਲਾਏ, ਨਿਰੰਕਾਰ ਪਰਮੇਸ਼ਰ ਨੇ ਫਿਰ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਮਿਲਾ ਲਿਆ ਹੈ। ਕਹਿੰਦੇ ਬਾਬਾ ਆਨੰਦ ਸਿੰਘ ਮਹਾਰਾਜ ਦੇ ਰਾਂ ਵਾਲੇ ਬੈਠੇ ਸੀ, ਅਤੇ ਕਲਯੁਗ ਕਿਸ ਹਾਂਜੀ ਵੇਲੇ ਦਾ ਰੂਪ ਧਾਰ ਕੇ ਆ ਗਿਆ, ਸ਼ਰਾਰਤਾਂ ਕਰੇ, ਅਤੇ ਇਹਦੇ ਮਹਾਰਾਜ ਦੇਖਿਆ ਅਤੇ ਸਾਹਮਣੇ ਦੂਆ ਰੂਪ ਧਾਰ ਕੇ ਆ ਗਿਆ, ਇਹਦੇ ਡੰਡਾ ਚੱਕਿਆ ਭੱਜ ਲਿਆ। ਕਹਿੰਦੇ ਕੌਣ ਹੈ? ਮੈਂ ਕਲਯੁਗ। ਕਹਿੰਦੇ ਤੁਸੀਂ ਨਾਮ ਬਾਣੀ ਦਾ ਪਰਵਾਹ ਚਲਾ ਕੇ ਲੋਕਾਂ ਨੇ ਉੱਧਰ ਲਾਈ ਜਾਂਦੇ, ਮੇਰਾ ਰਾਜ ਆ ਹਾਂਜੀ, ਅਤੇ ਮੈਂ ਵਿਘਨ ਪਾਉਣ ਆਇਆ ਸੀ। ਕਹਿੰਦੇ ਹੁਣ ਭੱਜ ਕਿਉਂ ਚੱਲੇ ਹਾਂ? ਕਹਿੰਦੇ ਸੁਖਮਨੀ ਸਾਹਿਬ ਦਾ ਪਾਠ ਜਿੱਥੇ ਹੁੰਦਾ ਮੈਨੂੰ ਸੇਕ ਆਉਂਦਾ, ਮੈਂ ਉੱਥੋਂ ਭੱਜ ਲਿਆ। ਬਾਬਾ ਜੀ ਕਹਿਣ ਲੱਗੇ ਚੰਗਾ ਤੂੰ ਜਾਂਦਾ, ਆਪਣਾ ਨੁਕਸ਼ਾ ਇਲਾਜ ਵੀ ਦੱਸ ਗਿਆ ਕਿ ਜਿੱਥੇ ਸੁਖਮਨੀ ਉੱਥੇ ਕਲਯੁਗ ਦਾ ਪ੍ਰਭਾਵ। ਉੱਥੇ ਫਿਰ ਬਾਬਾ ਜੀ ਨੇ ਅਖੰਡ ਸੁਖਮਨੀ ਸਾਹਿਬ ਦਾ ਪਾਠ ਚਲਾ ਦਿੱਤਾ, ਫਿਰ ਦਿਨ ਰਾਤ ਬੰਦ ਕਰਨਾ ਹੀ। ਇਹ ਐਸੀ ਬਾਣੀ ਸੁੱਖਾਂ ਦੀ ਬਾਣੀ ਹੈ, ਸੁੱਖਾਂ ਦਾ ਪ੍ਰਕਾਸ਼ ਕਰਦੀ। ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ। ਧੰਨ ਧੰਨ ਬਾਬਾ ਗੁਰਮੁਖ ਸਿੰਘ ਸਾਹਿਬ ਜੀ। ਕਹਿੰਦੇ ਉਹਨਾਂ ਦੇ ਆਪਣੇ ਘਰੋਂ ਮਾਤਾ ਜੀ ਸੀਗੇ, ਦਸ ਸ੍ਰੀ ਸੁਖਮਨੀ ਸਾਹਿਬ ਰੋਜ਼ ਕਰਦੇ ਸੀ, ਪਿਛਲੀਆਂ ਵੀ ਕਮਾਈਆਂ ਹੁੰਦੀਆਂ, ਅਤੇ ਚਾਲੀਵੇਂ ਦਿਨ ਉਹਨਾਂ ਨੂੰ ਸਾਖਿਆਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਰਸ਼ਨ ਹੋ ਗਏ ਸੀ। ਇਹ ਹੈ ਸ਼ਰਧਾ ਭਗਤੀ ਦੀਆਂ ਗੱਲਾਂ। ਮਿਟ ਗਏ ਬੈਰ ਭੈ ਸਭਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ। ਜਿਸ ਵੇਲੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਦੀ ਸੱਚੀ ਸੰਗਤ 'ਚ ਬਹਿ ਕੇ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਂ ਲੈਣ ਲੱਗ ਪਏ, ਉਸ ਵੇਲੇ ਫਿਰ ਹਾਂਜੀ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਗਏ, ਨਿਮਰਤਾ ਆ ਗਈ, ਗਰੀਬੀ ਆ ਗਈ, ਹਲੀਮੀ ਆ ਗਈ, ਅਤੇ ਮਨ ਵਿੱਚੋਂ ਜਿੰਨੇ ਬੈਰ ਭਾਵ ਸੀ ਮਿਟ ਗਏ। ਹੁਣ ਦੇਖੋ ਵਜ਼ੀਰ ਖਾਨ ਨੂੰ ਜਲੋਧਰ ਦਾ ਰੋਗ ਸੀ, ਜਹਾਂਗੀਰ ਦਾ ਵਜ਼ੀਰ ਸੀ, ਉਹ ਗੁਰਸਿੱਖ ਉੱਥੋਂ ਸੁਖਮਨੀ ਸਾਹਿਬ ਪਾਠ ਕਰਦਾ ਲੰਘਿਆ, ਜਿੰਨਾ ਚਿਰ ਆਵਾਜ਼ ਪੈਂਦੀ ਰਹੀ ਮਨ ਨੂੰ ਸ਼ਾਂਤੀ ਆਈ। ਫੋਨ ਫਿਰ ਬੁਲਾਇਆ, ਕਹਿੰਦੇ ਵੀ ਮੈਂ ਪੱਕੀ ਤਨਖਾਹ ਲਾ ਦਿੰਦਾ, ਮੈਨੂੰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਸੁਣਾ। ਉਹ ਕਹਿੰਦੇ ਤਨਖਾਹ ਦੀ ਲੋੜ ਨਹੀਂ, ਉਹਨੇ ਰੋਜ਼ ਸੁਖਮਨੀ ਪਾਠ ਸੁਣਾਉਣਾ ਅਤੇ ਉਹਨਾਂ ਨੂੰ ਬੜਾ ਸੁੱਖ ਰਹਿਣਾ। ਕਹਿੰਦੇ ਪੱਕਾ ਰੋ, ਕਹਿੰਦੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਆ, ਉਹਨਾਂ ਦੇ ਚਰਨਾਂ 'ਚ ਬੇਨਤੀ ਕਰ। ਉਹ ਫਿਰ ਇੱਥੇ ਆਇਆ ਅਤੇ ਸਰੋਵਰ ਦੀ ਕਾਰ ਸੇਵਾ ਚੱਲਦੀ ਸੀ, ਬਾਬਾ ਬੁੱਢਾ ਸਾਹਿਬ ਦੀ ਬੇਰੀ ਜਿਹੜੀ ਇੱਥੇ ਇਸ ਪਾਸੇ ਸੇਵਾ ਕਰਾ ਰਹੇ ਸੀ। ਕਹਿੰਦੇ ਸਾਡੇ ਘਰ ਦੇ ਤਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹਾਂਜੀ ਮੁੱਖ ਸੇਵਾਦਾਰ ਬਾਬਾ ਬੁੱਢਾ ਸਾਹਿਬ ਹੀ ਆ, ਉਹੀ ਕਿਰਪਾ ਕਰਦੇ ਆ, ਅਸੀਂ ਤਾਂ ਉਹਨਾਂ ਦੀ ਰਾਏ ਬਿਨਾਂ ਕੋਈ ਕਾਰਜ ਕਰਦੇ ਨਹੀਂ, ਸਾਡੇ ਉਹ ਦਾਦਿਆਂ ਪੜਦਾਦਿਆਂ ਦੇ ਸਮਾਨ ਆ, ਮਹਾਂਪੁਰਖ ਆ, ਉਹਨਾਂ ਨੂੰ ਬੇਨਤੀ ਕਰੋ। ਅਤੇ ਬਾਬਾ ਜੀ ਨੇ ਕਾਰ ਦਾ ਟੋਕਰਾ ਚੱਕਿਆ ਸੀ, ਜਿਹੜੇ ਆ ਕੇ ਲੱਗਾ ਬੇਨਤੀ ਕਰਨ, ਉਹਨੇ ਢਿੱਡ 'ਤੇ ਟੋਕਰਾ ਮਾਰਿਆ, ਉਹ ਕਲਾ ਖੁੱਲ੍ਹ ਗਈ, ਸਾਰਾ ਗੰਦ ਫਿਰ ਨਿਕਲ ਗਿਆ ਅਤੇ ਰਾਜੀ ਹੋ ਗਿਆ, ਅਤੇ ਸਦਾ ਵਾਸਤੇ ਗੁਰੂ ਘਰ ਦਾ ਉਹ ਪ੍ਰੇਮੀ ਬਣ ਗਿਆ ਸੀ। ਇਸ ਤਰ੍ਹਾਂ ਸ਼੍ਰੀ ਮਨ ਸੰਤ ਬਾਬਾ ਸੁੰਦਰ ਸਿੰਘ ਮਹਾਰਾਜ ਪਿੰਡਰਾਂ ਵਾਲੇ ਬ੍ਰਹਮ ਗਿਆਨੀ ਕਿਸੇ ਪ੍ਰੇਮ ਨੂੰ ਜਲੋਧਰ ਹੋ ਗਿਆ, ਕਹਿੰਦੇ ਮਹਾਰਾਜ ਜਲੋਧਰ ਹੋ ਗਿਆ। ਮਹਾਂਪੁਰਖ ਕਹਿੰਦੇ ਵੀ ਵਜ਼ੀਰ ਖਾਂ ਜਲੋਧਰ ਹਟਿਆ ਸੀ, ਸੁਖਮਨੀ ਸਾਹਿਬ ਪੜਿਆ ਗਾ। ਉਹ ਕਹਿੰਦਾ ਜੀ ਬੜੀਆਂ ਸੁਖਮਨੀਆਂ ਪੜ੍ਹੀਆਂ, ਕੁਛ ਵੀ ਨਹੀਂ ਹੁੰਦਾ। ਉਹ ਕਹਿੰਦੇ ਗਾਂ ਬਾਣੀ ਦੇ ਪ੍ਰਤੀ ਨਹੀਂ ਬੋਲਣ। ਸੰਤ ਮਹਾਂਪੁਰਸ਼ਾਂ ਨੇ ਆਪਣੇ ਅਤੇ ਉਹਦਾ ਰੋਗ ਲੈ ਲਿਆ, ਉਹ ਰਾਜੀ ਹੋ ਗਿਆ। ਫਿਰ ਉਹ ਸਰਿੰਜਾਂ ਨਾਲ ਪਾਣੀ ਕੱਢਣਾ 8-8 ਕਿਲੋ, ਹਾਂਜੀ ਉਹ ਆਨੰਦ ਸਰੂਪ ਸੀਗੇ ਅਤੇ ਕਹਿਣ ਲੱਗੇ ਮਹਾਰਾਜ ਭਾਈ ਅਤੇ ਤੁਹਾਨੂੰ ਚੈੱਕ ਕਰਨਾ, ਜਿਹੜੇ ਦੇਖਿਆ ਉਹ ਨਾਮ ਬਾਣੀ ਦੀ ਤੁਹਾਨੂੰ ਘਰ ਸੁਣਾਈ ਦੇਵੋ। ਹਾਂਜੀ ਕਹਿੰਦੇ ਮਹਾਰਾਜ ਇੱਥੇ ਤਾਂ ਬਿਮਾਰੀ ਕੋਈ ਦੀਦੀ ਨਹੀਂ, ਹਾਂਜੀ ਇਹ ਨਾਮ ਹੀ ਦੀ ਤੁਹਾਨੂੰ ਆਉਂਦੀ ਹੈ। ਕਹਿੰਦੇ ਵੀ ਤੁਸੀਂ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਾਸਕੂ ਆਉਣੇ ਵਾਲਿਆਂ ਦੀ ਸੰਗਤ ਕੀਤੀ ਹੈ, ਇਸੇ ਕਰਕੇ ਤੁਹਾਨੂੰ ਸੁਣਾਈ ਦੇ ਰਹੀ ਹੈ, ਤੁਹਾਡੇ ਆਪਣੇ ਅੰਦਰ ਵੀ ਇਹ ਧੁਨ ਹੈ, ਸੋ ਇਸ ਕਰਕੇ ਅੰਮ੍ਰਿਤ ਨਾਮ ਸਾਧ ਸੰਗ ਲੈਣ। ਇਹ ਅੰਮ੍ਰਿਤ ਰੂਪੀ ਜਿਹੜਾ ਨਾਮ ਆ ਉਹ ਸੰਗਤ ਵਿੱਚ ਬਹਿ ਕੇ ਲੈਂਦੇ ਆ ਅਤੇ ਸਾਰਿਆਂ ਦੀ ਧੂੜੀ ਬਣਨਾ, ਉਹਨਾਂ ਦੇ ਮਨ 'ਚੋਂ ਵੈਰ ਵਿਰੋਧ ਈਰਖਾ ਸਭ ਖਤਮ ਹੋ ਜਾਂਦੀ। ਸੋ ਪ੍ਰਸੰਨ ਭੈ ਗੁਰਦੇਵ, ਪੂਰਨ ਹੋਈ ਸੇਵਕੀ ਸੇਵ। ਗੁਰਦੇਵ ਗੁਰੂ ਜੋ ਦੇਵ ਪ੍ਰਕਾਸ਼ ਰੂਪ, ਇੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗੁਰਦੇਵ ਕਿਹਾ। ਕਹਿੰਦੇ ਉਹ ਸਾਡੇ 'ਤੇ ਪ੍ਰਸੰਨ ਹੋ ਗਏ, ਖੁਸ਼ ਹੋ ਗਏ, ਇਸ ਵਾਸਤੇ ਸਾਡੀ ਜਿਹੜੀ ਸੇਵਾ ਕੀਤੀ ਸੀ ਸੁਖਮਨੀ ਸਾਹਿਬ ਬਾਣੀ ਉਚਾਰਨ ਦੀ, ਗੁਰੂ ਗ੍ਰੰਥ ਸਰੂਪ ਤਿਆਰ ਕਰਨ ਦੀ, ਹਰਿਮੰਦਰ ਸਾਹਿਬ ਸਰੋਵਰ ਦੀ, ਜਿੰਨੀਆਂ ਵੀ ਸੇਵਾ ਹੋਰ ਆਰੰਭ ਕੀਤੀਆਂ, ਸੰਗਤ ਪੰਗਤ ਲੰਗਰ ਕਥਾ ਕੀਰਤਨ ਦੀਵਾਨ ਨਾਮ ਅਭਿਆਸ ਸਾਰੀ ਪੂਰੀ ਹੋ ਗਈ, ਸਫਲ ਹੋ ਗਈ ਹੈ। ਪੂਰਨ ਹੋਈ ਸੇਵਕੀ ਸੇ, ਸੇਵਕਾਂ ਦੀ ਆਰੰਭੀ ਹੋਈ ਸੇਵਾ ਪੂਰੀ ਹੋ ਗਈ ਹੈ। ਆਲ ਜੰਜਾਲ ਵਕਾਰ 'ਤੇ ਰਹਿਤੇ, ਰਾਮ ਨਾਮ ਸੁਣ ਰਸਨਾ ਕਹਿਤੇ। ਆਲ ਜੰਜਾਲ ਜਿਹੜੇ ਘਰ ਦੇ ਧੰਦੇ ਸੀਗੇ, ਹੋਰ ਕਈ ਤਰ੍ਹਾਂ ਦੇ ਦੋਸ਼ ਸੀ, ਵੈ ਵਕਾਰ ਸੀਗੇ, ਇਹ ਪੰਜੇ ਵਕਾਰ ਸੀ, ਇਹਨਾਂ ਤੋਂ ਵੀ ਕਹਿੰਦੇ ਰਹਿਤ ਹੋ ਗਏ। ਇਸ ਵੇਲੇ ਕਹਿੰਦੇ ਅਸੀਂ ਹਰ ਵੇਲੇ ਪਰਮਾਤਮਾ ਪਰਮੇਸ਼ਰ ਨਾਮ ਨੂੰ ਸੁਣਦੇ ਹਾਂ, ਕੰਨਾਂ ਨਾਲ ਅਤੇ ਰਸਨਾ ਨਾਲ ਕਹਿੰਦੇ ਵੀ ਹਾਂ। ਰਾਮ ਨਾਮ ਸੁਣ ਰਸਨਾ ਕਹਿ, ਰਾਮ ਦੇ ਨਾਮ ਨੂੰ ਸੁਣਦੇ ਹਾਂ, ਰਸਨਾ ਕਹਿਤੇ, ਕੰਨਾਂ ਨਾਲ ਸੁਣਦੇ ਹਾਂ, ਰਸਨਾ ਨਾਲ ਕਹਿੰਦੇ ਹਾਂ। ਹੁਣ ਜਿਹੜੇ ਵਾਲ ਜੰਜਾਲ ਘਰ ਦੇ ਜੰਜਾਲ ਸੀ, ਫਸੇ ਹੋਏ ਸੀ, ਵਕਾਰ ਪੰਜੇ ਸੀਗੇ, ਇਹਨਾਂ ਤੋਂ ਵੀ ਰਹਿਤ ਹੋ ਗਏ, ਤੁਹਾਡੀ ਕਿਰਪਾ ਹੋ ਗਈ ਹੈ। ਹੁਣ ਤਾਂ ਹਰ ਵੇਲੇ ਪਰਮਾਤਮਾ ਦਾ ਨਾਮ ਸੁਣਦੇ ਹਾਂ, ਰਸਨਾ ਨਾਲ ਵੀ ਕਹਿੰਦੇ ਹਾਂ। ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨੇ ਵੀ ਖੇ ਬਿਮਾਰੀ। ਕਰ ਪ੍ਰਸਾਦ ਸੱਚੇ ਪਾਸ਼ਾਹ, ਕਿਰਪਾ ਕਰਨ ਵਾਲੇ ਪਰਮਾਤਮਾ ਨੇ ਸਾਡੇ 'ਤੇ ਕਿਰਪਾ ਕੀਤੀ, ਸਾਡੇ 'ਤੇ ਦਇਆ ਧਾਰੀ ਹੈ। ਸਤਿਗੁਰ ਸੱਚੇ ਪਾਸ਼ਾਹ ਕਿਰਪਾ ਕੀਤੀ, ਸਾਡੇ 'ਤੇ ਦਇਆ ਕੀਤੀ ਹੈ, ਹਿੰਦੁਸਤਾਨ ਦੀ ਰੱਖਿਆ ਕੀਤੀ, ਆਪਣਾ ਸੀਸ ਵਾਰਤਾ ਨੌਵੇਂ ਪਾਤਸ਼ਾਹ ਨੇ। ਇਸ ਵਾਸਤੇ ਆਪ ਤੱਤੀਆਂ ਤੋਂ ਵੀ ਇਹਦੇ ਬਹਿ ਕੇ ਸਾਡੇ 'ਤੇ ਕਿਰਪਾ ਕਰ ਗਿਆ, ਦੁੱਖਾਂ ਨੂੰ ਸ਼ਾਂਤੀ ਦੇਣ ਲਈ ਆਪ ਤੱਤੀਆਂ ਤੋਂ ਇਹਨੂੰ ਬਹਿ ਕੇ ਰੇਤੇ ਪਵਾ ਲੈ। ਸੱਚੇ ਪਾਤਸ਼ਾਹ ਕਹਿੰਦੇ ਆ ਇਹ ਸੁਖਮਣੀ ਰੂਪੀ ਖੇਪ ਜਿਹੜੀ ਤੋੜ ਓੜਕ ਨਿਭ ਗਈ ਹੈ, ਅਤੇ ਪਾਤਸ਼ਾਹ ਕਹਿੰਦੇ ਆ ਇਹ ਸਾਡੀ ਭਗਤੀ ਰੂਪੀ ਸੁਖਮਨੀ ਸਾਹਿਬ ਦੀ ਬਾਣੀ ਰੂਪ ਕੇ ਓੜਕ ਨਿਭ ਗਈ ਹੈ। ਹੁਣ ਅੱਗੀਆਂ ਜਿਹੜੀਆਂ ਚਾਰ ਪੌੜੀਆਂ ਆਉਣਗੀਆਂ ਉਹਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰਨ ਦਾ ਮਹੱਤਵ ਦੱਸਣਗੇ ਮਹਾਰਾਜ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਇਹ ਸੰਤ ਜਨੋ, ਮਹਾਤਮਾ ਜਨੋ, ਗੁਰਮੁਖ ਪਿਆਰਿਓ, ਸੰਤ ਰੂਪੀ ਮਿੱਤਰੋ, ਮਹਾਂਪੁਰਖੋ, ਸਾਵਧਾਨ ਹੋ ਕੇ ਇਕਾਗਰ ਚਿੱਤ ਕਰਕੇ, ਮਨ ਨੂੰ ਇਕਾਗਰ ਕਰਕੇ ਨਿਰੰਕਾਰ ਦੀ ਉਸਤਤ ਰੂਪੀ ਜਿਹੜੀ ਪਰਮ ਪਵਿੱਤਰ ਸੁਖਮਨੀ ਸਾਹਿਬ ਦੀ ਬਾਣੀ ਆ ਇਹਨੂੰ ਉਚਾਰਨਾ ਕਰੋ। ਸਾਵਧਾਨ ਇਕਾਗਰ ਚੀਤ, ਸਾਵਧਾਨ ਹੋਵੋ, ਹੈਂ ਇਹ ਨਹੀਂ ਵੀ ਟੁੱਲੀ ਚਲੋ, ਸਾਵਧਾਨ ਹੋ ਕੇ ਇਕਾਗਰ ਚਿੱਤ ਹੋ ਕੇ ਇਸ ਬਾਣੀ ਨੂੰ ਪੜ੍ਹੋ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਵਸੈ ਸੋ ਹੋਤ ਨਿਧਾਨ। ਇਹ ਪਰਮ ਪਵਿੱਤਰ ਬਾਣੀ ਸੁਖਮਨੀ ਸਾਹਿਬ ਤਿੰਨ ਵਸਤੂਆਂ ਦੱਸੀਆਂ, ਕਿਹੜੀਆਂ ਕਿਹੜੀਆਂ? ਗੋਬਿੰਦ ਦੇ ਗੁਣ ਦੱਸੇ ਪਰਮਾਤਮਾ ਦੇ, ਪਰਮਾਤਮਾ ਦਾ ਨਾਮ ਆ ਗੋਬਿੰਦ, ਔਰ ਗੋਬਿੰਦ ਦਾ ਸਹਿਜ ਮੈਨੇ ਗਿਆਨ ਆ। ਜਿਹੜੇ ਗੁਰਮੁਖ ਪਿਆਰੇ ਦੇ ਮਨ 'ਚ ਸੁਖਮਨੀ ਸਾਹਿਬ ਦਾ ਪਵਿੱਤਰ ਨਿਤਨੇਮ ਵੱਸ ਜਾਂਦਾ ਨਾ, ਉਹ ਫਿਰ ਨਿਧੀਆਂ ਦਾ ਨਿਧਾਨ ਖਜ਼ਾਨਾ ਰੂਪ ਹੋ ਜਾਂਦੇ ਸਾਰੀਆਂ ਬਰਕਤਾਂ ਜਿਹੀ। ਹੈਂ ਬਾਬਾ ਸੰਗਤ ਸਿੰਘ ਜੀ ਕੁਮਾਲੀ ਵਾਲੇ ਮਹਾਂਪੁਰਖ ਹੋਏ ਆ, ਕਹਿੰਦੇ ਮਹਾਰਾਜ ਗਰੀਬੀ ਬੜੀ ਹੈ, ਮਹਾਂਪੁਰਖ ਕਹਿਣ ਲੱਗੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ। ਕਹਿੰਦੇ ਮਹਾਰਾਜ ਮੈਂ ਅਨਪੜ੍ਹ ਹਾਂ। ਕਹਿੰਦੇ ਫਿਰ ਇੱਕ ਪੰਕਤੀ ਪੜ੍ਹ ਲਿਆ ਕਰ, ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿਧ। ਜਿਉਂ ਲੱਗਾ ਦਿਨ ਰਾਤ ਜਾਪ, 24 ਘੰਟੇ ਸੁੱਤਿਆਂ ਵੀ ਹੋਣ ਲੱਗ ਪਿਆ, ਬਸ ਜਿਹੜੇ ਕੰਮ ਨੂੰ ਹੱਥ ਪਾਏ ਬਰਕਤਾਂ ਹੀ ਬਰਕਤਾਂ ਸ਼ੁਰੂ ਹੋ ਗਈਆਂ, ਬੇਅੰਤ ਮਾਇਆ ਲਹਿਰ ਪੈਰ ਹੋ ਗਈ। ਕਹਿੰਦੇ ਮਹਾਰਾਜ ਹੁਣ ਮਾਇਆ ਤਾਂ ਬੇਅੰਤ ਆ, ਕਿਤੇ ਮਾਇਆ 'ਚ ਪੈ ਕੇ ਮਾੜੇ ਕੰਮਾਂ ਨਾ ਲੱਗ ਜਾਈਏ, ਕਿਰਪਾ ਕਰ ਦਿਓ। ਕਹਿੰਦੇ ਹੁਣ ਕਿਹੜਾ ਸੋਹ ਨਹੀਂ ਮੁੱਕਿਆ, ਹੁਣ ਅਗਲੀ ਪੰਕਤੀ ਪੜ੍ਹ ਲਾ। ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤੱਤ ਬੁੱਧ। ਜਿਹਨਾਂ ਨੇ ਇੱਕ ਇੱਕ ਪੰਕਤੀ ਦੀ ਕਮਾਈ ਕੀਤੀ, ਮਹਾਰਾਜ ਨੇ ਉਹਨਾਂ ਨੂੰ ਬਰਕਤਾਂ ਦੇ ਦਿੱਤੀਆਂ, ਤਾਂ ਜਿਹੜਾ ਸੰਪੂਰਨ ਸੁਖਮਨੀ ਸਾਹਿਬ ਦਾ ਸ਼ਰਧਾ ਨਾਲ ਪਾਠ ਕਰਦਾ ਉਹਦੇ 24,000 ਸਵਾਸ ਸਫਲ ਹੋ ਜਾਂਦੇ। ਬਾਰਾਂ ਬੇਨਤੀ ਕੀਤੀ ਸੀ ਵੀ ਹਿੰਦੂ ਮਤ ਗੀਤਾ ਦਾ ਪਾਠ ਕਰਦੇ 18 ਧਿਆਇ ਕਿਰਪਾ ਕਰੋ, ਫਿਰ ਮਹਾਰਾਜ ਨੇ ਸੁਖਮਨੀ ਸਾਹਿਬ ਦੀ ਬਾਣੀ ਕਿਰਪਾ ਕੀਤੀ। ਇਸ ਵਾਸਤੇ ਹੁਣ ਜਿਹਦੇ ਪ੍ਰਾਣ ਨਹੀਂ ਨਿਕਲਦੇ ਸੁਖਮਨੀ ਸਾਹਿਬ ਬਾਣੀ ਪੜ੍ਹੋ ਅਤੇ ਮਹਾਰਾਜ ਉਦੋਂ ਕਿਰਪਾ ਕਰ ਦਿੰਦੇ, ਔਖੇ ਪ੍ਰਾਣ ਨਿਕਲ ਜਾਂਦੇ। ਕਈ ਦੇਖਿਆ ਅੜਾਟ ਪਾਉਂਦੇ ਆ ਬਾਣੀ ਪੜ੍ਹਨ, ਉਸ ਵੇਲੇ ਮਹਾਰਾਜ ਕਿਰਪਾ ਕਰ ਦਿੰਦੇ, ਜਾਨ ਛੁਡਾ ਦਿੰਦੇ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਵਸੈ ਸੋ ਹੋਤ ਨਿਧਾਨ। ਕਿਉਂਕਿ ਮਹਾਰਾਜ ਜਮਾਂ ਤੋਂ ਵੀ ਛੁਡਾਉਂਦੇ ਆ, ਪਾਪਾਂ ਨੂੰ ਦੂਰ ਕਰ ਦਿੰਦੇ ਆ, ਹਿਰਦੇ ਦੀ ਸ਼ੁੱਧੀ ਕਰ ਦਿੰਦੇ ਆ। ਇਹਦੇ ਇੰਨੀਆਂ ਬਰਕਤਾਂ ਹੈਗੀਆਂ, ਜਿਹਦੇ ਮਨ 'ਚ ਵੱਸ ਜਾਂਦੀ ਹੈ ਉਹਨਾਂ ਨੂੰ ਸੁੱਖਾਂ ਦੇ ਨਿਧਾਨ ਖਜ਼ਾਨੇ ਪ੍ਰਾਪਤ ਹੋ ਜਾਂਦੇ, ਸੁੱਖਾਂ ਦੇ ਖਜ਼ਾਨੇ ਬਣ ਜਾਂਦੇ ਆ। 9 ਨਿਧੀਆਂ 18 ਸਿਧੀਆਂ ਦੇ ਖਜ਼ਾਨੇ ਬਣ ਜਾਂਦੇ। ਸਰਵ ਇੱਛਾ ਤਾਂ ਕਿ ਪੂਰਨ ਹੋਏ, ਪ੍ਰਧਾਨ ਪ੍ਰਗਟ ਸਫਲ ਹੋਏ, ਉਹਦੀਆਂ ਸਾਰੀਆਂ ਗੁਰਮਤਿ ਅਨੁਸਾਰ ਭਾਵਨਾ ਪੂਰੀਆਂ ਹੋ ਜਾਣੀਆਂ, ਉਹ ਗੁਰੂ ਪਿਆਰੇ ਪ੍ਰਧਾਨ ਸ਼੍ਰੋਮਣੀ ਬਣ ਕੇ ਸਾਰੇ ਲੋਕਾਂ 'ਚ ਉਹਨਾਂ ਦਾ ਜਸ ਪ੍ਰਗਟ ਹੋ ਜਾਂਦਾ ਹੈ। ਜਿਵੇਂ ਭਗਤ ਰਵਿਦਾਸ, ਭਗਤ ਭਗਤ ਜਗ ਵਜਿਆ, ਚੌਂ ਚੱਕਾਂ ਦੇ ਵਿੱਚ ਅਮਰੇਟਾ, ਸਭ 'ਤੇ ਊਚ ਪਾਏ ਅਸਥਾਨ, ਬਹੁਰ ਨਾ ਹੋ ਗਿਆ ਆਵਾਂ ਜਾਂ। ਉਹ ਗੁਰੂ ਪਿਆਰੇ ਜਿਹੜੇ ਸਾਰਿਆਂ ਤੋਂ ਉੱਚਾ ਸਥਾਨ, ਪਰਮ ਪਦਵੀ ਜਿਹੜੀ ਮੁਕਤ ਹੈ, ਕੈਵਲ ਮੋਕਸ਼ ਨੂੰ ਪ੍ਰਾਪਤ ਕਰ ਲੈਂਦੇ। ਜਿਹੜੇ ਸਥਾਨ 'ਤੇ ਜਾ ਕੇ ਨਾ ਆਉਣਾ ਹੁੰਦਾ, ਨਾ ਜਾਣਾ ਹੁੰਦਾ, ਜੰਮਣਾ ਮਰਨ ਰਹਿੰਦਾ, ਉਹ ਤਾਂ ਫਿਰ ਸੱਚਖੰਡ ਵਸਿਆ ਨਿਰੰਕਾਰ ਕਰ ਕਰ ਵੇਖਿਆ ਨਦਰ ਨਾਲ ਉੱਥੇ ਪਹੁੰਚ ਜਾਂਦੇ ਆ। ਹਰ ਤਨ ਖਾਟ ਚਲਾ ਜਨ ਸੋਏ, ਨਾਨਕ ਜਿਸਹਿ ਪ੍ਰਾਪਤ ਹੋਏ। ਅਤੇ ਜਿਸ ਤਰ੍ਹਾਂ ਉਹ ਗੋਪਾਲ ਨਾਂ ਦਾ ਬਰਾਗੀ ਮਹਾਰਾਜ ਚਰਨਾ ਚਾਹ, ਕਹਿੰਦਾ ਮੈਨੂੰ ਵੀ ਅੰਮ੍ਰਿਤ ਛਕਾਓ। ਪਾਤਸ਼ਾਹ ਕਹਿੰਦੇ ਸੰਤ ਜੀ ਕੋਈ ਨਹੀਂ, ਕਿ ਅਸੀਂ ਤੇਰੇ 'ਤੇ ਖੁਸ਼ ਹਾਂ, ਤੁਸੀਂ ਇਸੇ ਭੇਖ 'ਚ ਹੀ ਰਹਿ ਕੇ ਗੁਰਮੁਖ ਦਾ ਪ੍ਰਚਾਰ ਕਰਿਆ ਕਰੋ। ਬਾਰੀਆਂ ਖੁਸ਼ੀਆਂ ਕਰਕੇ ਫਿਰ ਉਹ ਜਿਹੜਾ ਬਾਬਾ ਗੋਪਾਲ ਸੀ ਝੰਗ ਦੇ ਇਲਾਕੇ ਕੋਟੀ ਸਾਹਿਬ ਸ਼ਾਹ ਵਿੱਚ, ਹੁਣ ਆਪਣਾ ਸਥਾਨ ਬਣਾਇਆ। ਉੱਥੇ ਫਿਰ ਉਹ ਸਾਰਿਆਂ ਨੂੰ ਉਪਦੇਸ਼ ਦਿੰਦੇ ਰਹੇ। ਇੱਕ ਦਿਨ ਦੀ ਗੱਲ ਹੈ, ਇੱਕ ਮਹਾਜਨ ਜਿਹੜਾ ਸੀ ਉਹ ਆਪਣੇ ਨੌਕਰ ਨੂੰ ਦਰਿਆ ਤੋਂ ਪਾਰ ਬੁੱਲੋ ਪਿੰਡ ਵਿੱਚ ਉਹ ਤੂੜੀ ਲੈਣ ਵਾਸਤੇ ਭੇਜਿਆ। ਉਹ ਜਿਹੜੇ ਤੂੜੀ ਲੈਣ ਗਿਆ ਤਾਂ ਉੱਥੋਂ ਸੱਪ ਨਿਕਲਿਆ, ਉਹਨੂੰ ਡੰਗ ਮਾਰਿਆ, ਉਸ ਵੇਲੇ ਮਰ ਗਿਆ। ਉਹ ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੁੰਦਾ ਸੀ, ਉਸ ਵੇਲੇ ਵੀ ਸੁਖਮਨੀ ਸਾਹਿਬ ਦਾ ਸ੍ਰੀ ਸੁਖਮਨੀ ਸਾਹਿਬ ਪਾਠ ਕਰ ਰਿਹਾ ਸੀ। ਉਸੇ ਵੇਲੇ ਅੰਤ ਸਮੇਂ 'ਤੇ ਉਹ ਗਵਾਂਢ 'ਚ ਬਹਿ ਕੇ ਸੱਚਖੰਡ ਜਾ ਰਿਹਾ। ਬਾਬਾ ਗੋਪਾਲ ਨੇ ਜਦੋਂ ਆਕਾਸ਼ ਵੱਲ ਦੇਖਿਆ, ਗਵਾਂਢ ਜਾ ਰਿਹਾ ਸੀ, ਦੇਵਤੇ ਬਣ ਲਈ ਜਾਂਦੇ, ਉਹ ਆਪਣੀ ਅੰਤਰਜਾਮ ਅਤੇ ਪਾਲਣਾ ਸਮਝ ਗਏ ਇਹ ਤਾਂ ਫਲਾਨਾ ਸਾਡਾ ਉਹ ਸੇਵਾਦਾਰ ਸੀ, ਉਹ ਬਾਣ 'ਤੇ ਜਾ ਰਿਹਾ ਹੈ ਜੀ, ਉਹ ਨਮਸਕਾਰ ਕਰਦਾ ਵਾਹ ਵਾਹ ਭਲੇ ਭਲੇ ਇਵੇਂ। ਪਾਸ ਬੈਠੇ ਜਿਹੜੇ ਸੇਵਕ ਨੇ ਪੁੱਛਿਆ ਮਹਾਰਾਜ ਇਹ ਕਿਹਨੂੰ ਕਹਿ ਰਹੇ ਹੈ? ਬਾਬਾ ਗੋਪਾਲ ਕਹਿਣ ਲੱਗੇ ਭਾਈ ਜਿਹੜਾ ਸਪੜੇ ਜਾਤ ਦਾ ਹੈ ਮਹਾਜਨਾਂ ਦਾ ਨੌਕਰ ਸੀ ਨਾ, ਉਹ ਸੁਖਨੇ ਦਾ ਪਾਠ ਕਰਦਾ ਹੁੰਦਾ ਸ਼ਰਧਾ ਭਗਤੀ ਦੇ ਨਾਲ, ਉਹ ਤੂੜੀ ਦੇ ਕੰਮ ਗਿਆ ਸੀ ਤੂੜੀ ਲੈਣ ਲਈ, ਉੱਥੇ ਸੱਪ ਲੜ ਕੇ ਮਰ ਗਿਆ। ਸੱਪ ਦਾ ਡੰਗਾ ਕਹਿੰਦੇ ਮੁਕਤ ਨਹੀਂ ਹੁੰਦਾ, ਕਹਿੰਦੇ ਉਹ ਸੁਖਨੀ ਪੜ੍ਹਦਾ ਕਰਕੇ ਅੱਜ ਭਗਵਾਨ 'ਤੇ ਪੜ੍ਹ ਕੇ ਸੱਚਖੰਡ ਜਾ ਰਿਹਾ, ਇਹਦਾ ਜੰਮਣਾ ਮਰਨਾ ਮਿਟ ਗਿਆ। ਅਸੀਂ ਤਾਂ ਕਿਹਾ ਭਲੇ ਭਰੇ ਗਿਆ ਇਹ ਸਾਰਿਆਂ ਨੂੰ ਚੰਗਾ, ਇਹ ਸੁਖਮਨੀ ਸਾਹਿਬ ਦਾ ਪਾਠ ਕਰਨੇ ਕਰਕੇ ਜਨਮ ਸਫਲਾ ਹੋ ਗਿਆ ਅਤੇ ਅੱਜ ਸੱਚਖੰਡ ਨੂੰ ਚਲੇ ਗਿਆ। ਹਰ ਤਨ ਖਾਟ ਚੱਲਿਆ ਜਨ ਸੋਏ ਨਾਨਕ ਜੀ ਸਾਹਿਬ ਪ੍ਰਾਪਤ। ਪਾਤਸ਼ਾਹ ਕਹਿੰਦੇ ਜਿਹੜੇ ਪਰਮ ਪਵਿੱਤਰ ਬਾਣੀ ਤਾਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹਰ ਰੋਜ਼ ਕਰਦੇ, ਜਿਹਨਾਂ ਨੂੰ ਇਹ ਪਾਠ ਕਰਨਾ ਪ੍ਰਾਪਤ ਹੁੰਦਾ ਉਹ ਜਿਹੜੇ ਗੁਰਮੁਖ ਪਿਆਰੇ ਆ ਪਰਮਾਤਮਾ ਦਾ ਨਾਮ ਰੂਪੀ ਧਨ ਖੱਟ ਕੇ ਦਰਗਾਹ ਨੂੰ ਜਾਂਦੇ। ਅਤੇ ਸੁਖਮਨੀ ਸਾਹਿਬ ਦਾ ਪਾਠ ਕਰਨ ਕੀ ਚੀਜ਼ਾਂ ਮਿਲਦੀਆਂ ਮਹਾਰਾਜ? ਹੁਣ ਅੱਜ ਕੱਲ੍ਹ ਲੋਕ ਸ਼ੰਕਾਬਾਦੀ ਵਧੇ ਦਾ ਫਾਇਦਾ ਕੀ ਹੈ ਕੀ ਮਿਲੂਗਾ, ਅਤੇ ਮਹਾਰਾਜ ਆਪੇ ਹੀ ਦੱਸ ਰਹੇ ਸਾਰਾ ਕੁਛ। ਸੁਖਮਨੀ ਦਾ ਪਾਠ ਕਰਨਾ ਇਹ ਚੀਜ਼ਾਂ ਮਿਲ ਜਾਂਦੀਆਂ, ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ, ਖੇਮ ਰੱਖਿਆ ਮਨ 'ਚ ਸ਼ਾਂਤੀ ਆ ਜਾਂਦੀ। ਜੇ ਥੋੜ੍ਹੀ ਵਸਤੂ ਅਨੇਕ ਪੁਰਸ਼ਾਂ ਵਰਤਾਉਣਾ ਨਾ ਮੁੱਕਣੀ, ਇਹ ਰਿਧੀਆਂ ਸਿੱਧੀਆਂ ਆ ਜਾਂਦੀਆਂ, ਚੀਜ਼ ਥੋੜ੍ਹੀ ਹੋਣੀ ਵਰਤਾਈ ਜਾਣੀ ਮੁੱਕਣੀ ਨੂੰ। ਜਿਹੜੇ ਸੁਖਣੀ ਪਾਠ ਕਰਦੇ ਇਹ ਬਰਕਤ ਮਿਲ ਜਾਂਦੀ ਹੈ। ਇਹ ਨੌ ਨਿਧੀਆਂ ਮਹਾਂਪਦਮਿਆ ਕਸ਼ਪਿਆ ਬਕਰਿਆ ਮੁਕੰਦਿਆ ਨੀਲਿਆ ਅਰਬਿਆ ਕਰਬਿਆ ਕੰਦਰੂਪ, ਇਹ ਨੌ ਨਿਧੀਆਂ। ਅਤੇ ਮਨ ਬੁੱਧੀ ਦੇ ਅੰਦਰ ਗਿਆਨ ਸ੍ਰੇਸ਼ਟ ਬੁੱਧੀ ਪ੍ਰਾਪਤ ਹੋ ਜਾਂਦੀ, ਗ੍ਰੰਥਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ, ਸਮਾਨ ਅਤੇ ਵਿਸ਼ੇਸ਼ ਗਿਆਨ, ਅਤੇ ਸਾਰੀਆਂ ਸਿੱਧੀਆਂ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ, ਖੇਮ ਸ਼ਾਂਤ ਉਹਦੀ ਰੱਖਿਆ ਵੀ ਹੁੰਦੀ ਹੈ, ਸ਼ਾਂਤ ਮਨ ਸ਼ਾਂਤੀ ਆਉਂਦੀ ਹੈ, ਰਿਧੀਆਂ ਨੌ ਨਿਧੀਆਂ 18 ਸਿੱਧੀਆਂ ਵੀ ਪ੍ਰਾਪਤ ਹੋ ਜਾਂਦੀਆਂ, ਬੁੱਧ ਗਿਆਨ ਸਰਬ ਤੋਂ ਸਿੱਧ। ਫਿਰ ਪਾਤਸ਼ਾਹ ਕਹਿੰਦੇ ਆ ਬੁੱਧੀ ਦੇ ਵਿੱਚ ਗਿਆਨ ਹੋ ਜਾਂਦਾ ਆਤਮਾ ਦਾ, ਸਾਰੀਆਂ ਸਿੱਧੀਆਂ ਵੀ ਪ੍ਰਾਪਤ ਹੋ ਜਾਂਦੀਆਂ, ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਊਤਮ ਇਸਨਾਨ। ਹਰ ਤਰ੍ਹਾਂ ਦੀ ਵਿੱਦਿਆ ਮਿਲ ਜਾਂਦੀ ਹੈ, ਸੁਖਣੀ ਪੜ੍ਹਨਾ ਬੁੱਧੀ ਖੁੱਲ੍ਹ ਜਾਂਦੀ ਹੈ, ਵਿੱਦਿਆ ਆ ਜਾਂਦੀ ਹੈ, ਆਤਮਾ ਗਿਆਨ ਦੀ ਵਿੱਦਿਆ ਮਿਲ ਜਾਂਦੀ ਹੈ, ਜਪ ਤਪ ਸਤਿਗੁਰਾਂ ਦੀ ਸੇਵਾ ਜਿਹੜੀ ਹੈ ਇਹਦੇ ਨੂੰ ਵੱਡਾ ਕੋਈ ਤਪ ਨਹੀਂ, ਭਗਤੀ ਯੋਗ ਪਰਮਾਤਮਾ ਦੇ ਚਰਨਾਂ ਦਾ ਧਿਆਨ, ਸ੍ਰੇਸ਼ਟ ਪਵਿੱਤਰ ਗਿਆਨ ਹਾਂਜੀ ਪ੍ਰਤੱਖ ਗਿਆਨ ਆਤਮਾ ਨੂੰ ਸਾਖਿਆਤ ਕਰ ਲੈਣਾ, 68 ਤੀਰਥਾਂ ਦੇ ਇਸ਼ਨਾਨ ਦਾ ਫਲ ਹਾਂਜੀ। ਸੁਖਮਨੀ ਸਾਹਿਬ ਪੜ੍ਹਨ ਵਾਲਿਆਂ ਨੂੰ ਹਾਂਜੀ ਐਸਾ ਉੱਤਮ ਫਲ ਘਰ ਵਿੱਚ ਬੈਠਿਆਂ ਪ੍ਰਾਪਤ ਹੋ ਜਾਂਦਾ ਸੁਖਮਨੀ ਪੜ੍ਹਨ। ਚਾਰ ਪਦਾਰਥ ਕਮਲ ਪ੍ਰਗਾਵ ਸਭ ਕਹਿ ਮੱਧ ਸਗਲ ਅਤੇ ਉਦਾਸ, ਇਹ ਚਾਰੇ ਪਦਾਰਥ ਕਿਹੜੇ ਆ? ਧਰਮ ਆ, ਅਰਥ ਆ, ਕਾਮ ਆ, ਮੋਕਸ਼ ਆ, ਜਨਮ ਪਦਾਰਥ ਆ, ਨਾਮ ਪਦਾਰਥ ਆ, ਗਿਆਨ ਪਦਾਰਥ ਆ, ਮੁਕਤ ਪਦਾਰਥ, ਇਹ ਵੀ ਪ੍ਰਾਪਤ ਹੋ ਜਾਂਦੇ ਆ। ਚਾਰੇ ਪਦਾਰਥਾਂ ਦੀ ਜਿਹੜੀ ਪ੍ਰਾਪਤੀ ਆ ਔਰ ਹਿਰਦਾ ਰੂਪੀ ਕਮਲ ਉਹ ਵੀ ਖਿੜ ਜਾਂਦਾ ਹਰ ਵੇਲੇ, ਸੁਖਮਨੀ ਪੜ੍ਹਨ ਦਾ ਮਨ ਖੁਸ਼ ਰਹਿੰਦਾ ਹਾਂਜੀ। ਤਨ ਕਰਕੇ ਸਾਰਿਆਂ 'ਚ ਰਹਿ ਕੇ ਮਨ ਕਰਕੇ ਸਾਰਿਆਂ ਤੋਂ ਉਦਾਸ, ਉਹ ਨਿਰਲੇਪ ਰਹਿੰਦਾ। ਇਹ ਸੁਖਮਨੀ ਸਾਹਿਬ ਦੀ ਬਾਣੀ, ਐਸੀ ਪਵਿੱਤਰ ਬਾਣੀ। ਸੁੰਦਰ ਚਤਰ ਤਤ ਕਾ ਬੇਤਾ ਸਮੁੰਦਰ ਸੀ ਏਕ ਦ੍ਰਿਸ਼ਟੇਤਾ, ਫਿਰ ਸਰੀਰ ਕਰਕੇ ਸੁੰਦਰਤਾ ਵੀ ਮਿਲ ਜਾਂਦੀ ਹੈ ਹਾਂਜੀ। ਅਤੇ ਚੰਗੇ ਗੁਰਸਿੱਖ ਪਰਿਵਾਰਾਂ 'ਚ ਜਨਮ ਮਿਲ ਜਾਂਦਾ, ਸੁੰਦਰ ਸਰੂਪ ਹੋਣਾ, ਗੁਰਮੁਖਾਂ ਦੇ ਘਰ ਜਨਮ ਹੋਣਾ, ਚਤਰਮੇ ਨੇ ਦਾਨਾ ਸਿਆਣਾ ਹੋਣਾ ਹੈਂ। ਤਤ ਕਾ ਬੇਤਾ, ਸਾਰੇ ਵੇਦਾਂ ਸ਼ਾਸਤਰਾਂ ਦਾ ਤੱਤ ਜਿਹੜਾ ਸਿਧਾਂਤ ਹੈ ਉਹਨੂੰ ਬੇਤਾ ਮੈਨੇ ਜਾਣਨ ਵਾਲਾ ਹੋਣਾ, ਸਮੁੰਦਰ ਸੀ ਇੱਕ ਦ੍ਰਿਸ਼ਟੇ ਤਾਂ। ਫਿਰ ਕਹਿੰਦੇ ਚਾਹੇ ਗੂਚ ਆ, ਚਾਹੇ ਗੁਨੀਚ ਆ, ਗਰੀਬ ਆ, ਅਮੀਰ ਆ, ਰਾਜਾ ਆ, ਕੰਗਾਲ ਆ, ਉਹ ਸਮੁੰਦਰ ਸੀ, ਸਮਦ੍ਰਿਸ਼ਟੀ ਵਾਲਾ ਬਣ ਜਾਂਦਾ, ਅਨੇਕਾਂ ਵਿੱਚ ਇੱਕੋ ਇੱਕ ਨਿਰੰਕਾਰ ਪਰਮੇਸ਼ਰ ਨੂੰ ਦੇਖਣ ਵਾਲਾ ਬਣ ਜਾਂਦਾ, ਉਹ ਪਰਮਾਤਮਾ ਨੂੰ ਦ੍ਰਿਸ਼ਟੇ ਤਾਂ ਮੈਨੇ ਦੇਖਣ ਵਾਲਾ ਬਣ ਜਾਂਦਾ, ਉਹਦੇ ਮਨ 'ਚੋਂ ਦੁਵੈਸ਼ ਹੀ ਖਤਮ ਹੋ ਜਾਂਦੀ, ਸਾਰਿਆਂ ਇੱਕ ਪਰਮਾਤਮਾ ਨੂੰ ਦੇਖਦਾ। ਇਹ ਫਲ ਤਿਸ ਜਨ ਕਹਿ ਮੁੱਖ ਭਣੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਸਤਿਗੁਰ ਸੱਚੇ ਪਾਤਸ਼ਾਹ ਦੀ ਜਿਹੜੀ ਸਿਫਤ ਵਡਿਆਈ ਹੈ ਹੈਂਜੀ, ਪਰਮਾਤਮਾ ਦੇ ਨਾਂ ਨੇ ਮਿਲੇ ਹੋਏ ਸੁਖਮਨੀ ਸਾਹਿਬ ਦੇ ਪਵਿੱਤਰ ਬਚਨ ਹੈ, ਇਹ 'ਚ ਨਿਰੰਕਾਰ ਦੀ ਉਸਤ ਹੈ ਹੈਂਜੀ। ਇੱਕ ਮੇਰੀ ਕੋਈ ਸੰਤ ਗਿਆਨੀ ਗੁਰੂ ਜੀ ਕਥਾ ਕਰ ਰਹੇ ਸੀ, ਉਹ ਕਹਿੰਦੇ ਮੈਂ ਵੇਦਾਂਤ ਬਾਰੇ ਪੁੱਛਣਾ, ਅਤੇ ਸੰਤ ਸੁਖਮਨੀ ਸਾਹਿਬ ਕਥਾ ਕਰਦੇ ਸੀ, ਕਥਾ ਸੁਣਦਾ ਰਿਹਾ। ਅਤੇ ਬਾਅਦ 'ਚ ਮਹਾਂਪੁਰਸ਼ ਨੂੰ ਆ ਕੇ ਕਹਿੰਦੇ ਮਹਾਰਾਜ ਤਾਂ ਤੁਸੀਂ ਸਾਰਾ ਵੇਦਾਂਤ ਹੀ ਸੁਣਾਇਆ, ਹੈ ਸੁਖਮਨੀ ਸਾਹਿਬ ਦੀ ਪਵਿੱਤਰ ਜਿਹੜੀ ਬਾਣੀ ਸੀ, ਹੈਂਜੀ, ਅਤੇ ਇਹ ਐਸੀ ਬਚਨ ਹੈ, ਇਹਦੇ ਵਿੱਚ ਸਾਰਾ ਗਿਆਨ ਧਿਆਨ ਸਮਾਇਆ ਹੋਇਆ, ਗੁਰੂ ਨਾਨਕ ਨਾਮ ਬਚਨ ਮਨ ਸੁਣਿਆ। ਕਹਿੰਦੇ ਫਿਰ ਇਹਨਾਂ ਬਚਨਾਂ ਨੂੰ ਜਿਹੜੇ ਸਤਿਗੁਰਾਂ ਦੁਆਰਾ ਆਪਣੇ ਕੰਨਾਂ ਨਾਲ ਸੁਣੇ ਮੈਨੇ ਸੁਣਦੇ ਆ ਮੁੱਖ ਬਣੇ ਮੂੰਹ ਤੋਂ, ਹੈ ਨਾ, ਇਹਨਾਂ ਬਚਨਾਂ ਨੂੰ ਕਹਿੰਦੇ ਆ ਭਾਵ ਬਾਣੀ ਪੜ੍ਹਦੇ ਆ, ਬਾਣੀ ਦੇ ਬਚਨ ਮੰਨਦੇ ਆ, ਅਤੇ ਇਸ ਜਨਕ ਹੈ ਕਹਿੰਦੇ ਐਸੇ ਜਿਹੜੇ ਗੁਰੂ ਪਿਆਰੇ ਉਹਨਾਂ ਦੇ ਕਹਿੰਦੇ ਫਿਰ ਕਹਿੰਦੇ ਜਿਹੜੇ ਮੁਖੀ ਮੁਖੀ ਸ੍ਰੇਸ਼ਟ ਫਲ ਪ੍ਰਾਪਤ ਹੋ ਜਾਂਦੇ ਆ ਮੁੱਖ ਬਣੇ, ਜਿਹੜੇ ਇਹ ਫਲ ਅਤੇ ਇਸ ਜਨਕ ਹੈ ਮੁੱਖ ਬਣੇ, ਜਿਹੜੇ ਮੁੱਖ ਨਾਲ ਭਾਣੇ ਕਥਨ ਕਰਦੇ ਆ ਉਹਨਾਂ ਨੂੰ ਇਹ ਸਾਰੇ ਫਲ ਜਿਹੜੇ ਆ ਪ੍ਰਾਪਤ ਹੋ ਜਾਂਦੇ ਆ। ਇਹ ਸੁਖਮਨੀ ਸਾਹਿਬ ਦੀ ਐਸੀ ਬਾਣੀ ਹੈ, ਹਾਂਜੀ, ਇਹ 'ਚ ਸਤਿਗੁਰਾਂ ਦੀ ਸਿਫਤ ਲਿਖੀ ਹੈ, ਪਰਮਾਤਮਾ ਦੇ ਨਾਂ ਨਾਲ ਮਿਲੀ ਹੋਈ ਹੈ। ਇਹ ਜਿਹੜੇ ਪਵਿੱਤਰ ਬਚਨ ਆ ਇਹਨਾਂ ਬਚਨਾਂ ਨੂੰ ਜਿਹੜਾ ਗੁਰੂ ਦੁਆਰਾ ਕੰਨਾਂ ਨਾਲ ਸੁਣਦਾ, ਮੂੰਹ ਨਾਲ ਭਾਣੇ ਕਥਨ ਕਰਦਾ, ਮਨ 'ਚ ਮੰਨਣ ਕਰਦਾ ਮੰਨਦਾ, ਉਹਨਾਂ ਜਨਾਂ ਦੇ ਉਹ ਜਿਹੜੇ ਐਸੇ ਗੁਰਮੁਖ ਉਹਨਾਂ ਦੇ ਤਾਂ ਇਹ ਮੁਖੀ ਮੁਖੀ ਜਿਹੜੇ ਫਲ ਦੱਸੇ ਆ ਭਾਣੇ ਮੈਨੇ ਕਥਨ ਕੀਤੇ ਪ੍ਰਾਪਤ ਹੋ ਜਾਂਦੇ। ਇਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮੈਂ ਤਾਂ ਕੀ ਗੱਤ ਹੋਏ। ਇਹ ਕਹਿੰਦੇ ਜਿਹੜੀ ਬਾਣੀ ਆ ਇਹ ਨਿਧੀਆਂ ਦਾ ਖਜ਼ਾਨਾ ਆ, ਪਰਮ ਪਵਿੱਤਰ ਬਾਣੀ ਸ਼੍ਰੀ ਸੁਖਮਨੀ ਸਾਹਿਬ, ਜਿਹੜਾ ਇਸ ਬਾਣੀ ਨੂੰ ਮਨ ਕਰਕੇ ਸ਼ਰਧਾ ਦੇ ਨਾਲ ਪੜ੍ਹੇਗਾ ਸੁਣੇਗਾ ਜਪੇਗਾ ਸਭ ਯੁਗ ਮੈਂ ਤਾਂ ਕੀ ਗੱਤ ਹੋਏ। ਕਹਿੰਦੇ ਸਾਰੇ ਯੁਗ ਸੰਸਾਰ 'ਚ ਜਿੱਥੇ ਮਰਜ਼ੀ ਘੁੰਮੇ ਕਿਤੇ ਹੋਵੇ, ਜਿੱਥੇ ਵੀ ਹੋਵੇਗਾ ਬਾਣੀ ਪੜ੍ਹਨ ਵਾਲਾ ਉਹਦੀ ਸੰਸਾਰ 'ਚ ਰਹਿੰਦਿਆਂ ਮੁਕਤੀ ਹੋ ਜਾਏਗੀ। ਸਾਰੇ ਯੁਗਾਂ 'ਚ ਚਾਹੇ ਸਤਿਜੋਗ ਤ੍ਰੇਤਾ ਦੁਆਪਰ ਕੋਈ ਯੁਗ ਹੋਵੇ, ਕਿਸੇ ਯੁਗ 'ਚ ਜਪ ਲੈ, ਯੁਗ ਨਾਮ ਸਮੇਂ ਦਾ, ਯੁਗ ਨਾਮ ਸਰੀਰ ਦਾ ਜਪ ਲੈ, ਅਵਛ ਮੇਵ ਕਹਿੰਦੇ ਉਹਦੀ ਮੁਕਤੀ ਹੋਵੇ। ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਵਖਾਣ। ਇਹ ਸੁਖਮਨੀ ਸਾਹਿਬ ਪਵਿੱਤਰ ਬਾਣੀ ਜਿਹੜੀ ਹੈ ਇਹਦੇ 'ਚ ਗੋਬਿੰਦ ਦੇ ਗੁਣ ਗਾਏ, ਇਹਦੇ 'ਚ ਪਰਮੇਸ਼ਰ ਦੇ ਨਾਮ ਧੁਨੀ ਹੋ ਰਹੀ ਹੈ, 27 ਸਿਮਰਤੀਆਂ 6 ਸ਼ਾਸਤਰ 4 ਵੇਦ ਆ ਜਿਹਦੀ ਮਹਿਮਾ ਕਥਨ ਕਰ ਰਹੇ ਹੈ। ਐਸੀ ਹੈ ਸਗਲ ਮਤਾਂ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ। ਸਾਰੇ ਮਤਾਂ ਦਾ ਸਿਧਾਂਤ ਕੀ ਹੈ? ਕਹਿੰਦੇ ਪਰਮੇਸ਼ਰ ਦਾ ਨਾਮ, ਉਹ ਜਿਹੜਾ ਨਾਮ ਹੈ ਸੁਖਮਨੀ ਸਾਹਿਬ ਦੇ ਵਿੱਚ ਆ, ਨਾਮ ਦੀ ਮਹਿਮਾ ਕਥਨ ਕੀਤੀ। ਕਹਿੰਦੇ ਇਹ ਪਵਿੱਤਰ ਬਾਣੀ ਦਾ ਨਿਵਾਸ ਕਿੱਥੇ ਹੈ? ਪਾਤਸ਼ਾਹ ਕਹਿੰਦੇ ਆ, ਹਾਂਜੀ, ਗੋਬਿੰਦ ਭਗਤ ਕੇ ਮਨ ਵਿਸਰਾਮ, ਜਿਹੜੇ ਗੋਬਿੰਦ ਪਰਮਾਤਮਾ ਦੇ ਭਗਤ ਆ ਉਹਨਾਂ ਦੇ ਮਨ ਵਿੱਚ ਇਹ ਸੁਖਮਨੀ ਸਾਹਿਬ ਦਾ ਨਿਵਾਸ ਹੈ। ਜਿੱਦਾਂ ਹਾਲੇ ਹਰ ਵੇਲੇ ਸੁਖਮਨੀ ਸਾਹਿਬ ਪੜ੍ਹਦੇ ਨਾਮ ਜਪਦੇ, ਕਿਉਂਕਿ ਸੁਖਮਨੀ ਸੁਖ ਅੰਮ੍ਰਿਤ ਪੁਰਮ ਨਾਮ ਭਗਤ ਜਿਨ੍ਹਾਂ ਕੇ ਮਨ ਵਿਸਰਾਮ। ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ 'ਤੇ ਜੰਮ 'ਤੇ ਛੁਟੈ। ਜਿਹੜੇ ਗੁਰੂ ਪਿਆਰੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਨਿਤਨੇਮ ਕਰਦੇ ਆ ਉਹ ਪੂਰਨ ਸਾਧੂ ਆ, ਉਹਨਾਂ ਦੀ ਸੰਗਤ ਕਰਕੇ ਕਰੋੜਾਂ ਜਨਮਾਂ ਦੇ ਅਪਰਾਧ ਜਿਹੜੇ ਪਾਪ ਵਜਰ ਪਾਪ ਉਹ ਵੀ ਮਿਟ ਜਾਂਦੇ, ਖਤਮ ਹੋ ਜਾਂਦੇ। ਐਸੇ ਮਹਾਤਮਾ ਦੀ ਕਿਰਪਾ ਦੇ ਨਾਲ ਇਹ ਜਿਹੜੇ ਜੀਵ ਆ ਉਹਨਾਂ ਦਾ ਜਮਾਂ ਤੋਂ ਛੁਟਕਾਰਾ ਹੋ ਜਾਂਦਾ। ਸੰਤ ਕਿਰਪਾ 'ਤੇ ਜੰਮ ਤੋਂ ਛੁਟਕਾਰਾ, ਸੰਤਾਂ ਦੀ ਕਿਰਪਾ ਨਾਲ ਜਮਾਂ ਤੋਂ ਛੁਟਕਾਰਾ ਹੋ ਜਾਂਦਾ। ਜਾ ਕੇ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ 'ਤੇ ਆਏ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆ ਪਰਮਾਤਮਾ ਨੇ ਕਿਰਪਾ ਕਰਕੇ ਜਿਨ੍ਹਾਂ ਦੇ ਮੱਥੇ 'ਤੇ ਨੇ ਸ਼ੁਭ ਕਰਮ ਦੇ ਲੇਖ ਲਿਖ ਕੇ ਪਾ ਦਿੱਤੇ ਆ ਉਹ ਗੁਰਮੁਖ ਪਿਆਰੇ ਸੰਤਾਂ ਮਹਾਂਪੁਰਖਾਂ ਦੀ ਸ਼ਰਨ 'ਚ ਆਉਂਦੇ ਆ, ਨਹੀਂ ਤਾਂ ਮਾੜੀਆਂ ਸਟੈਡੀਆਂ 'ਚ ਤਾਂ ਦਿਨ ਰਾਤ ਦੌੜੇ ਫਿਰਦੇ ਆ, ਮਹਾਂਪੁਰਖਾਂ ਦੀ ਸ਼ਰਨ 'ਚ ਭਾਗਾਂ ਨਾ ਆਉਂਦੇ। ਜਦੋਂ ਕਰਮ ਮਾੜਾ ਆਉਂਦਾ ਫਿਰ ਸੰਗਤ ਛੱਡ ਕੇ ਪਾਸੇ ਨੂੰ ਦੌੜਦਾ। ਜਾ ਕੇ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ 'ਤੇ ਆਏ। ਸਾਧੂ ਦੀ ਸਰਨ 'ਚ ਉਹ ਆਉਂਦੇ ਜਿਨ੍ਹਾਂ ਦੇ ਮੱਥੇ 'ਤੇ ਸ੍ਰੇਸ਼ਟ ਕਰਮਾਂ ਦੇ ਲੇਖ ਪ੍ਰਭੂ ਨੇ ਪਾਏ ਹੋਏ ਆ। ਜਿਸ ਮਨ ਬਲ ਸਾਹਿਬ ਸੁਣੇ ਲਾਇ ਪ੍ਰੀਤ ਤਿਸ ਜਣੇ ਆਵੈ ਹਰ ਪ੍ਰਭ ਚੀਤ। ਜਿਨ੍ਹਾਂ ਗੁਰੂ ਪਿਆਰਿਆਂ ਦੇ ਮਨ ਸੁਖਮਨੀ ਸਾਹਿਬ ਦਾ ਪਾਠ ਵੱਸ ਜਾਂਦਾ, ਪਾਤਸ਼ਾਹ ਕਹਿੰਦੇ ਉਹ ਜਿਹੜੇ ਗੁਰੂ ਪਿਆਰੇ ਆ ਪ੍ਰੇਮ ਲਾ ਕੇ ਪ੍ਰੀਤੀ ਲਾ ਕੇ ਸੁਣੇ ਸੁਣਦੇ ਆ ਲਾਏ ਪ੍ਰੀਤ ਪੜ੍ਹਦੇ ਆ ਪ੍ਰੇਮ ਨਾਲ ਅਤੇ ਸੁਣਦੇ ਆ, ਦੋਵੇਂ ਸੁਖਮਨੀ ਦਾ ਪਾਠ ਪੜ੍ਹਦੇ ਜਾਂ ਸੁਣਦੇ ਆ, ਕਹਿੰਦੇ ਉਹਨਾਂ ਗੁਰੂ ਪਿਆਰਿਆਂ ਨੂੰ ਪਰਮਾਤਮਾ ਦਾ ਨਾਮ ਚੇਤੇ ਆਉਂਦਾ। ਇਸ ਜਣੇ ਆਵੈ ਹਰ ਪ੍ਰਭ ਚੀਤ, ਉਹਨਾਂ ਗੁਰੂ ਪਿਆਰਿਆਂ ਨੂੰ ਹਰ ਵੇਲੇ ਨਿਰੰਕਾਰ ਪਰਮੇਸ਼ਰ ਦਾ ਨਾਮ ਚੇਤੇ ਆਉਂਦਾ। ਹੋਰ ਕੀ ਲਾਭ ਆ? ਜਨਮ ਮਰਨ ਤਾਕਾ ਦੁੱਖ ਨਿਵਾਰਾ ਦੁਲੱਭ ਦੇ ਤਤਕਾਲ ਆਧਾਰ। ਇਹ ਸੁਖ ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਐਸੀ ਆ ਕਿ ਜੰਮਣ ਮਰਨ ਦਾ ਦੁੱਖ ਵੀ ਦੂਰ ਕਰ ਦਿੰਦੀ। ਔਰ ਕਹਿੰਦੇ ਆ ਫਿਰ ਕਹਿੰਦੇ ਆ ਇਹ ਪ੍ਰਾਪਤ ਹੋਈ ਜਿਹੜੀ ਮਨੁੱਖ ਦੇ, ਇਹ ਦੁਰਲੱਭ, ਬੜੀ ਕਠਿਨ ਆ, ਦੁਰਲੱਭ ਆ ਇਹਦਾ ਪ੍ਰਾਪਤ ਕਰਨਾ। ਇਸ ਮਨੁੱਖ ਦੇ ਨੂੰ ਇਹ ਸੁਖਮਣੀ ਸਾਹਿਬ ਦੀ ਪਵਿੱਤਰ ਬਾਣੀ ਤਤਕਾਲ ਮੈਨੇ ਛੇਤੀ ਜਲਦੀ ਤਾਰ ਦਿੰਦੀ ਹੈ, ਸੱਚਖੰਡ ਪਹੁੰਚਾ ਦਿੰਦੀ ਹੈ। ਐਸੀ ਪਵਿੱਤਰ ਬਾਣੀ ਜਿਵੇਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬੇਨਤੀ ਕੀਤੀ, ਮਹਾਰਾ ਫਲਾਣੇ ਸਿੱਖ ਨੇ ਬੜਾ ਪਾਪ ਕੀਤਾ ਹੈ, ਇਹਨੂੰ ਕੋਈ ਸਜ਼ਾ ਦੇਣੀ ਚਾਹੀਦੀ ਹੈ। ਅਤੇ ਮਹਾਰਾਜ ਨੇ ਸਿੱਖ ਨੂੰ ਕੋਲ ਬੁਲਾਇਆ, ਅਤੇ ਤੇਰੇ ਸ਼ਿਕਾਇਤ ਕਰਦੇ, ਇਸ ਵਾਸਤੇ ਤੈਨੂੰ ਸਜ਼ਾ ਦਿੱਤੀ ਜਾਂਦੀ ਹੈ। ਹੁਕਮ ਹੋਇਆ ਇਹ ਸਿੱਖ ਨੂੰ ਖੜਾ ਕਰਕੇ ਨਾ ਇਸਦੇ ਪਾਸੇ ਕੰਧਾਂ ਚਿਣਾ ਦਿਓ, ਕਾਰੀਗਰ ਬੁਲਾ ਲੈ, ਕੰਧਾਂ ਚਿਣਨੀਆਂ ਸ਼ੁਰੂ ਕਰਤੀਆਂ। ਉਹ ਗੁਰਮੁਖ ਪਿਆਰਾ ਸੁਖਮਣੀ ਸਾਹਿਬ ਦੀ ਬਾਣੀ ਦਾ ਬੜਾ ਅਭਿਆਸ ਕਰਦਾ ਹੁੰਦਾ ਸੀ, ਉਹ ਖੜਾ ਵੀ ਸੁਖਮਣੀ ਸਾਹਿਬ ਪੜ੍ਹਿਆ ਗਿਆ। ਕੋਈ ਸਮੇਂ ਐਸਾ ਹੋਇਆ ਅਤੇ ਜਿਸ ਵੇਲੇ ਚੋਜੀ ਪ੍ਰੀਤ ਮੈਂ ਗੁਰਸਿੱਖਾਂ ਨੂੰ ਕਿਹਾ, ਹਾਂਜੀ, ਕਿ ਕੰਧ ਢਾਹ ਦਿਓ ਅਤੇ ਇਹਦਾ ਸੰਸਕਾਰ ਕਰ ਦਿਓ, ਹਾਂਜੀ। ਹੁਕਮ ਪ੍ਰਵਾਨ ਕਰਕੇ ਜਿਹੜੇ ਕੰਧ ਢਾਈ ਦੇਖਿਆ, ਉਹਦੇ ਸਰੀਰ 'ਚ ਕੋਈ, ਹਾਂਜੀ, ਅਸਤੀ ਹੱਡੀ ਮਾਤਰ ਦਿਸਣ 'ਚ ਨਾ ਆਈ। ਦੇਖ ਕੇ ਸਿੱਖ ਬੜੇ ਹੈਰਾਨ ਹੋ ਗਏ, ਮਹਾਰਾਜ ਕੀ ਹੋਇਆ? ਬਾਹਰੋਂ ਪੁੱਛਣ ਲਈ ਕੀ ਕਹੁਤ ਗਿਆ? ਪਾਤਸ਼ਾਹ ਕਹਿੰਦੇ ਸ੍ਰੀ ਸੁਖਮਣੀ ਸਾਹਿਬ ਦਾ ਰੋਜ਼ ਪਾਠ ਕਰਦਾ ਸੀ ਅਤੇ ਸ੍ਰੀ ਸੁਖਮਣੀ ਸਾਹਿਬ ਦਾ ਖੜਾ ਵੀ ਪਾਠ ਕਰੀ ਗਿਆ, ਇਹ ਸੰਦੇਹ ਹੈ ਸੱਚਖੰਡ ਨੂੰ ਚਲੇ ਗਿਆ। ਇਸ ਵਾਸਤੇ ਗੁਰਮੁਖ ਪਿਆਰਿਓ, ਸੁਖਮਣੀ ਸਾਹਿਬ ਦਾ ਪਾਠ ਨਿਤਨਿਮ ਨਾ ਕਰਿਆ ਕਰੋ। ਸੁਖਮਣੀ ਸਾਹਿਬ ਪਾਠ ਕਰਨੇ ਨਾ ਇਹ ਵੀ ਦੁਰਲੱਭ ਦੇ ਹੈ, ਇਹ ਛੇਤੀ ਸਫਲ ਕਰ ਲੈਂਦਾ, ਇਹਦਾ ਸੰਸਾਰ ਸਮੁੰਦਰੀ ਤੋਂ ਤਰ ਜਾਂਦਾ ਹੈ। ਇਹ ਮਹਾਰਾਜ ਨੇ ਕੌਤਕ ਕਰਕੇ ਦਿਖਾ ਲਿਆ। ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ, ਏਕ ਨਾ ਮਨ ਮਾਹੇ ਸੁਮਨ। ਕਹਿੰਦੇ ਇੱਕ ਇੱਕ ਜੋ ਨਿਰੰਕਾਰ ਪਰਮੇਸ਼ਰ ਆ, ਪਰਮੇਸ਼ਰ ਦੇ ਨਾਮਾਂ ਦਾ ਜਿਹੜੀ ਸੁਖਮਣੀ ਸਾਹਿਬ ਬੋਲ ਆ, ਜਿਵੇਂ ਬਹੁਤ ਵੱਡਾ ਬੋਲ ਹੁੰਦਾ ਨਾ, ਇਉਂ ਪਰਮੇਸ਼ਰ ਦੇ ਨਾਮਾਂ ਦਾ ਬੋਲ ਆ ਇਹ। ਕਹਿੰਦੇ ਜਿਹਦੇ ਮਨ 'ਚ ਸਮਾ ਜਾਂਦੀ ਹੈ, ਬਸ ਜਾਂਦੀ ਹੈ, ਹਾਂਜੀ, ਏਕ ਨਾ ਮਨ ਮਾਹੇ ਸੁਮਨ। ਨਿਰਮਲ ਸੋਭਾ ਅੰਮ੍ਰਿਤਾਂ ਕੀ ਬਾਣੀ, ਏਕ ਨਾ ਮਨ ਮਾਹੇ ਸੁਮਨ। ਕਹਿੰਦੇ ਜਿਹਦੇ ਮਨ 'ਚ ਇਹ ਸਮਾ ਜਾਂਦੀ ਹੈ, ਇੱਕ ਪਰਮਾਤਮਾ ਦੇ ਨਾਮ ਦਾ ਬੋਲ ਹੈ ਸੁਖਮਣੀ ਸਾਹਿਬ ਦੀ ਪਾਵਨ ਬਾਣੀ, ਜਿਹਦੇ ਮਨ 'ਚ ਇਹ ਸਮਾ ਜਾਂਦੀ ਹੈ, ਫਿਰ ਨਿਰਮਲ ਸੋਭਾ, ਉਹਦੀ ਜਿਹੜੀ ਸੋਭਾ ਵਡਿਆਈ ਉਹ ਵੀ ਬੜੀ ਪਵਿੱਤਰ ਹੁੰਦੀ ਹੈ, ਆਰ ਉਹਦਾ ਜਸ ਕਰਦੇ, ਉਹਦੀ ਜਿਹੜੀ ਪਵਿੱਤਰ ਬਾਣੀ ਹੈ ਅੰਮ੍ਰਿਤਾਂ ਕੀ ਬਾਣੀ, ਉਹਦੀ ਬਾਣੀ ਵੀ ਬੜੀ ਮਿਠਾਸ ਵਾਲੀ ਹੁੰਦੀ ਹੈ, ਮਿੱਠ ਬੋਲਣਾ ਸੁਭਾਅ ਬਣ ਜਾਂਦਾ। ਦੁੱਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲਤਾ ਕੀ ਕਰਨ, ਉਹਦੇ ਦੁੱਖ ਜਿਹੜੇ ਜੰਮਣ ਵਾਂਗੇ, ਅਹੰਕਾਰ ਦੇ ਰੋਗ, ਅਗਿਆਨਤਾ ਦੇ ਰੋਗ, ਜਮਦੂਤਾਂ ਦਾ ਡਰ, ਪੰਜ ਪ੍ਰਕਾਰ ਦਾ ਭਰਮ ਅਤੇ ਜਿਹੜੇ ਪੰਜੇ ਬਕਾਰ ਆ, ਕਾਮ ਕ੍ਰੋਧ ਮੋਹ ਅਹੰਕਾਰ, ਇਹ ਸਾਰੇ ਬਿਨਸ ਜਾਂਦੇ, ਨਾਸ ਹੋ ਜਾਂਦੇ। ਪ੍ਰਤੱਖ ਜਿਹੜੇ ਦੁੱਖ ਸਰੀਰ ਨੂੰ ਲੱਗੇ ਆ, ਭੈ ਭਰਮ ਆ, ਪੰਜ ਭਰਮ ਆ, ਸਤਪੁਰ ਦਾ ਭੈ, ਇਹ ਵੀ ਨਾਸ ਹੋ ਜਾਂਦਾ, ਇਹ ਸਾਰੇ ਨਾਸ ਹੋ ਜਾਂਦੇ। ਜਿਹੜਾ ਸ਼੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਨਿਤਨੇਮ ਨਾ ਸ਼ਰਧਾ ਨਾਲ ਪਾਠ ਕਰਦਾ, ਉਹਦੇ ਕਰਮ ਵੀ ਨਿਰਮਲ ਹੋ ਜਾਂਦੇ ਆ, ਅਤੇ ਜਿਹਦੇ ਕਰਮ ਨਿਰਮਲ ਆ ਉਹਨੂੰ ਲੋਕ ਸਾਧ ਕਹਿਣ ਲੱਗ ਜਾਂਦੇ, ਉਹ ਸਾਧੂ ਬਣ ਜਾਂਦਾ, ਸ੍ਰੇਸ਼ਟ ਗੁਰਮੁਖ ਪਿਆਰਾ ਬਣ ਜਾਂਦਾ। ਸਭ ਤੋਂ ਊਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਣੀ। ਕਹਿੰਦੇ ਉਹ ਜਿਹੜਾ ਗੁਰਮੁਖ ਪਿਆਰਾ, ਉਹਦੀ ਜਿਹੜੀ ਸੋਭਾ ਬੜੇ ਸਾਰਿਆਂ ਤੋਂ ਉੱਚੀ, ਸੁੱਚੀ, ਪਵਿੱਤਰ ਬਣ ਜਾਂਦੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਐਸੇ ਪਵਿੱਤਰ ਗੁਣਾਂ ਕਰਕੇ ਇਸ ਪਵਿੱਤਰ ਬਾਣੀ ਦਾ ਨਾਮ ਸੁਖਮਣੀ ਸਾਹਿਬ ਹੈ। ਇਹ ਮਨ ਨੂੰ ਸੁੱਖ ਦੇਣ ਵਾਲੀ ਹੈ, ਇਹ ਮਣੀ ਮੂੰਹ ਸੁੱਖਾਂ ਦਾ ਪ੍ਰਕਾਸ਼ ਕਰਨ ਵਾਲੀ, ਇਸ ਵਾਸਤੇ ਇਸ ਬਾਣੀ ਦਾ ਨਾਮ ਸੁਖਮਣੀ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ੍ਰੀ ਰਾਮਸਰ, ਉਹ ਮੰਜੀ ਸਾਹਿਬ ਦਾ ਸਥਾਨ ਹੈ, ਉੱਥੇ ਸੁਖਮਣੀ ਸਾਹਿਬ ਦੀ ਬਾਣੀ ਉਚਾਰੀ ਆ ਅਤੇ ਮਹਾਤਮ ਦੱਸਿਆ। ਜਿਹੜਾ ਗੁਰਮੁਖ ਪਿਆਰਾ ਅੰਮ੍ਰਿਤ ਵੇਲੇ ਉੱਠ ਕੇ ਸੁਖਮਣੀ ਸਾਹਿਬ ਦਾ ਪਾਠ ਕਰੇਗਾ, ਉਹਦੇ 24,000 ਸਵਾਸ ਸਫਲ ਹੋਣਗੇ, ਪਾਪ ਦੂਰ ਹੋਣਗੇ, ਜੰਮਣ ਮਰਨ ਤੋਂ ਉਹਦਾ ਛੁਟਕਾਰਾ ਹੋ ਜਾਵੇਗਾ। ਇਸ ਵਾਸਤੇ ਇਹ ਅਸੀਂ ਭਾਈ ਪਵਿੱਤਰ ਬਾਣੀ ਹੈ। ਭਾਈ ਸੰਤੋਖ ਸਿੰਘ ਨੇ ਲਿਖਿਆ, ਪ੍ਰਾਤ ਸਮੇਂ ਇੱਕ ਮਨ ਕਰ ਪਾਠ, ਮਿਟੈ ਪਾਪ ਕ੍ਰਿਤ ਜਾਮ ਸੁਆਠ, ਜਨਮ ਮਰਨ ਤਿੰਨ ਕੋ ਕੱਟ ਜਾਏ, ਪਾਠ ਪ੍ਰਭ ਚਰਨਨ ਰਹੇ ਸਮਾਏ, ਜਹਾਂ ਬੈਠ ਸੁਖਮਣੀ ਉਚਾਰੀ, ਤਿਸਕੇ ਦਰਸ਼ਨ ਹੋਏ ਫਲ ਪਾਰੀ, ਸਭ ਲਿਖਵਾਏ ਉੱਠੇ ਗੁਰ ਪੂਰੇ, ਪਰ ਪਕਾਰ ਚਿਰਿਤ ਜਿਨ ਰੂਰੇ। ਇਸ ਵਾਸਤੇ ਅਸੀਂ ਇਹ ਸੁਖਮਨੀ ਸਾਹਿਬ ਦੀ ਪਾਵਨ ਭਾਈ ਬਾਣੀ ਹੈ। ਇਸ ਕਰਕੇ ਸੰਤ ਬਾਬਾ ਅਮੀਰ ਸਿੰਘ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਵਾਲੇ ਬ੍ਰਹਮ ਗਿਆਨੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ 60 ਕਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਕੀਤੀਆਂ, ਉਹ ਮਹਾਂਪੁਰਖ ਦੇਖ ਲਓ, ਅਖੀਰਲੇ ਸਵਾਸਾਂ ਤੱਕ ਵੀ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹੇ ਹੈ, ਇਹਨੂੰ ਤਿਆਗਿਆ ਨਹੀਂ। ਅਤੇ ਜਿਹੜਾ ਸੁਖਮਨੀ ਸਾਹਿਬ ਪਾਠ ਕਰਦਾ 24 ਵਾਰ ਸਫਲ ਹੋ ਜਾਂਦੇ ਹੈ, ਜੀਵਨ ਸਫਲ ਹੋ ਜਾਂਦਾ, ਇੱਥੋਂ ਸੁਰਖਰੂ ਹੋ ਕੇ ਸੱਚੇ ਦੀ ਦਰਗਾਹ ਦੇ ਵਿੱਚ ਚਲੇ ਜਾਂਦਾ। ਐਸੀ ਭਾਈ ਇਹ ਪਵਿੱਤਰ ਬਾਣੀ ਸੁਖਮਨੀ ਸੁਖਾਂ ਦੀ ਨਿੱਧ ਹੈ, ਪੜ੍ਹਦਿਆਂ ਸੁਣਦਿਆਂ ਇਹ ਕਾਰਜ ਸਿੱਧ ਹੈ। ਸੁਖਮਨੀ ਪੜ੍ਹੀਏ ਦਿਨ ਰਾਤੀ, ਸੁਖਮਨੀ ਸੁਖਾਂ ਕੀ ਦਾਤੀ, ਸੁਖਮਨੀ ਜੇ ਕੋਈ ਪੜ੍ਹੇ ਸੁਣਾਵੇ ਮਨ ਵਾਂਝ ਪਾਲੋ ਕੋ ਸੋ ਪਾਵੇ। ਸੁਖਮਨੀ ਦਾ ਪਾਠ ਜੋ ਹੈ ਮੁੱਖ ਤੇ ਜੋ ਬੋਲੇ ਸੋ ਹੋਏ, ਆਂਦਨ ਸੁਖਮਨੀ ਜੋ ਰਰੇ ਪਵ ਸਾਗਰ ਤੇ ਸੋ ਨਰ ਤਰੇ। ਜਿਹੜਾ ਪ੍ਰੇਮੀ ਪਾਠ ਕਰਦਾ ਉਹਦਾ ਲੋਕ ਪ੍ਰੋਕ ਸਫਲਾ ਹੋ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।